ਹਰਮਨ ਰੇਡੀਓ ਸੁਣ ਰਹੇ ਸਾਡੇ ਸਾਰੇ ਪਰਿਵਾਰ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਨਮਸਕਾਰ ਦੋਸਤੋ, ਆਦਾਬ ਦੋਸਤੋ, ਕੀ ਹਾਲ ਨੇ ਤੁਹਾਡੇ? ਠੀਕ ਹੋ, ਰਾਜੀ ਖੁਸ਼ ਹੋ? ਉਮੀਦ ਕਰਦੀ ਆ ਕਿ ਤੁਸੀਂ ਜਿੱਥੇ ਵੀ ਕਿਤੇ ਹੋਵੋਗੇ, ਘਰਾਂ ਵਿਚ, ਪਰਿਵਾਰਾਂ ਵਿਚ, ਰਿਸ਼ਤੇਦਾਰਾਂ ਵਿਚ, ਜਿੱਥੇ ਵੀ ਕਿਤੇ ਹੋਵੋਗੇ, ਕੁਦਰਤ ਰਾਣੀ ਤੁਹਾਡੀ ਝੋਲੀ ਵਿਚ ਖੁਸ਼ੀਆਂ ਤੇ ਕਾਮਯਾਬੀਆਂ ਦੇ ਲੱਪ ਭਰ ਭਰ ਝੋਲੀ ਪਾਉਂਦੀ ਹੋਵੇਗੀ। ਹੋਰ ਦੋਸਤੋ, ਕੀ ਹਾਲ ਨੇ? ਜੇ ਮੈਂ ਸਭ ਤੋਂ ਪਹਿਲਾਂ ਤੁਹਾਨੂੰ ਜਰਮਨ ਦੇ ਹਾਲਾਤ ਦੱਸ ਦਵਾਂ ਤੇ ਚੰਗੀ ਗੱਲ ਨਹੀਂ ਰਹੇਗੀ? ਜਰਮਨ ਦੇ ਵਿਚ ਇਸ ਵਾਰੀ ਬਹੁਤ ਜ਼ਿਆਦਾ ਸਨੋਅ ਪੈ ਰਹੀ ਹੈ। ਕਹਿੰਦੇ ਆ ਕਿ ਪਿਛਲੇ ਲਾਸਟ ਟਾਈਮ ਪਈ ਸੀ 1978 ਦੇ ਵਿਚ, 78 ਦੇ ਵਿਚ ਇਸ ਤਰ੍ਹਾਂ ਦੀ ਸਨੋਅ ਪਈ ਸੀਗੀ। ਇਸ ਵਾਰੀ ਇੱਥੇ ਦਾ ਟੈਂਪਰੇਚਰ -15, 16, 14 ਡਿਗਰੀ ਚੱਲ ਰਿਹਾ ਔਰ ਘਰਾਂ ਤੋਂ ਬਾਹਰ ਨਿਕਲਣਾ ਮੁਸ਼ਕਲ ਹੋਇਆ। ਇਸ ਤਰ੍ਹਾਂ ਲੱਗ ਰਿਹਾ ਕਿ ਘਰਾਂ ਦੇ ਮੂਹਰੇ ਹਿਮਾਲਿਆ ਪਰਬਤ ਬਣੇ ਹੋਏ ਨੇ, ਚਿੱਟਾ ਹੀ ਚਿੱਟਾ, ਔਰ ਪਹਾੜ ਬਣੇ ਹੋਏ ਨੇ ਸਨੋਅ ਦੇ। ਸੋ ਕੰਮਾਂ ਤੇ ਜਾਣਾ ਜ਼ਰੂਰੀ ਹੈ। ਮਿਹਨਤ ਜਿਹੜੀ ਅਸੀਂ ਜਿਸ ਰੋਜ਼ੀ ਰੋਟੀ ਦੇ ਲਈ ਇੱਥੇ ਆਏ ਆ, ਚਾਹੇ ਜਿਸ ਤਰ੍ਹਾਂ ਦਾ ਵੀ ਮੌਸਮ ਹੋਵੇ, ਸੋ ਘਰੋਂ ਬਾਹਰ ਜਾਣਾ ਜ਼ਰੂਰੀ ਹੈ। ਪਰ ਫਿਰ ਵੀ ਔਖਾ ਲੱਗ ਰਿਹਾ, ਥੋੜੇ ਜਿਹੇ ਮਨ ਦੇ ਵਿਚ ਆਲਸ ਆ ਰਿਹਾ ਕਿ ਕੰਮ ਤੇ ਨਾ ਜਾਇਆ ਜਾਵੇ। ਦੱਸਿਆ ਜਾ ਰਿਹਾ ਕਿ ਇਸ ਪੂਰੇ ਹਫਤੇ ਵਿਚ ਇਸੇ ਤਰ੍ਹਾਂ ਦਾ ਹੀ ਮੌਸਮ ਰਹੇਗਾ। ਸੋ ਤੁਸੀਂ ਆਸਟ੍ਰੇਲੀਆ ਚ ਰਹਿ ਰਹੇ ਹੋ, ਤੁਹਾਡਾ ਮੌਸਮ ਸਾਡੇ ਨਾਲੋਂ ਵੱਖਰਾ ਆ, ਗਰਮੀ ਵਾਲਾ ਮੌਸਮ ਆ। ਤੁਸੀਂ ਇਸ ਮੌਸਮ ਨੂੰ ਟੀਵੀ ਰਾਹੀਂ ਤੇ ਜਾਂ ਫਿਰ ਤਸਵੀਰਾਂ ਰਾਹੀਂ ਦੇਖ ਸਕਦੇ ਹੋ, ਇੰਜੋਏ ਕਰ ਸਕਦੇ ਹੋ। ਜਿਸ ਤਰ੍ਹਾਂ ਮੈਂ ਹਮੇਸ਼ਾ ਹੀ ਕਹਿੰਦੀ ਹੁੰਦੀ ਆ, ਜੇ ਕਿਸੇ ਨੇ ਮੌਸਮ ਦਾ ਆਨੰਦ ਲੈਣਾ ਸਰਦੀਆਂ ਵਾਲਾ, ਤੇ ਫਿਰ ਤੁਸੀਂ ਸਰਦੀਆਂ ਦੇ ਵਿਚ ਪ੍ਰੋਗਰਾਮ ਬਣਾ ਲਓ, ਤੇ ਜੇ ਯੂਰਪ ਘੁੰਮਣ ਦਾ ਪੂਰਾ ਆਨੰਦ ਲੈਣਾ ਤੇ ਫਿਰ ਗਰਮੀਆਂ ਦੇ ਵਿਚ ਆਓ, ਤੇ ਤੁਹਾਨੂੰ ਫਿਰ ਗਰਮੀਆਂ ਦੇ ਵਿਚ ਯੂਰਪ ਪੂਰਾ ਘੁਮਾਉਂਦੇ ਆ, ਯੂਰਪ ਦੀਆਂ ਗਰਮੀਆਂ ਦਿਖਾਉਂਦੇ ਆ। ਸੋ ਸਾਡੇ ਕੋਲ ਤੁਹਾਡੇ ਵਰਗੀਆਂ ਗਰਮੀਆਂ ਨਹੀਂ, ਤੁਹਾਡੇ ਵਰਗੀਆਂ ਰੁੱਤਾਂ ਨਹੀਂ, ਤੇ ਜਿਸ ਤਰ੍ਹਾਂ ਦੀਆਂ ਵੀ ਰੁੱਤਾਂ ਨੇ ਯੂਰਪ ਦੀਆਂ, ਕਮਾਲੋ ਕਮਾਲ ਨੇ, ਪਸੰਦ ਨੇ ਇੱਥੇ ਦੀਆਂ ਰੁੱਤਾਂ, ਇੱਥੇ ਦੇ ਮੌਸਮ, ਕਿਉਂਕਿ ਹੁਣ ਅਸੀਂ ਇੱਥੇ ਦੇ ਬਸ਼ਿੰਦੇ ਹੋ ਚੁੱਕੇ ਹਾਂ। ਸੋ ਕਹਿੰਦੇ ਆ ਕਿ ਜਿਸ ਧਰਤੀ ਤੇ ਰਹਿੰਦੇ ਹੋਈਏ, ਉਸ ਧਰਤੀ ਦੀਆਂ ਸੁੱਖਾਂ ਮਨਾਉਣੀਆਂ ਚਾਹੀਦੀਆਂ ਨੇ। ਅਸੀਂ ਇਸ ਧਰਤੀ ਦੀਆਂ ਸੁੱਖਾਂ ਮਨਾਉਂਦੇ ਆ, ਜਿਸ ਜਿਸ ਵੀ ਧਰਤੀ ਤੇ ਸਾਡਾ ਰਹਿਣਾ ਨਸੀਬ ਆ, ਰਹਿਣਾ ਸਾਡਾ ਭਾਗਾ ਵਾਲਾ ਆ। ਸਾਡੇ ਰੋਜੀ ਰੋਟੀ ਦੇ ਜੁਗਾੜ ਇਸ ਧਰਤੀ ਦੇ ਜੁੜੇ ਹੋਏ ਨੇ, ਸਾਡੇ ਬੱਚੇ ਇਸ ਧਰਤੀ ਤੇ ਪੈਦਾ ਹੋਏ ਨੇ, ਸਾਡੇ ਬੱਚਿਆਂ ਦੀ ਇਹ ਧਰਤੀ ਆ ਜਿੱਥੇ ਉਹ ਵੱਡੇ ਹੋਏ ਨੇ, ਪਲੇ ਤੇ ਵੱਡੇ ਹੋਏ ਨੇ। ਇਹਨਾਂ ਨੇ ਇਸ ਧਰਤੀ ਦੇ ਉੱਤੇ ਆਪਣਾ ਬਚਪਨ ਦੇਖਿਆ ਤੇ ਅਸੀਂ ਇਸ ਧਰਤੀ ਤੇ ਆਪਣੀ ਬਜ਼ੁਰਗੀ ਦੇਖਾਂਗੇ। ਸੋ ਸਾਨੂੰ ਆਪਣੀ ਉਸ ਧਰਤੀ ਦੇ ਨਾਲ ਮੋਹ ਕਰਨਾ ਚਾਹੀਦਾ, ਪਿਆਰ ਕਰਨਾ ਚਾਹੀਦਾ, ਸਤਿਕਾਰ ਦੇਣਾ ਚਾਹੀਦਾ ਜਿੱਥੇ ਅਸੀਂ ਰਹਿ ਰਹੇ ਹਾਂ। ਤੇ ਜਿਸ ਤਰ੍ਹਾਂ ਮੈਂ ਕਹਿੰਦੀ ਹੁੰਦੀ ਆ, ਜਿਸ ਧਰਤੀ ਨੂੰ ਅਸੀਂ ਛੱਡ ਕੇ ਆਏ ਹਾਂ, ਸਾਡੀ ਜੰਮਣ ਭੋ ਆ, ਉਹਨੂੰ ਅਸੀਂ ਚੇਤਿਆਂ ਚ ਕਦੇ ਵਸਾਰ ਨਹੀਂ ਸਕਦੇ ਤੇ ਵਸਾਰਾਂਗੇ ਵੀ ਨਹੀਂ, ਕਿਉਂਕਿ ਸਾਡੀ ਹੋਂਦ ਤੇ ਸਾਡਾ ਵਜੂਦ, ਸਾਡੀ ਪਹਿਚਾਣ ਉਸ ਧਰਤੀ ਨਾਲ ਜੁੜੀ ਹੋਈ ਆ। ਅਸੀਂ ਉਹਦੇ ਖਿਲਾਫ ਕਦੇ ਵੀ ਨਹੀਂ ਹੋ ਸਕਦੇ। ਉੱਥੇ ਜੋ ਕੁਛ ਵੀ ਹੁੰਦਾ ਆ, ਕੁਛ ਮਾੜਾ ਵਾਪਰਦਾ, ਸਾਡੇ ਦਿਲਾਂ ਨੂੰ ਪਰੇਸ਼ਾਨੀਆਂ ਤੇ ਦੁੱਖ ਹੁੰਦਾ, ਉਸ ਧਰਤੀ ਤੇ ਕੁਛ ਚੰਗਾ ਹੁੰਦਾ, ਸਾਡੇ ਦਿਲ ਦੇ ਵਿਚ ਖੁਸ਼ੀਆਂ ਤੇ ਸ਼ਾਦੀਆਂ ਦਾ ਮਾਹੌਲ ਜਿਹਾ ਬਣਦਾ, ਕਿਉਂਕਿ ਸਾਡਾ ਲਗਾ ਉਸ ਧਰਤੀ ਦੇ ਨਾਲ ਜੁੜਿਆ ਹੋਇਆ, ਅਸੀਂ ਉਸ ਧਰਤੀ ਦੇ ਜਾਏ ਆ। ਸੋ ਦੋਸਤੋ, ਮੈਂ ਹਾਂ ਤੁਹਾਡੀ ਦੋਸਤ, ਤੁਹਾਡੀ ਹੋਸਟ ਅੰਜੂਜੀਤ, ਤੇ ਤੁਸੀਂ ਸੁਣ ਰਹੇ ਹੋ ਲਹਿਰਾਂ ਪ੍ਰੋਗਰਾਮ ਹਰਮਨ ਰੇਡੀਓ ਤੇ। ਸੁਣਦੇ ਹਾਂ ਖੂਬਸੂਰਤ ਗੀਤ ਤੇ ਉਸ ਤੋਂ ਬਾਅਦ ਆਪਾਂ ਸ਼ੁਰੂ ਕਰਦੇ ਹਾਂ ਗੱਲਬਾਤ ਦਾ ਸਿਲਸਿਲਾ। ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਲ।
ਦੀਵਾਨਾ
ਏਕ ਦੀਵਾਨਾ ਸ਼ਹਿਰ ਮੇਂ,
ਏਕ ਦੀਵਾਨਾ ਨਹੀਂ ਏਕ ਦੀਵਾਨੀ ਵੀ,
ਦੋ ਦੀਵਾਨੇ ਸ਼ਹਿਰ ਮੇਂ। ਦੋ ਦੀਵਾਨੇ दीवाने शहर में, रात में या दोपहर में आबूदाना ढूंढते हैं एक आशियाना ढूंढते हैं दो दीवाने शहर में, रात में या दोपहर में आबूदाना ढूंढते हैं एक आशियाना ढूंढते हैं दो दीवाने। गलियों में अपना भी कोई घर होगा, अंबर पे खुलेगी खिड़की या खिड़की पे खुला अंबर होगा, आसमानी रंग की आंखों में
आसमानी
रंग की आंखों में बसने का बहाना ढूंढते ढूंढते
आबूदाना ढूंढते हैं
शहर में, रात में या दोपहर में आबूदाना ढूंढते हैं एक आशियाना ढूंढते हैं दो दीवाने। जब तारे जमीन पर जलते हैं, आकाश जमीन हो जाता है, उस रात नहीं फिर घर जाता, वो चांद यहीं सो जाता है।
ਦੋਸਤੋ ਨਾਲ ਹੀ ਨਾਲ ਗੱਲ ਕਰਦੇ ਜਾਈਏ ਕਰੋਨਾ ਦੀ, ਕਿਉਂਕਿ ਕਰੋਨਾ ਹੁਣ ਤੱਕ ਦਾ ਸਾਡਾ ਮੇਨ ਮੁੱਦਾ ਆ, ਮੇਨ ਵਿਸ਼ਾ ਆ। ਸਾਰੀ ਦੁਨੀਆ ਇਸ ਕਰੋਨੇ ਤੇ ਫੋਕਸ ਹੋਈ ਆ, ਜਿੱਥੇ ਵੀ ਚਾਹੇ ਕੋਈ ਰੇਡੀਓ ਸਟੇਸ਼ਨ ਆ, ਟੀਵੀ ਸਟੇਸ਼ਨ ਆ, ਪਬਲਿਕ ਪਲੇਸ ਆ, ਚਾਹੇ ਅਸੀਂ ਘਰਾਂ ਚ ਬਹਿਨੇ ਆ ਜਾਂ ਅਸੀਂ ਆਪਣੇ ਕੰਮਾਂ ਤੇ ਆ, ਤੇ ਸਾਡੇ ਆਲ ਦੁਆਲ ਜਿਹੜਾ ਵਿਸ਼ਾ ਆ ਉਹ ਕਰੋਨਾ ਦਾ ਹੀ ਚੱਲ ਰਿਹਾ ਕਿ ਕਰੋਨਾ ਹੁਣ ਕਿੰਨੀ ਦੇਰ ਲਾਏਗਾ, ਕਦੋਂ ਖਤਮ ਹੋਵੇਗਾ, ਕੀ ਹੋਵੇਗਾ ਤੇ ਇਸ ਤਰ੍ਹਾਂ ਦੀਆਂ। ਹੁਣ ਪੋਜ਼ਿਟਿਵ ਖਬਰਾਂ ਇਹ ਆ ਰਹੀਆਂ ਆ, ਸ਼ੁਕਰ ਕਿ ਅਸੀਂ ਜਿਹੜੀਆਂ ਪੋਜ਼ਿਟਿਵ ਸੋਚਾਂ ਸੋਚਣ ਲੱਗੇ ਆ। ਕਰੋਨਾ ਟਾਈਮ ਦੇ ਵਿਚ ਇਹ ਕਿਹਾ ਜਾਂਦਾ ਸੀਗਾ, ਹੁਣ ਵੀ ਆਪਾਂ ਕਰੋਨਾ ਦੇ ਵਿਚ ਹੀ ਹੈਗੇ ਆ, ਹਜੇ ਉਹ ਸੀਜ਼ਨ ਖਤਮ ਨਹੀਂ ਹੋਇਆ। ਇਹ ਕਿਹਾ ਜਾਂਦਾ ਸੀਗਾ ਕਿ ਵੀ ਸੋਚ ਪੋਜ਼ਿਟਿਵ ਰੱਖੋ ਤੇ ਜਿਹੜੇ ਆ ਕਰੋਨਾ ਟੈਸਟ ਆ ਨੈਗੇਟਿਵ ਹੋਣਾ ਚਾਹੀਦਾ ਸੀ, ਸੋਰੀ ਹੁੰਦਾ ਇਸ ਤੇ ਉਲਟ ਸੀਗੀ, ਸਾਡੀਆਂ ਸੋਚਾਂ ਨੈਗੇਟਿਵ ਸੀਗੀਆਂ ਤੇ ਕਰੋਨਾ ਦੂਜੇ ਤੀਜੇ ਚੌਥੇ ਦਾ ਪੋਜ਼ਿਟਿਵ ਉਹਦੀ ਰਿਪੋਰਟ ਆ ਰਹੀ ਸੀਗੀ। ਕਿਉਂਕਿ ਇੱਕ ਬਿਮਾਰੀ ਦੇ ਮਾਹੌਲ ਦੇ ਵਿੱਚ ਅਸੀਂ ਸਾਰੇ ਫਸੇ ਹੋਏ ਸੀ ਤੇ ਫਸੇ ਹੁਣ ਵੀ ਹੈਗੇ ਆ। ਪੂਰੀ ਤਰ੍ਹਾਂ ਅਸੀਂ ਉਸ ਮਾਹੌਲ ਦੇ ਵਿੱਚੋਂ ਨਹੀਂ ਨਿਕਲੇ, ਲੇਕਿਨ ਫਿਰ ਵੀ ਇੱਕ ਆਸ ਦੀ ਕਿਰਨ ਉਹ ਸਾਨੂੰ ਦਿਸ ਰਹੀ ਆ ਕਿ ਯੂਰਪ ਦੇ ਵਿੱਚੋਂ, ਖਾਸ ਕਰਕੇ ਜਰਮਨ ਦੇ ਵਿੱਚੋਂ ਕੋਰੋਨਾ ਆ ਜਿਹੜਾ ਉਹ ਹੌਲੀ ਹੌਲੀ ਪਿੱਛੇ ਮੁੜ ਰਿਹਾ, ਆਪਣੀ ਵਾਪਸੀ ਕਰ ਰਿਹਾ, ਮੁੜ ਰਿਹਾ ਆ, ਖਤਮ ਹੋ ਰਿਹਾ ਹੈਗਾ। ਜਿੰਨੀ ਉਹਦਾ ਜ਼ੋਰ ਲੱਗਣਾ ਸੀ ਉਹਨੇ ਧਰਤੀ ਨੂੰ ਅਜਮਾ ਕੇ ਦੇਖ ਲਿਆ, ਧਰਤੀ ਦੇ ਉੱਤੇ ਆਪਣਾ ਦਬਦਬਾ ਕਰਕੇ ਦੇਖ ਲਿਆ। ਹੁਣ ਉਹ ਹੰਬ ਗਿਆ, ਥੱਕ ਗਿਆ, ਕਿਉਂਕਿ ਇੱਕ ਤਾਂ ਇਹ ਵੀ ਹੋ ਗਿਆ ਕਿ ਵੈਕਸੀਨ ਵੀ ਤਿਆਰ ਹੋ ਕੇ ਦੁਨੀਆ ਦੇ ਵਿੱਚ ਆ ਗਈ ਹੈ, ਤੇ ਇੱਕ ਜਿਹੜਾ ਉਹਦਾ ਤਾਂਡਵ ਸੀਗਾ ਉਹਨੇ ਕਾਫੀ ਦੇਰ ਤੋਂ, ਇੱਕ ਸਾਲ ਦੇ ਉੱਪਰ ਹੋ ਗਿਆ ਕਰਦੇ ਨੂੰ, ਤੇ ਆਖਰ ਉਹਨੇ ਹੰਬਣਾ ਸੀ, ਟੁੱਟਣਾ ਸੀ ਤੇ ਢਹਿਣਾ ਸੀ ਤੇ ਡਿੱਗਣਾ ਸੀ। ਅੱਜ ਦੀ ਖਬਰ 10 ਫਰਵਰੀ ਦੀ ਖਬਰ ਇਹ 2021 ਦੀ ਕਿ ਜਰਮਨੀ ਚੋਂ ਹੌਲੀ ਹੌਲੀ ਜਿਹੜੇ ਸਾਰੇ ਇੰਸੀਡੈਂਟਸ ਸੀਗੇ ਉਹ ਖਤਮ ਘਟ ਰਹੇ ਨੇ। ਕੋਰੋਨਾ ਦਾ ਜਿਹੜਾ ਇਹਦਾ ਦੌਰ ਆ ਉਹ ਖਤਮ ਹੋ ਰਿਹਾ ਹੌਲੀ ਹੌਲੀ, ਇੱਕ ਆਸ ਦੀ ਕਿਰਨ ਦਿਸ ਰਹੀ ਆ। ਸਕੂਲ ਤੇ ਕਿੰਡਰਗਾਰਟਨ, ਛੋਟੇ ਬੱਚਿਆਂ ਦੇ ਨਰਸਰੀ ਸਕੂਲ ਉਹ ਸ਼ੁਰੂ ਕਰ ਦਿੱਤੇ ਗਏ ਨੇ। ਅੱਜ ਡਿਸਕਸ਼ਨ ਇਹ ਚੱਲ ਰਹੀ ਸੀਗੀ ਪਰ ਟੀਵੀ ਦੇ ਉੱਤੇ ਕਿ ਆਉਣ ਵਾਲੇ ਟਾਈਮ ਦੇ ਵਿੱਚ ਜਿਹੜੇ ਬਾਜ਼ਾਰ ਵਗੈਰਾ ਨੇ, ਸਟੋਰ ਵਗੈਰਾ ਨੇ, ਸ਼ਾਪਿੰਗ ਸੈਂਟਰ ਨੇ, ਮਾਲ ਵਗੈਰਾ ਨੇ, ਉਹ ਖੋਲੇ ਜਾਣਗੇ ਕਿ ਨਹੀਂ ਖੋਲੇ ਜਾਣਗੇ, ਜਾਂ ਕਿ ਮਾਰਚ ਦੇ ਵਿੱਚ ਸ਼ੁਰੂ ਚੋਂ ਖੋਲੇ ਜਾਣਗੇ। ਲਾਕਡਾਊਨ ਨੂੰ ਥੋੜਾ ਲੂਜ਼ ਕਰ ਰਹੇ ਨੇ ਲੋਕਾਂ ਨੂੰ ਦੇ ਲਈ, ਉਹਨਾਂ ਨੇ ਇੰਟਰਵਿਊ ਲਈ ਆ ਕਿ ਕਿਸ ਤਰ੍ਹਾਂ ਤੁਹਾਨੂੰ ਲੱਗ ਰਿਹਾ ਕਿ ਹਜੇ ਲਾਕਡਾਊਨ ਹੋਰ ਦੇਰ ਚੱਲਣਾ ਚਾਹੀਦਾ ਕਿ ਜਾਂ ਕਿ ਅਸੀਂ 14 ਫਰਵਰੀ ਤੋਂ ਬਾਅਦ ਕਿ ਇਹ ਨਾਰਮਲ ਕੀਤਾ ਜਾਵੇ। ਲੋਕਾਂ ਦੇ ਅੰਦਰ ਡਰ ਦਾ ਮਾਹੌਲ ਆ, ਲੋਕਾਂ ਨੇ ਇਹੀ ਕਿਹਾ ਕਿ ਹਜੇ ਹੌਲੀ ਹੌਲੀ ਇਹ ਸਾਰਾ ਕੁਛ ਓਪਨ ਕੀਤਾ ਜਾਵੇ, ਇਕਦਮ ਨਾ ਕੀਤਾ ਜਾਵੇ। ਬਿਲਕੁਲ ਗੱਲ ਸਹੀ ਆ, ਇਕਦਮ ਜਿਹੜੇ ਲੋਕ ਘਰਾਂ ਚ ਬੈਠੇ ਨੇ ਬਾਹਰ ਜਾਣਗੇ ਇਹ ਕਿਸ ਤਰ੍ਹਾਂ ਵੀ ਹੋਵੇਗਾ, ਤੇ ਉਹ ਹੁਣ ਇੰਨੀ ਦੇਰ ਤੋਂ ਯੂਜ਼ ਟੂ ਹੋ ਚੁੱਕੇ ਆ, ਖਾਸ ਕਰਕੇ ਬਜ਼ੁਰਗ ਲੋਕ। ਹੌਲੀ ਹੌਲੀ ਟਾਈਮ ਲੱਗੇਗਾ ਆਪਣੇ ਉਸ ਮਾਹੌਲ ਦੇ ਵਿੱਚ ਆਉਣ ਦੇ ਲਈ, ਪਰ ਇਸ ਗੱਲ ਦੀ ਖੁਸ਼ੀ ਹੈਗੀ ਆ ਕਿ ਸਾਨੂੰ ਕੁਛ ਵਧੀਆ ਖਬਰਾਂ ਮਿਲ ਰਹੀਆਂ। ਜਰਮਨ ਸਰਕਾਰ ਨੇ ਜਰਮਨ ਦੇ ਜਿੰਨੇ ਰੈਜ਼ੀਡੈਂਟਸ ਹੈਗੇ ਆ ਉਹਨਾਂ ਨੂੰ ਇੱਕ ਇਹੀ ਉਹਨੇ ਕਿਹਾ ਕਿ ਵੱਧ ਤੋਂ ਵੱਧ ਤੁਸੀਂ ਇੰਜੈਕਸ਼ਨ ਲਵਾਓ ਜਿੰਨੇ ਵੀ ਹੈਗੇ ਆ। ਕਿਸੇ ਬਿਮਾਰੀ ਕਰਕੇ ਕੋਈ ਨਹੀਂ ਲਵਾ ਰਿਹਾ ਜਾਂ ਉਹਦੀ ਆਪਣੀ ਉਹਨੂੰ ਕੋਈ ਪ੍ਰੋਬਲਮ ਹੈਗੀ ਆ ਉਹ ਗੱਲ ਵੱਖਰੀ ਆ, ਲੇਕਿਨ ਸਭ ਦੇ ਲਈ ਜ਼ਰੂਰੀ ਨਹੀਂ, ਲੇਕਿਨ ਕਿਹਾ ਜਾ ਰਿਹਾ ਹੈਗਾ ਕਿ ਸਾਰੇ ਜਿੱਥੇ ਵੀ ਜਿੰਨੇ ਵੀ ਜਰਮਨ ਦੇ ਰੈਜ਼ੀਡੈਂਟਸ ਹੈਗੇ ਆ ਸਾਰਿਆਂ ਨੂੰ ਕੋਰੋਨਾ ਦਾ ਇੰਜੈਕਸ਼ਨ, ਵੈਕਸੀਨ ਇੰਜੈਕਸ਼ਨ ਲਾਉਣਾ ਚਾਹੀਦਾ, ਤਾਂ ਕਿ ਜੇ ਤੁਸੀਂ ਹੁਣ ਅੱਗੇ ਗਰਮੀਆਂ ਦੇ ਮੌਸਮ ਆ ਰਹੇ ਨੇ, ਜੇ ਕੋਈ ਯੂਰਪ ਦੇ ਵਿੱਚ ਹੌਲੀਡੇਜ਼ ਦੇ ਲਈ ਜਾਂਦਾ ਤਾਂ ਕਿ ਤੁਹਾਨੂੰ ਕੋਈ ਦਿੱਕਤ ਨਾ ਆਵੇ। ਇੰਜੈਕਸ਼ਨ ਲੱਗਿਆ ਹੋਵੇਗਾ ਉਸ ਏਅਰਪੋਰਟ ਤੇ, ਦੂਸਰੇ ਦੇਸ਼ ਦੇ ਤੁਸੀਂ ਏਅਰਪੋਰਟ ਤੇ ਜਾਂਦੇ ਆ, ਤੁਹਾਨੂੰ ਇਸ ਕਰਕੇ ਤੁਹਾਡੇ ਨਾਲ ਪੁੱਛ ਗਿੱਛ ਨਾ ਕੀਤੀ ਜਾਵੇ ਜਾਂ ਜਿਹੜਾ ਤੁਸੀਂ ਟਰੈਵਲ ਕਰਨਾ ਉਹਦੇ ਵਿੱਚ ਕੋਈ ਵਿਘਨ ਨਾ ਪਵੇ ਇਸ ਗੱਲੋਂ ਕਿ ਤੁਹਾਡੇ ਤਾਂ ਇੰਜੈਕਸ਼ਨ ਲੱਗਾ ਨਹੀਂ ਹੈਗਾ। ਕਿਉਂਕਿ ਇਹ ਵੀ ਨਾਲ ਨਾਲ ਗੱਲ ਚੱਲ ਰਹੀ ਹੈਗੀ ਹੈ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਮੈਂਸ਼ਨ ਕੀਤਾ ਸੀ ਕਿ ਤੁਸੀਂ ਯੂਰਪ ਤੋਂ ਯੂਰਪ ਤੱਕ ਜੇ ਟਰੈਵਲ ਕਰਨਾ ਹੈਗਾ ਆ, ਹੌਲੀਡੇਜ਼ ਦੇ ਲਈ ਜਾਣਾ ਆ ਯੂਰਪ ਦੀ ਕਿਸੇ ਵੀ ਕੰਟਰੀ ਦੇ ਵਿੱਚ, ਤੇ ਤੁਹਾਡੇ ਕੋਲ ਤੁਹਾਡਾ ਇੰਜੈਕਸ਼ਨ ਪਾਸ ਹੋਣਾ ਚਾਹੀਦਾ ਜਿਹਦੇ ਉੱਤੇ ਬਕਾਇਦਾ ਡਾਕਟਰ ਦੀ ਸਟੈਂਪ ਉਹਦੇ ਸਾਈਨ ਹੋਣ ਔਰ ਵੈਕਸੀਨ ਇੰਜੈਕਸ਼ਨ ਦੀ ਸਟੈਂਪ ਲੱਗੀ ਹੋਵੇ ਕਿ ਤੁਹਾਡੇ ਦੋਨੇ ਇੰਜੈਕਸ਼ਨ ਲੱਗ ਚੁੱਕੇ ਹੈਗੇ ਆ, ਫਿਰ ਤੁਹਾਨੂੰ ਐਂਟਰੀ ਮਿਲ ਸਕਦੀ ਆ ਟਰੈਵਲ ਕਰਨ ਦੇ ਲਈ, ਤੇ ਇਸ ਤਰ੍ਹਾਂ ਦੀ ਤੁਹਾਨੂੰ ਕੋਈ ਪ੍ਰੋਬਲਮ ਨਾ ਆਵੇ। ਇਸ ਕਰਕੇ ਵੀ ਗੌਰਮੈਂਟ ਜਿਹੜੀ ਹੈਗੀ ਆ ਇੱਥੇ ਖਬਰਾਂ ਰਾਹੀਂ, ਨਿਊਜ਼ ਪੇਪਰਾਂ ਰਾਹੀਂ ਲੋਕਾਂ ਦੇ ਕੰਨਾਂ ਤੱਕ ਗੱਲ ਪਹੁੰਚਾ ਰਹੀ ਆ। ਫਿਰ ਵੀ ਜਰਮਨ ਦੀ ਜਿਹੜੀ ਯੰਗ ਜਨਰੇਸ਼ਨ ਆ ਉਹ ਹਾਲੇ ਤੱਕ ਇਹ ਮੰਨਣ ਲਈ ਤਿਆਰ ਨਹੀਂ ਜਾਂ ਉਹਨਾਂ ਨੇ ਜੈਸ ਨਹੀਂ ਕੀਤੀ ਕਿ ਅਸੀਂ ਇੰਜੈਕਸ਼ਨ ਲਵਾਵਾਂਗੇ, ਕਿਉਂਕਿ ਉਹਨਾਂ ਨੂੰ ਥੋੜਾ ਇਸ ਗੱਲ ਦਾ ਡਰ ਹੈਗਾ ਕਿ ਸ਼ਾਇਦ ਕੋਈ ਸਾਈਡ ਇਫੈਕਟ ਇਸ ਤਰ੍ਹਾਂ ਦੇ ਹੋਣ ਕਿ ਅਸੀਂ ਹਜੇ ਜਵਾਨ ਆ, ਅਸੀਂ ਆਪਣੀ ਲਾਈਫ ਹਜੇ ਜੀਣੀ ਆ, ਕੁਛ ਇਸ ਤਰ੍ਹਾਂ ਦੀ ਗੱਲ ਨਾ ਹੋ ਜਾਵੇ, ਕੁਛ ਉਸ ਤਰ੍ਹਾਂ ਦਾ ਨਾ ਹੋ ਜਾਵੇ, ਥੋੜੀ ਜਿਹੀ ਉਹਨਾਂ ਦੀ ਜਿਹੜੀ ਆ ਨੈਗੇਟਿਵ ਸੋਚ ਹੈਗੀ ਆ। ਸੋ ਇਸ ਤਰ੍ਹਾਂ ਦਾ ਉਹਨਾਂ ਨੂੰ ਦੱਸਿਆ ਵੀ ਜਾ ਰਿਹਾ, ਸਪੈਸ਼ਲ ਉਹਨਾਂ ਦੇ ਲਈ ਡਾਕਟਰਾਂ ਵੱਲੋਂ ਕਲਾਸਾਂ ਲਾਈਆਂ ਜਾ ਰਹੀਆਂ, ਉਹਨਾਂ ਨੂੰ ਦੱਸਿਆ ਜਾ ਰਿਹਾ ਕਿ ਇਹ ਜਿਹੜਾ ਇੰਜੈਕਸ਼ਨ ਆ ਤੁਹਾਡੇ ਲਈ ਕਿੰਨਾ ਇਹਦਾ ਫਾਇਦਾ ਹੈਗਾ ਆ, ਇਸ ਤਰ੍ਹਾਂ ਦੀ ਕੋਈ ਡਰਨ ਵਾਲੀ ਗੱਲ ਨਹੀਂ ਹੈਗੀ। ਪਰ ਫਿਰ ਵੀ ਹਜੇ ਟਾਈਮ ਲੱਗੇਗਾ ਉੱਥੇ ਤੱਕ ਪਹੁੰਚਣ ਲਈ। ਇਸ ਦਾ ਜਿਹੜਾ ਇੰਜੈਕਸ਼ਨ ਤੋਂ ਬਾਅਦ ਕੋਰੋਨਾ ਬਿਲਕੁਲ ਖਤਮ ਹੋਣ ਦੇ ਆਸਾਰ ਜੁਲਾਈ ਅਗਸਤ ਤੱਕ ਦੇ ਦੱਸੇ ਜਾ ਰਹੇ ਨੇ। ਸੋ ਇਸ ਗੱਲ ਦੀ ਖੁਸ਼ੀ ਆ ਕਿ ਕੇਸ ਘਟ ਰਹੇ ਨੇ ਹਸਪਤਾਲਾਂ ਦੇ ਵਿਚੋਂ, ਮਰੀਜ਼ਾਂ ਦਾ ਪੋਜ਼ਿਟਿਵ ਹੋਣਾ ਘਟ ਰਿਹਾ ਹੈਗਾ ਆ। ਹਸਪਤਾਲ ਦੇ ਵਿਚ ਜਿਸ ਤਰ੍ਹਾਂ ਦੀ ਪਹਿਲਾਂ ਗਿਣਤੀਆਂ ਵੱਧ ਰਹੀਆਂ ਸੀ, ਡੈਥ ਕੇਸ ਆ ਰਹੇ ਸਨ, ਉਹ ਪਿਛਲੇ ਟਾਈਮ ਤੋਂ ਇਕ ਦੋ ਹਫ਼ਤੇ ਤੋਂ ਕਾਫੀ ਘਟੇ ਹੋਏ ਨੇ। ਸੋ ਦੋਸਤੋ ਇਹ ਸੀ ਕੋਰੋਨਾ ਦੀ ਖ਼ਬਰ। ਵੈਸੇ ਦੋਸਤੋ ਇਕ ਗੱਲ ਮੈਂ ਜ਼ਰੂਰ ਤੁਹਾਡੇ ਨਾਲ ਸ਼ੇਅਰ ਕਰਦੀ ਹੈਗੀ ਆ, ਜਦੋਂ ਦਾ ਕੋਰੋਨਾ ਦਾ ਦੌਰ ਸ਼ੁਰੂ ਹੋਇਆ ਆ ਲੋਕਾਂ ਦਾ ਹਸਪਤਾਲ ਵੱਲ ਵੀ ਜ਼ਿਆਦਾ ਉਹਨਾਂ ਦਾ ਦੌਰ ਵੱਧ ਗਿਆ ਆਉਣ ਦਾ। ਮੈਂ ਇੱਕ ਗੱਲ ਜ਼ਰੂਰ ਦੇਖੀ ਹੈ ਕਿ ਕੋਰੋਨਾ ਤੋਂ ਪਹਿਲਾਂ ਜਦੋਂ ਕੋਈ ਹਸਪੀਟਲ ਦੇ ਵਿੱਚ ਐਡਮਿਟ ਹੁੰਦਾ ਸੀਗਾ ਉਹ ਇਨਸਾਨ ਬਿਮਾਰਾਂ ਨਾਲੋਂ ਜ਼ਿਆਦਾ ਬਿਮਾਰ ਦਿਖਦਾ ਸੀ, ਕਿਉਂਕਿ ਹਸਪਤਾਲ ਦਾ ਨਾਂ ਲੈਂਦੇ ਸਾਡਾ ਰੰਗ ਉੜ ਜਾਂਦਾ, ਸਾਨੂੰ ਹੋਰ ਘਬਰਾਹਟ ਹੋ ਜਾਂਦੀ ਆ, ਸਾਨੂੰ ਆਪਣੀ ਬਿਮਾਰੀ ਤੋਂ ਜ਼ਿਆਦਾ ਲੱਗਣੀ ਸ਼ੁਰੂ ਹੋ ਜਾਂਦੀ ਆ। ਸਾਨੂੰ ਪਰੇਸ਼ਾਨੀ ਹੁੰਦੀ ਕਿ ਹਸਪਤਾਲ ਚ ਹੁਣ ਜਾਣਾ, ਅੱਗੇ ਡਾਕਟਰ ਸਾਨੂੰ ਕਿਸ ਤਰ੍ਹਾਂ ਦਾ ਇਲਾਜ ਦੱਸੇ, ਸਾਡੇ ਅੰਦਰ ਕਿਹੜੀ ਬਿਮਾਰੀ ਕੱਢੇ, ਉਸ ਬਿਮਾਰੀ ਦਾ ਇਲਾਜ ਹੈ ਨਹੀਂ ਹੈ, ਇਸ ਤਰ੍ਹਾਂ ਦੀਆਂ ਅਸੀਂ ਜਿਹੜੀਆਂ ਢਹਿੰਦੀ ਕਲਾਂ ਦੀਆਂ ਸੋਚਾਂ ਲੈ ਕੇ ਹਸਪਤਾਲ ਦੇ ਵਿਚ ਮੈਂ ਇਸ ਤਰ੍ਹਾਂ ਦੇ ਮਰੀਜ਼ਾਂ ਨੂੰ ਦੇਖਦੀ ਸੀਗੀ। ਇਹ ਵੀ ਗੱਲ ਸਹੀ ਆ, ਹਸਪਤਾਲ ਦੇ ਨਾਂ ਨੂੰ ਕੋਈ ਵੀ ਚੰਗਾ ਨਹੀਂ ਸਮਝਦਾ, ਹਸਪਤਾਲ ਦੇ ਵਿਚ ਚਾਹੇ ਸਾਨੂੰ ਥੋੜੀ ਦੇਰ ਲਈ ਹੀ ਜਾਣਾ ਪਵੇ ਉਹ ਨਾ ਹੀ ਇਕ ਹਊਆ ਜਿਹਾ ਆ। ਸਾਨੂੰ ਇਹ ਵੀ ਪਤਾ ਆ ਕਿ ਉਥੋਂ ਅਸੀਂ ਰਾਜੀ ਹੋ ਕੇ ਆਉਣਾ ਆ, ਜਰੂਰੀ ਨਹੀਂ ਕਿ ਜਿਹੜਾ ਕੋਈ ਗਿਆ ਉਹਦੇ ਨਾਲ ਹੀ ਕੁਛ ਵਾਪਰਨਾ, ਕੋਈ ਬਿਮਾਰੀ ਇਸ ਤਰ੍ਹਾਂ ਦੀ ਜਿਹਦਾ ਇਲਾਜ ਹੀ ਨਹੀਂ ਹੋਣਾ। ਬਹੁਤ ਸਾਰੇ ਆ ਜਿਹੜੇ ਹਸਪਤਾਲਾਂ ਚੋਂ ਨਾ ਉਮੀਦ ਹੋ ਕੇ ਜਾਂਦੇ ਆ ਤੇ ਹਸਪਤਾਲਾਂ ਚੋਂ ਉਮੀਦ ਲੈ ਕੇ, ਖੁਸ਼ੀਆਂ ਲੈ ਕੇ ਵਾਪਸ ਆਉਂਦੇ ਆ, ਤੰਦਰੁਸਤ ਹੋ ਕੇ ਆਉਂਦੇ ਆ। ਇਸੇ ਕਰਕੇ ਹਸਪਤਾਲਾਂ ਦੇ ਵਿਚ ਜਿਹੜੇ ਡਾਕਟਰ ਆ ਉਹਨਾਂ ਨੂੰ ਰੱਬ ਮੰਨਿਆ ਜਾਂਦਾ ਆ ਕਿ ਤੁਹਾਨੂੰ ਨਵੀਂ ਜ਼ਿੰਦਗੀ ਬਖਸ਼ਦੇ ਆ। ਹੁਣ ਮੈਂ ਜਿਹੜੀ ਤੁਹਾਡੇ ਨਾਲ ਗੱਲ ਕਰ ਰਹੀ ਹਾਂ ਉਹ ਇਹ ਆ ਕਿ ਕੋਰੋਨਾ ਦੇ ਟਾਈਮ ਦੇ ਵਿਚ ਲੋਕਾਂ ਦੇ ਅੰਦਰ ਇੰਨਾ ਕੁ ਡਰ ਪੈ ਗਿਆ ਸੀ, ਲੋਕ ਹਸਪੀਟਲਾਂ ਦੇ ਵਿਚ ਇਸ ਤਰ੍ਹਾਂ ਆਉਂਦੇ ਸੀ ਜਿੱਦਾਂ ਉਹ ਹੋਲੀਡੇ ਮਨਾਉਣ ਲਈ ਆ ਰਹੇ ਆ। ਹੁਣ ਤੁਸੀਂ ਪੁੱਛੋਗੇ ਕਿ ਇਹ ਮੈਨੂੰ ਇਸ ਤਰ੍ਹਾਂ ਕਿਉਂ ਲੱਗਾ ਕਿ ਉਹ ਹੋਲੀਡੇ ਮਨਾਉਣ ਲਈ ਆ ਰਹੇ ਆ। ਉਹ ਨਾਲ ਜਿਹੜੀਆਂ ਅਟੈਚੀਆਂ ਲੈ ਕੇ ਆਉਂਦੇ ਸੀ ਨਾ, ਹੁਣ ਤੱਕ ਵੀ ਅਟੈਚੀ ਜਿਹੜੀ ਉਹਨਾਂ ਦੇ ਨਾਲ ਹੁੰਦੀ ਆ ਤੇ ਉਹਦੇ ਵਿਚ ਜਾਂ ਕੋਈ ਬੈਗ ਦੇ ਵਿਚ ਆਪਣੇ ਕੱਪੜੇ ਪਾ ਕੇ ਲੈ ਕੇ ਆਉਂਦੇ ਆ, ਇਸ ਤਰ੍ਹਾਂ ਉਹਨਾਂ ਨੇ ਚਿਣ ਚਿਣ ਕੇ ਰੱਖੇ ਹੁੰਦੇ ਆ ਟਾਵਲਸ, ਆਪਣੇ ਕੱਪੜੇ, ਮੇਕਅਪ ਦਾ ਸਮਾਨ ਔਰ ਸਾਰਾ ਕੁਛ, ਜਿਸ ਤਰ੍ਹਾਂ ਉਹ ਹੋਲੀਡੇ ਦੇ ਪਲੈਨਿੰਗ ਦੇ ਨਾਲ ਆ ਰਹੇ ਆ ਕਿ ਚਲੋ ਨਾਲੇ ਸਾਡਾ ਚੈੱਕਅਪ ਹੋ ਜਾਊਗਾ, ਕੋਰੋਨਾ ਚੈੱਕਅਪ ਹੋ ਜਾਏਗਾ, ਅਸੀਂ ਹਫ਼ਤਾ ਕੁ ਉੱਥੇ ਰਹਿ ਵੀ ਲਵਾਂਗੇ ਤੇ ਫਿਰ ਜੇ ਸਾਨੂੰ ਕੁਛ ਲੱਗਦਾ ਕੁਛ ਏਦਾਂ ਦੇ ਸਿਮਟਮਸ ਹੈਗੇ ਆ ਤੇ ਕੋਈ ਨੀ, ਫਿਰ ਜੇ ਕੋਰੋਨਾ ਹੋਇਆ ਵੀ ਜਿਹੜਾ ਦੋ ਹਫ਼ਤੇ ਘਰ ਹੈ ਨਾ ਹੋਸਪਿਟਲ ਚ ਰਹਿ ਲਵਾਂਗੇ। ਲੋਕਾਂ ਦੇ ਅੰਦਰੋਂ ਉਹ ਡਰ ਨਿਕਲ ਗਿਆ, ਇੱਕ ਕੋਰੋਨੇ ਦਾ ਡਰ ਰਿਹਾ, ਕੋਰੋਨੇ ਨੂੰ ਵੀ ਉਹ ਆਪਣੇ ਵੱਲੋਂ ਇਸ ਤਰ੍ਹਾਂ ਚੈੱਕ ਕਰਵਾਉਣ ਆਉਂਦੇ ਸੀਗੇ ਵੀ ਚਲੋ ਕੋਈ ਨੀ ਜੇ ਨਿਕਲ ਆਇਆ ਤਾਂ ਵੀ ਫਿਰ ਰਹਿ ਕੇ ਤੇ ਸਾਡੇ ਕੋਲ ਪੂਰਾ ਆਪਣਾ ਸਮਾਨ ਹੈਗਾ ਆ, ਅਸੀਂ ਆਪਣੀ ਇੱਕ ਛੁੱਟੀ ਦੀ ਤਰ੍ਹਾਂ ਹੀ ਹੋਇਆ, ਖਾਣ ਪੀਣ ਨੂੰ ਕਮਰਿਆਂ ਚ ਮਿਲ ਰਿਹਾ, ਉੱਥੇ ਦੀ ਜਿੱਦਾਂ ਦੀ 5-star ਹੋਟਲ ਆ ਇਸ ਤਰ੍ਹਾਂ ਦੀ ਇੱਥੇ ਸਰਵਿਸ ਹੈਗੀ ਆ, ਕਿਉਂਕਿ ਯੂਰਪ ਦੇ ਵਿਚ ਆਪਾਂ ਬਾਹਰਲੀਆਂ ਕੰਟਰੀਆਂ ਦੇ ਵਿਚ ਸਾਡੇ ਇੰਡੀਆ ਦੇ ਨਾਲੋਂ ਇੱਥੇ ਦੇ ਸਿਸਟਮ ਹੋਰ ਨੇ। ਸੋ ਮੈਂ ਇਹ ਗੱਲ ਦੇਖੀ ਹੈ ਕਿ ਲੋਕਾਂ ਦੇ ਅੰਦਰੋਂ ਉਹ ਡਰ ਨਿਕਲ ਗਿਆ ਤੇ ਲੋਕ ਬੜੀ ਖੁਸ਼ੀ ਦੇ ਨਾਲ ਹਸਪਤਾਲਾਂ ਦੇ ਵਿਚ ਆ ਰਹੇ ਨੇ, ਖੁਸ਼ੀ ਦੇ ਨਾਲ ਜਾ ਰਹੇ ਨੇ, ਕੋਰੋਨਾ ਜਿਨ੍ਹਾਂ ਦਾ ਨੈਗੇਟਿਵ ਆ ਉਹ ਵੀ ਜਾ ਰਿਹਾ। ਸੋ ਤੰਦਰੁਸਤੀ ਜਿਹੜੀ ਆ, ਕਹਿਣ ਦਾ ਮੇਰਾ ਇਹੀ ਭਾਵ ਆ ਕਿ ਤੰਦਰੁਸਤੀ ਸਭ ਤੋਂ ਵੱਡੀ ਨਿਮਤ ਆ ਪਰਮਾਤਮਾ ਦੀ। ਜੋ ਵੀ ਹੈ ਦੋਸਤੋ, ਹਸਪਤਾਲ ਹਸਪਤਾਲ ਹੀ ਨੇ, ਡਾਕਟਰ ਡਾਕਟਰ ਹੀ ਨੇ, ਜਿਹੜੀ ਕਿ ਕੁਦਰਤ ਵੱਲੋਂ ਇੱਕ ਤੰਦਰੁਸਤੀ ਆ, ਉਹ ਰੱਬ ਕਰੇ ਸਾਡੇ ਸਾਰਿਆਂ ਦੇ ਹਿੱਸੇ ਚ ਆਵੇ, ਅਸੀਂ ਜ਼ਿੰਦਗੀ ਦੇ ਕਿਸੇ ਵੀ ਪੜਾਅ ਦੇ ਵਿਚ ਹੋਈਏ ਤੰਦਰੁਸਤ ਰਿਹਾ ਕਰੋ। ਚੰਗੀਆਂ ਸੋਚਾਂ ਤੇ ਚੰਗੇ ਵਿਚਾਰ ਜਿਹੜੇ ਆ ਬੰਦੇ ਨੂੰ ਤੰਦਰੁਸਤ ਰੱਖਦੇ ਨੇ। ਜਦੋਂ ਸਾਡੇ ਅੰਦਰ ਜਿਹੜਾ ਮਨ ਸਾਡਾ ਡਾਮਾਡੋਲ ਹੋਣਾ ਸ਼ੁਰੂ ਹੋ ਜਾਂਦਾ ਆ ਉਹ ਕਿਸੇ ਬਿਮਾਰੀ ਤੋਂ ਆਉਣ ਤੋਂ ਪਹਿਲਾਂ ਅਸੀਂ ਸਾਡੇ ਵਿਚਾਰ ਸਾਨੂੰ ਬਿਮਾਰ ਕਰਨਾ ਸ਼ੁਰੂ ਕਰ ਦਿੰਦੇ ਆ। ਇਸ ਕਰਕੇ ਕਹਿੰਦੇ ਹੁੰਦੇ ਆ ਕਿ ਆਪਣੇ ਮਨ ਦੇ ਅੰਦਰ ਉਸ ਤਰ੍ਹਾਂ ਦੇ ਵਿਚਾਰ ਪੈਦਾ ਕਰੋ ਤਾਂ ਕਿ ਤੁਹਾਨੂੰ ਆਪਣਾ ਕੋਈ ਬਿਮਾਰ ਵਾਲਾ ਇਸ ਤਰ੍ਹਾਂ ਦੇ ਅਸਾਰ ਨਾ ਲੱਗਣ ਕਿ ਮੈਂ ਬਿਮਾਰ ਆ, ਮੈਨੂੰ ਪਤਾ ਨੀ ਕੀ ਹੋ ਜਾਣਾ। ਇਸ ਤਰ੍ਹਾਂ ਦੀ ਗੱਲ ਨਾ ਸੋਚਿਆ ਕਰੋ। ਹਸਪਤਾਲ ਜਿਹੜੇ ਆ ਬਿਮਾਰਾਂ ਦੇ ਨਾਲ ਭਰੇ ਪਏ ਨੇ। ਲੋਕ ਜ਼ਿੰਦਗੀ ਦੇ ਲਈ ਤੜਫਦੇ ਨੇ, ਲੋਕ ਖੁਸ਼ ਹੋਣਾ ਚਾਹੁੰਦੇ ਨੇ। ਉਹ ਹੈਰਾਨ ਹੁੰਦੇ ਆ ਕਿ ਤੁਸੀਂ ਕਿਸ ਤਰ੍ਹਾਂ ਹੱਸਦੇ ਹੋ। ਜਿਹੜੇ ਲੋਕ ਬਿਮਾਰ ਪਏ ਨੇ, ਜਿਨ੍ਹਾਂ ਨੂੰ ਕਈ ਕਈ ਹਫ਼ਤੇ ਕਈ ਕਈ ਮਹੀਨੇ ਹੱਸਿਆਂ ਨੂੰ ਹੋ ਗਏ ਆ, ਜਿਹੜੇ ਆਪਣੇ ਬਿਮਾਰੀ ਦੇ ਵਿੱਚ ਘਿਰੇ ਹੋਏ ਨੇ, ਜਿਨ੍ਹਾਂ ਦੀਆਂ ਅੱਖਾਂ ਦੀ ਵਿਚਲੀ ਚਮਕ ਖਤਮ ਹੋ ਕੇ ਇੱਕ ਜਿਹੜੀ ਪਲੱਤਣ ਆ ਗਈ ਆ, ਪਲੱਤਣ ਉਦਾਸੀ ਦੀ ਪਲੱਤਣ, ਚਿਹਰਾ ਮੁਰਝਾ ਗਿਆ ਪਤਝੜ ਦੀ ਤਰ੍ਹਾਂ। ਤੇ ਜਦੋਂ ਹਾਸੇ ਉਹਨਾਂ ਦੇ ਕੰਨਾਂ ਚ ਪੈਂਦੇ ਆ, ਉਹ ਫਿਰ ਪੁੱਛਦੇ ਨੇ ਕਿ ਅਸੀਂ ਵੀ ਕਦੇ ਹੱਸਾਂਗੇ ਤੁਹਾਡੇ ਵਾਂਗ, ਅਸੀਂ ਵੀ ਕਦੇ ਇਸ ਤਰ੍ਹਾਂ ਖਾਵਾਂਗੇ ਜਿਸ ਤਰ੍ਹਾਂ ਦੂਸਰੇ ਲੋਕ ਖਾ ਰਹੇ ਨੇ, ਅਸੀਂ ਵੀ ਕਦੇ ਬੈੱਡ ਤੋਂ ਉੱਠ ਕੇ ਦੋ ਕਦਮ ਅੱਗੇ ਤੁਰ ਕੇ ਆਪਣੇ ਕਮਰੇ ਤੋਂ ਬਾਹਰ ਜਾਵਾਂਗੇ, ਅਸੀਂ ਵੀ ਕਦੇ ਦਰਵਾਜ਼ਾ ਖੋਲ ਕੇ ਬਾਹਰ ਤਾਜ਼ੀ ਹਵਾ ਚ ਸਾਹ ਲੈ ਸਕਾਂਗੇ। ਉਹ ਛੋਟੀਆਂ ਛੋਟੀਆਂ ਗੱਲਾਂ ਪੁੱਛਦੇ ਨੇ। ਬੇਸ਼ੱਕ ਇਹ ਛੋਟੀਆਂ ਗੱਲਾਂ ਨੇ, ਪਰ ਇਹ ਜ਼ਿੰਦਗੀ ਨੂੰ ਬਹੁਤ ਜ਼ਿਆਦਾ ਤਾਕਤ ਦੇਣ ਵਾਲੀਆਂ ਗੱਲਾਂ ਨੇ। ਜਦੋਂ ਸਾਨੂੰ ਭੁੱਖ ਲੱਗਦੀ ਵਧੀਆ, ਅਸੀਂ ਸੋਹਣਾ ਹੱਸਦੇ ਆ, ਸੋਹਣਾ ਸੌਂਦੇ ਆ, ਬਾਹਰ ਤੁਰਦੇ ਫਿਰਦੇ, ਆਪਣੇ ਪੈਰਾਂ ਤੇ ਤੁਰਦੇ ਫਿਰਦੇ ਆ, ਅਸੀਂ ਆਪਣੀ ਮਰਜ਼ੀ ਦੇ ਨਾਲ ਬੈਠਦੇ ਉੱਠਦੇ ਆ, ਅਸੀਂ ਮੌਸਮਾਂ ਦਾ ਆਨੰਦ ਮਾਣਦੇ ਆ, ਹਰ ਚੀਜ਼ ਨੂੰ ਫੀਲ ਕਰਦੇ ਆ, ਮਹਿਸੂਸ ਕਰਦੇ ਆ, ਇਹ ਚਾਹੇ ਸਾਨੂੰ ਨਹੀਂ ਪਤਾ ਲੱਗਦਾ ਕਿ ਅਸੀਂ ਕੀ ਕਰ ਰਹੇ ਆ, ਇਹ ਸਾਡੀਆਂ ਤੰਦਰੁਸਤੀ ਦੀਆਂ ਨਿਸ਼ਾਨੀਆਂ ਨੇ। ਤੰਦਰੁਸਤੀ ਦਾ ਉਦੋਂ ਸਾਨੂੰ ਆਪਣੀ ਤੰਦਰੁਸਤੀ ਦਾ ਉਦੋਂ ਪਤਾ ਲੱਗਦਾ ਜਦੋਂ ਇੱਕ ਬਿਮਾਰ ਇਨਸਾਨ ਤੁਹਾਡੇ ਤੋਂ ਇਹ ਛੋਟੀਆਂ ਛੋਟੀਆਂ ਗੱਲਾਂ ਪੁੱਛਦਾ ਆ ਕਿ ਮੈਂ ਵੀ ਇਸ ਤਰ੍ਹਾਂ ਕਰ ਸਕਦਾ ਆ, ਮੈਂ ਵੀ ਇਸ ਤਰ੍ਹਾਂ ਹੋ ਜਾਊਂਗਾ ਤੁਹਾਡੇ ਵਾਂਗ, ਮੈਂ ਵੀ ਪੈਰਾਂ ਤੇ ਖੜ ਕੇ, ਮੈਂ ਸਿੱਧਾ ਸਿਰ ਸਿੱਧਾ ਕਰਕੇ, ਮੈਂ ਗਰਦਨ ਸਿੱਧੀ ਕਰਕੇ ਮੈਂ ਖੜ ਸਕਦਾ ਆ। ਕਿੰਨੀ ਦੇਰ ਲੱਗੇਗੀ? ਜਿਸ ਤਰ੍ਹਾਂ ਇੱਕ ਬੱਚਾ ਕੋਈ ਸਵਾਲ ਪੁੱਛਦਾ ਹੁੰਦਾ, ਉਸ ਵੇਲੇ ਰੱਬ ਦਾ ਸ਼ੁਕਰ ਕਰਦੇ ਆ ਤੇ ਕਰੀਦਾ ਵੀ ਆ ਕਿ ਰੱਬਾ ਤੰਦਰੁਸਤੀ ਸਭ ਨੂੰ ਦੇਵੇਂ। ਹਸਪਤਾਲਾਂ ਦੇ ਵਿੱਚ ਲੋਕ ਆ ਰਹੇ ਨੇ ਇਹਨਾਂ ਨੂੰ ਤੰਦਰੁਸਤ ਕਰਕੇ ਘਰਾਂ ਨੂੰ ਭੇਜਣਾ। ਸੋ ਇਹ ਉਹ ਹਸਪਤਾਲ ਇੱਕ ਉਹ ਜਗ੍ਹਾ ਆ ਜਿੱਥੇ ਲੋਕ ਉਮੀਦ ਲੈ ਕੇ ਆਉਂਦੇ ਆ, ਉਮੀਦ ਲੈ ਕੇ ਵਾਪਸ, ਖੁਸ਼ੀਆਂ ਲੈ ਕੇ ਵਾਪਸ ਵੀ ਜਾਂਦੇ ਆ, ਔਰ ਕਈ ਨਾ ਉਮੀਦੀ ਉਮੀਦ ਲੈ ਕੇ ਆਉਂਦੇ ਆ ਤੇ ਨਾ ਉਮੀਦ ਚ ਵਾਪਸ ਜਾਂਦੇ ਆ, ਤੇ ਕਈ ਪਰਤਦੇ ਹੀ ਨਹੀਂ ਹੈਗੇ। ਸੋ ਇਹ ਜਿਹੜੀਆਂ ਗੱਲਾਂ ਨੇ ਜਿਨ੍ਹਾਂ ਨੂੰ ਅਸੀਂ ਕਈ ਬੈਠ ਕੇ ਆਪਣੀਆਂ ਸੋਚਾਂ ਦੇ ਵਹਿਣ ਦੇ ਵਿੱਚ ਬਹਿ ਜਾਂਦੇ ਆ, ਮੂੰਹ ਦੇ ਉੱਤੇ ਸਾਡੇ ਜਿਹੜੀ ਇੱਕ ਉਦਾਸੀ ਤੇ ਕੁਐਸਚਨ ਮਾਰਕ ਜਿਹੜੇ ਕਾਫੀ ਹੁੰਦੇ, ਜਿਹੜੇ ਸਾਨੂੰ ਵੀ ਨਹੀਂ ਪਤਾ ਲੱਗਦਾ, ਸਾਹਮਣੇ ਵਾਲੇ ਨੂੰ ਵੀ ਨਹੀਂ ਪਤਾ ਲੱਗਦਾ ਕਿ ਅਸੀਂ ਪੁੱਛਣਾ ਤੇ ਦੱਸਣਾ ਕੀ ਚਾਹੁੰਦੇ ਆ। ਖੁਸ਼ ਰਿਹਾ ਕਰੋ, ਜ਼ਿੰਦਗੀ ਨੂੰ ਖੁਸ਼ ਤਰੀਕੇ ਨਾਲ ਬਤੀਤ ਕਰਿਆ ਕਰੋ, ਕਿਉਂਕਿ ਮੈਂ ਹੁਣ ਤੁਹਾਡੇ ਲਈ ਲੈ ਕੇ ਆਈ ਹਾਂ ਇਹ ਖੂਬਸੂਰਤ ਗੀਤ। ਇਸ ਨੂੰ ਸੁਣ ਕੇ ਤੁਸੀਂ ਜ਼ਰੂਰ ਖੁਸ਼ ਹੋਵੋਗੇ, ਤੁਹਾਡੇ ਮਨਾਂ ਦੇ ਵਿੱਚ, ਤੁਹਾਡੇ ਦਿਲਾਂ ਦੇ ਵਿੱਚ, ਤੁਹਾਡੇ ਚਿਹਰਿਆਂ ਤੇ ਰੌਣਕ ਆਵੇਗੀ। ਸੋ ਦੋਸਤੋ, ਇਹ ਖੂਬਸੂਰਤ ਗੀਤ ਤੁਹਾਡੇ ਸਭ ਦੇ ਨਾਮ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜੂਜੀਤ ਦੇ ਨਾਲ। जी हां दोस्तों, नाल ही नाल किसानी अंदोलन दी गल करदे जाइए, क्योंकि असी चाहे पंजाब च बैठे आ, भारत दे विच बैठे आ, ते चाहे उस धरती तो दूर विदेशां दे विच बैठे आ, पंजाबी जिथे जिथे भी बसे हुए ने इस अंदोलन दे नाल जुड़े हुए ने। कोई अपनी लिखता दी सांझ पा रहा, कोई विचारां दी सांझ पा रहा, कोई किसे तरह दी मदद कर रहा, कोई किसे तरह दी मदद कर रहा हैगा आ, ਅਸੀਂ ਹਰ ਹਾਲ ਦੇ ਵਿੱਚ ਸਾਡੀਆਂ ਸੋਚਾਂ, ਸਾਡੇ ਦਿਮਾਗ, ਸਾਡੀਆਂ ਜੋਦੜੀਆਂ ਕਿਸਾਨੀ ਅੰਦੋਲਨ ਦੇ ਨਾਲ ਜੁੜੀਆਂ ਹੋਈਆਂ, ਕਿਉਂਕਿ ਅੱਜ ਜਿਹੜਾ ਕਿਸਾਨ ਦਾ ਮੁੱਦਾ ਆ ਉਹ ਦੁਨੀਆਂ ਭਰ ਦਾ ਮੁੱਦਾ ਬਣ ਚੁੱਕਾ ਆ। ਕਿਸਾਨਾਂ ਦੇ ਹੱਕ ਦੇ ਲਈ ਦੁਨੀਆਂ ਭਰ ਦੇ ਵਿੱਚੋਂ ਆਵਾਜ਼ਾਂ ਉੱਠ ਰਹੀਆਂ ਨੇ। ਇਹ ਸ਼ਰਮ ਵਾਲੀ ਗੱਲ ਆ ਕਿ ਹਿੰਦੁਸਤਾਨ ਦੀ ਸਰਕਾਰ ਜਿਹੜੀ ਕਿ ਹਾਲੇ ਵੀ ਨਾ ਆਪਣੀਆਂ ਅੱਖਾਂ ਖੋਲ ਰਹੀ ਹੈ ਤੇ ਨਾ ਕੰਨ ਖੋਲ ਰਹੀ ਹੈ। ਇਹ ਨਹੀਂ ਕਿ ਉਹਨਾਂ ਤੱਕ ਆਵਾਜ਼ਾਂ ਨਹੀਂ ਪਹੁੰਚਦੀਆਂ, ਆਵਾਜ਼ਾਂ ਉਹਨਾਂ ਤੱਕ ਪਹੁੰਚਦੀਆਂ, ਪਰ ਉਹ ਹੁਣ ਕਿਹੜੇ ਮੂੰਹ ਦੇ ਨਾਲ ਕਹਿਣ ਕਿ ਵੀ ਮੇਰੇ ਤੋਂ ਗਲਤੀ ਹੋ ਗਈ ਜਾਂ ਸਾਡੇ ਤੋਂ ਗਲਤੀ ਹੋ ਗਈ ਆ। ਇਸੇ ਕਰਕੇ ਉਹ ਆਪਣੇ ਕੰਨ ਲਪੇਟ ਕੇ, ਜਿਹਨੂੰ ਕਹਿੰਦੇ ਆ ਕਿ ਬਸ ਡੋਰੀ ਜਿਹੀ ਹੋ ਕੇ ਕੋਈ ਬੈਠੀ ਆ ਜਾਂ ਬੈਠੇ ਆ, ਉਹ ਉਹਨਾਂ ਦਾ ਹਾਲ ਹੈਗਾ। ਸੋ ਜੇ ਅਸੀਂ ਅੱਜ ਦੇ ਅੰਦੋਲਨ ਦੀ ਗੱਲ ਕਰਦੇ ਆ, ਅੱਜ ਦਾ ਅੰਦੋਲਨ ਬਹੁਤ ਜ਼ੋਰਾਂ ਤੇ ਆ, ਜੋਸ਼ ਭਰਿਆ ਅੰਦੋਲਨ ਆ। 26 ਜਨਵਰੀ ਤੋਂ ਬਾਅਦ ਥੋੜਾ ਜਿਹਾ ਲੱਗ ਰਿਹਾ ਸੀ ਕਿ ਸ਼ਾਇਦ ਮਾਹੌਲ ਖਰਾਬ ਹੋ ਜਾਵੇ ਜਾਂ ਸਾਡਾ ਜਿਹੜਾ ਮਿਸ਼ਨ ਆ ਉਸ ਮਿਸ਼ਨ ਤੋਂ ਭਟਕ ਜਾਈਏ ਜਾਂ ਭੜਕਾਇਆ ਗਿਆ ਤੇ ਕੋਈ ਉਸ ਬਹਿਕਾਵੇ ਦੇ ਵਿੱਚ ਆ ਜਾਣ। ਲੇਕਿਨ ਇਸ ਅੰਦੋਲਨ ਦੇ ਨਾਲ ਬਹੁਤ ਸੂਝਵਾਨ ਨੇ, ਇਹਦੇ ਅੰਦੋਲਨ ਦੇ ਆਗੂ ਬਹੁਤ ਸੂਝਵਾਨ ਨੇ, ਜਿਨ੍ਹਾਂ ਨੇ ਦੁਬਾਰਾ ਇਸ ਮਿਸ਼ਨ ਵੱਲ ਦੁਬਾਰਾ ਫਿਰ ਹਰ ਕਿਸੇ ਦਾ ਧਿਆਨ ਦਵਾ ਕੇ ਨਾਲ ਜੋੜ ਦਿੱਤਾ, ਸਗੋਂ ਅੱਗੇ ਨਾਲੋਂ ਜ਼ਿਆਦਾ ਜੁੜ ਗਏ ਨੇ। ਜਿਸ ਤਰ੍ਹਾਂ ਦੀ ਸਾਨੂੰ ਇਕਦਮ ਸੋਚ ਸਾਡੇ ਅੰਦਰ ਪੈਦਾ ਹੋਈ ਸੀ, ਦਿਲ ਟੁੱਟ ਜਿਹਾ ਗਿਆ ਸੀ ਕਿ ਹੁਣ ਪਤਾ ਨਹੀਂ ਕੀ ਹੋਵੇਗਾ, ਪਰ ਫਿਰ ਵੀ ਸਾਰੇ ਉਸ ਤੋਂ ਜ਼ਿਆਦਾ ਹੁਣ ਪਿੰਡਾਂ ਦੇ ਵਿੱਚੋਂ ਹੋਰ ਆ ਕੇ ਨਾਲ ਜੁੜੇ ਨੇ। ਹਰ ਕਿਸਾਨ ਦਾ, ਹਰ ਘਰ ਦਾ, ਹਰ ਦੇਸ਼ ਵਾਸੀ ਦਾ ਇਸ ਅੰਦੋਲਨ ਦੇ ਵਿੱਚ ਯੋਗਦਾਨ ਹੈ, ਚਾਹੇ ਉਹ ਕਿਸਾਨ ਹੈ ਚਾਹੇ ਨਹੀਂ ਹੈ। ਲੋਕਤੰਤਰੀ ਦੇਸ਼ ਦੀ ਇਹੀ ਨਿਸ਼ਾਨੀ ਹੁੰਦੀ ਆ ਕਿ ਜਿੱਥੇ ਸਹੀ ਨੂੰ ਸਹੀ ਕਿਹਾ ਜਾਵੇ ਤੇ ਗਲਤ ਨੂੰ ਗਲਤ ਕਿਹਾ ਜਾਵੇ। ਅਸੀਂ ਲੋਕਤੰਤਰ ਦੇਸ਼ ਦੇ ਵਾਸੀ ਆ, ਜੇ ਸਾਨੂੰ ਉੱਥੇ ਦੀ ਚੀਜ਼ ਜਾਂ ਉੱਥੇ ਦੇ ਕਾਨੂੰਨ ਸਾਨੂੰ ਨਹੀਂ ਪਸੰਦ ਆਉਂਦੇ, ਸਰਕਾਰ ਦੇ ਖਿਲਾਫ ਜਾਂ ਆਪਣੇ ਹੱਕਾਂ ਦੇ ਲਈ ਅਸੀਂ ਲੜ ਸਕਦੇ ਹਾਂ, ਇਸੇ ਨੂੰ ਲੋਕਤੰਤਰ ਕਹਿੰਦੇ ਆ। ਤੇ ਜੇ ਸਰਕਾਰ ਆਪਣੀਆਂ ਮਨਮਰਜ਼ੀਆਂ ਕਰਦੀ ਆ ਤੇ ਉੱਥੇ ਦੇ ਜਿਹੜੇ ਰੈਜ਼ੀਡੈਂਟਸ ਆ ਉਹਨਾਂ ਦੀ ਗੱਲ ਜਾਂ ਉਹਨਾਂ ਦੀ ਪਰਵਾਹ ਨਹੀਂ ਕਰਦੀ ਤੇ ਉਹ ਲੋਕਤੰਤਰ ਨਹੀਂ, ਉਹਨੂੰ ਤਾਨਾਸ਼ਾਹੀ ਦੇਸ਼ ਆਖਿਆ ਜਾਂਦਾ। ਐਸੇ ਤਾਨਾਸ਼ਾਹੀ ਦੇਸ਼ ਨੂੰ ਨੱਥ ਪਾਉਣ ਲਈ ਫਿਰ ਦੁਨੀਆਂ ਭਰ ਦੇ ਦੂਸਰੇ ਮੁਲਕ ਉੱਠਦੇ ਨੇ, ਉੱਥੇ ਦੀਆਂ ਸਰਕਾਰਾਂ, ਉੱਥੇ ਦੇ ਲੋਕ ਜਿਹੜੇ ਦਿਲਾਂ ਚ ਹਮਦਰਦੀ ਤੇ ਇਨਸਾਨੀਅਤ ਤੇ ਆਜ਼ਾਦੀ ਦੀ ਕਦਰ ਰੱਖਦੇ ਆ, ਉਹ ਫਿਰ ਆਪਣੀ ਆਵਾਜ਼ ਉਸ ਤਾਨਾਸ਼ਾਹੀ ਮੁਲਕ ਤੱਕ, ਉਸ ਤਾਨਾਸ਼ਾਹੀ ਸਰਕਾਰ ਤੱਕ ਪਹੁੰਚਾਉਂਦੀ ਆ। ਹਿੰਦੁਸਤਾਨ ਕਹਿਣ ਨੂੰ ਲੋਕਤੰਤਰ ਦੇਸ਼ ਆ, ਲੇਕਿਨ ਅੱਜ ਦੇ ਜੇ ਅਸੀਂ ਹਾਲਾਤ ਦੇਖੀਏ ਤੇ ਸਾਨੂੰ ਲੋਕਤੰਤਰੀ ਕਿਤੋਂ ਵੀ ਨਜ਼ਰ ਨਹੀਂ ਆ ਰਹੀ ਕਿ ਲੋਕਤੰਤਰ ਦੇਸ਼ ਕਿਸ ਤਰ੍ਹਾਂ ਦਾ ਆ। ਜਿਹੜਾ ਕੋਈ ਇਸ ਅੰਦੋਲਨ ਦੇ ਲਈ ਆਵਾਜ਼ ਉਠਾਉਂਦਾ ਉਸ ਨੂੰ ਦੇਸ਼ ਧਰੋਹੀ ਕਿਹਾ ਜਾਂਦਾ ਜਾਂ ਫਿਰ ਖਾਲਿਸਤਾਨ ਦੇ ਨਾਲ ਜੋੜਿਆ ਜਾਂਦਾ ਤੇ ਜਾਂ ਫਿਰ ਉਹਨਾਂ ਨੂੰ ਇਹ ਕਿਹਾ ਜਾਂਦਾ ਕਿ ਇਨ੍ਹਾਂ ਦੇ ਪਿੱਛੇ ਪਾਕਿਸਤਾਨ ਵਾਲਿਆਂ ਦੀ ਸ਼ੈ ਆ। ਇਹ ਹਿੰਦੁਸਤਾਨ ਦੀ ਸਰਕਾਰ ਜਿਹੜੀ ਆ, ਚਾਹੇ ਅਸੀਂ ਉਸ ਦੇਸ਼ ਦੇ ਰੈਜ਼ੀਡੈਂਟਸ ਹੈਗੇ ਆ, ਅਸੀਂ ਉਸ ਦੇਸ਼ ਦੇ ਰਹਿਣ ਵਾਲੇ ਆ, ਸਾਡੀ ਉਹ ਜਨਮ ਭੂਮੀ ਆ, ਰਹੇਗੀ ਹਮੇਸ਼ਾ ਸਾਡੇ ਦਿਲਾਂ ਦੇ ਵਿੱਚ ਉਹਦੇ ਲਈ ਪਿਆਰ ਆ, ਸਤਿਕਾਰ ਆ, ਪਰ ਇਸ ਗੱਲ ਦਾ ਸਾਨੂੰ ਹਮੇਸ਼ਾ ਹੀ ਰੋਸ ਰਿਹਾ ਆ ਕਿ ਗੱਲ ਗੱਲ ਦੇ ਉੱਤੇ ਹਿੰਦੁਸਤਾਨ ਦੀ ਸਰਕਾਰ ਹੁਣ ਤੱਕ ਗਵਾਂਢੀ ਮੁਲਕ ਪਾਕਿਸਤਾਨ ਵੱਲ ਕੋਈ ਨਾ ਕੋਈ ਇਲਜ਼ਾਮ ਲਾ ਕੇ ਉਹਦੇ ਵੱਲ ਉਂਗਲੀ ਕਰਦੀ ਰਹੀ ਤੇ ਅੱਜ ਦੇ ਟਾਈਮ ਦੇ ਵਿੱਚ ਖਾਲਿਸਤਾਨ ਤੇ ਜਾਂ ਫਿਰ ਬਾਹਰ ਜਿਹੜੇ ਪੰਜਾਬੀ ਬੈਠੇ ਆ ਜਿਨ੍ਹਾਂ ਨੂੰ ਉਹ ਕਹਿੰਦੇ ਆ ਕਿ ਇਹ ਉਗਰਵਾਦੀ ਆ, ਜਿਹੜੇ ਦੇਸ਼ ਧਰੋਹੀ ਆ, ਜਿਹੜੇ ਦੇਸ਼ ਛੱਡ ਕੇ ਬਾਹਰ ਬੈਠੇ ਹੋਏ ਨੇ, ਜਾਂ ਇਨ੍ਹਾਂ ਆਵਾਜ਼ਾਂ ਦੇ ਪਿੱਛੇ ਕੋਈ ਕੋਈ ਜਿਹੜੀ ਸੋਚ, ਵਿਦਰੋਹੀ ਸੋਚ ਆ, ਵਿਦਰੋਹ ਭਰੀ ਸੋਚ ਰੱਖਣ ਵਾਲੀਆਂ ਏਜੰਸੀਆਂ ਕੰਮ ਕਰ ਰਹੀਆਂ ਨੇ। ਹੁਣ ਜਿਸ ਤਰ੍ਹਾਂ ਅਸੀਂ ਇਸੇ ਹਫਤੇ ਦੀ ਗੱਲ ਕਰ ਲਈਏ, ਇਸ ਹਫਤੇ ਦੇ ਵਿੱਚ ਜਿਹੜੀ ਟਵਿੱਟਰ ਵਾਰ ਚੱਲ ਰਹੀ ਹੈ, ਜਿਹੜੇ ਟਵਿੱਟਰ ਦੇ ਉੱਤੇ ਟਵੀਟ ਕਰ ਰਹੇ ਆਪਣੇ ਆਪਣੇ ਕਮੈਂਟ, ਆਪਣੇ ਆਪਣੇ ਵਿਚਾਰ ਫੋਰਨ ਕੰਟਰੀਜ਼ ਦੇ ਵਿੱਚੋਂ, ਜਿਸ ਤਰ੍ਹਾਂ ਰਹਾਨਾ ਨੇ ਕੀਤਾ ਤੇ ਫਿਰ ਉਸ ਤੋਂ ਬਾਅਦ ਕਮਲਾ ਹੈਰਿਸ ਦੀ ਭਤੀਜੀ ਨੇ ਵੀ ਆਪਣੇ ਵਿਚਾਰ ਉਹਦੇ ਉੱਤੇ ਟਵੀਟ ਕੀਤੇ ਆ। ਸੋ ਇਹਨਾਂ ਵਿਚਾਰਾਂ ਨੂੰ ਜਿਹੜੇ ਯੰਗ ਜਨਰੇਸ਼ਨ ਆ ਜਿਹੜਾ ਕਿ ਆਜ਼ਾਦੀ ਨੂੰ ਮੰਨਣਾ ਚਾਹੁੰਦੇ ਆ, ਜਿਨ੍ਹਾਂ ਨੂੰ ਆਜ਼ਾਦੀ ਦੇ ਮਤਲਬਾਂ ਦਾ ਪੂਰਾ ਪਤਾ ਆ ਕਿ ਆਜ਼ਾਦੀ ਦੇਸ਼ ਆਜ਼ਾਦ ਦੇਸ਼ ਕੀ ਆ, ਕਿਸ ਤਰ੍ਹਾਂ ਦੇ ਉੱਥੇ ਕਾਨੂੰਨ ਹੋਣੇ ਚਾਹੀਦੇ ਆ, ਉਹਨਾਂ ਨੇ ਆਪਣੀਆਂ ਆਵਾਜ਼ਾਂ ਉਠਾਈਆਂ ਤੇ ਸਰਕਾਰ ਨੂੰ ਇਸ ਗੱਲੋਂ ਡਰ ਪੈ ਗਿਆ ਕਿ ਹੁਣ ਜੇ ਬਾਹਰਲੀਆਂ ਤਾਕਤਾਂ ਵੀ ਮੇਰੇ ਖਿਲਾਫ਼ ਖੜ ਗਈਆਂ ਤੇ ਫਿਰ ਮੇਰਾ ਕੀ ਬਣੂਗਾ। ਇਸ ਡਰ ਤੋਂ ਡਰਦੀ ਹੋਈ ਸਰਕਾਰ ਨੇ ਉਹਨਾਂ ਤੇ ਬਹੁਤ ਜ਼ਿਆਦਾ ਇਲਜ਼ਾਮ ਲਾਏ ਨੇ, ਬਹੁਤ ਵੱਡੇ ਵੱਡੇ ਇਲਜ਼ਾਮ ਲਾਉਣੇ ਸ਼ੁਰੂ ਕਰ ਦਿੱਤੇ ਕਿ ਇਹ ਉਹ ਲੋਕ ਨੇ, ਸੈਲੀਬ੍ਰਿਟੀ ਉਹ ਲੋਕ ਨੇ ਜਿਨ੍ਹਾਂ ਦੀਆਂ ਜੇਬਾਂ ਭਰੀਆਂ ਜਾਂਦੀਆਂ, ਜਿਨ੍ਹਾਂ ਦੀਆਂ ਖਾੜਕੂ ਏਜੰਸੀਆਂ ਨੇ, ਖਾਲਿਸਤਾਨੀ ਏਜੰਸੀਆਂ ਨੇ, ਪਾਕਿਸਤਾਨ ਦੇ ਲੋਕ ਨੇ, ਜਾਂ ਫਿਰ ਉਹ ਲੋਕ ਨੇ ਜਿਹੜਾ ਕਿ ਹਿੰਦੁਸਤਾਨ ਦੇ ਕਦੇ ਹਿੱਤ ਦੇ ਵਿੱਚ ਨਹੀਂ ਸੀਗੇ। ਇਹ ਉਹ ਏਜੰਸੀਆਂ ਨੇ ਜਿਹੜੇ ਇਨ੍ਹਾਂ ਲੋਕਾਂ ਦੀਆਂ ਜੇਬਾਂ ਡਾਲਰਾਂ ਦੇ ਨਾਲ ਭਰਦੇ ਆ ਤੇ ਇਨ੍ਹਾਂ ਦੀ ਜ਼ੁਬਾਨ ਦੇ ਵਿੱਚ ਉਹ ਆਪਣੇ ਸ਼ਬਦ ਭਰਦੇ ਨੇ ਤੇ ਜੋ ਉਹ ਕਹਿੰਦੇ ਆ ਤੇ ਫਿਰ ਇਹ ਲੋਕ ਬੋਲਦੇ ਆ। ਇਨ੍ਹਾਂ ਲੋਕਾਂ ਨੂੰ ਕੋਈ ਪਤਾ ਨਹੀਂ ਕਿ ਸਾਡੇ ਹਿੰਦੁਸਤਾਨ ਦੇ ਵਿੱਚ ਕੀ ਮਸਲੇ ਚੱਲ ਰਹੇ ਨੇ, ਸਾਡੇ ਕੀ ਮੁੱਦੇ ਨੇ। ਸੋ ਇਸ ਤਰ੍ਹਾਂ ਦੀਆਂ ਗੱਲਾਂ ਕਰਕੇ ਹਿੰਦੁਸਤਾਨ ਦੀ ਸਰਕਾਰ ਇਹ ਬਾਹਰਲੇ ਜਿਹੜੇ ਲੋਕ ਆ ਜਿਹੜੇ ਨਾਨ ਇੰਡੀਅਨ ਨੇ ਉਹਨਾਂ ਨੂੰ ਇਸ ਤਰ੍ਹਾਂ ਭੰਡ ਰਹੀ ਆ, ਉਹਨਾਂ ਨੂੰ ਉਹਨਾਂ ਦੇ ਖਿਲਾਫ ਆਪਣੀ ਬਿਆਨਬਾਜ਼ੀ ਕਰ ਰਹੀ ਆ। ਸੋ ਇਹਦਾ ਮਤਲਬ ਕਿ ਜਿਹੜੇ ਬਿਆਨ ਜਿੰਨੇ ਵੀ ਸਰਕਾਰ ਵੱਲੋਂ ਉੱਠ ਰਹੇ ਨੇ ਇਹ ਕਿਤੇ ਨਾ ਕਿਤੇ ਸਾਨੂੰ ਇਸ ਗੱਲ ਦਾ ਸੰਕੇਤ ਦੇ ਰਹੇ ਨੇ ਕਿ ਸਰਕਾਰ ਡਰੀ ਹੋਈ ਆ, ਉਹਨੂੰ ਬਾਹਰਲੇ ਲੋਕਾਂ ਦੀਆਂ ਆਵਾਜ਼ਾਂ ਤਾਂ ਸੁਣ ਰਹੀਆਂ ਨੇ, ਬਾਹਰ ਟਵੀਟ ਜੋ ਹੋ ਰਿਹਾ ਆ, ਬਾਹਰਲੇ ਮੁਲਕ ਦੇ ਜੋ ਟਵੀਟ ਕਰ ਰਹੇ ਆ ਉਹ ਤਾਂ ਉਹਨਾਂ ਨੂੰ ਸੁਣ ਰਹੇ ਆ, ਦਿਸ ਰਹੇ ਨੇ, ਉਹਨਾਂ ਦੀ ਆਵਾਜ਼ ਉਹਨਾਂ ਤੱਕ ਪਹੁੰਚਦੀ ਆ ਸਰਕਾਰ ਤੱਕ। ਪਰ ਜਿਹੜਾ ਹਿੰਦੁਸਤਾਨ ਦਾ ਕਿਸਾਨ ਸੜਕ ਦੇ ਉੱਤੇ ਬੈਠਾ ਇੰਨੇ ਹਫ਼ਤਿਆਂ ਤੋਂ ਕੜਕਦੀ ਠੰਡ ਦੇ ਵਿੱਚ ਵੀ ਉਹਦੀ ਆਵਾਜ਼ ਸਰਕਾਰ ਤੱਕ ਨਹੀਂ ਪਹੁੰਚਦੀ, ਸਰਕਾਰ ਉਹਨੂੰ ਸੁਣਨਾ ਹੀ ਪਸੰਦ ਨਹੀਂ ਕਰਦੀ। ਪਰ ਉਹ ਹੁਣ ਸਮਾਂ ਲੰਘ ਚੁੱਕਾ, ਹੁਣ ਦੁਨੀਆਂ ਦੀ ਤਾਕਤ ਇੱਕ ਪਾਸੇ ਹੋ ਚੁੱਕੀ ਹੈ, ਸਰਕਾਰ ਨੂੰ ਝੁਕਣਾ ਹੀ ਪਵੇਗਾ। ਇਸ ਤਰ੍ਹਾਂ ਦੇ ਸੰਕੇਤ, ਇਸ ਤਰ੍ਹਾਂ ਦਾ ਸਮਾਂ ਜਿਹੜਾ ਸਾਨੂੰ ਦਿਸ ਰਿਹਾ ਆ। ਲੇਕਿਨ ਨਾਲ ਹੀ ਨਾਲ ਦੋਸਤੋ ਇੱਕ ਸੋਚਣ ਵਾਲੀ ਗੱਲ ਇਹ ਵੀ ਆ ਕਿ ਅਸੀਂ ਜਿਹੜੇ ਪੰਜਾਬੀ ਲੋਕ ਆ ਇਹ ਅਸੀਂ ਬੜੇ ਜਜ਼ਬਾਤੀ ਜਿਹੇ ਲੋਕ ਆ, ਅਸੀਂ ਲੋਕਾਂ ਦੇ ਜਿਹੜੇ ਪਹਿਰਾਵੇ ਪਾਏ ਹੁੰਦੇ ਆ ਉਹਨਾਂ ਤੇ ਬਹੁਤ ਜਲਦੀ ਅਸੀਂ ਅਸਰ ਕਰ ਲੈਂਦੇ ਆ। ਕਿਸੇ ਨੇ ਸੂਟ ਬੂਟ ਟਾਈ ਪਾਏ ਲਾਈ ਹੁੰਦੀ ਆ ਤੇ ਅਸੀਂ ਝੱਟ ਕਹਿ ਦਿੰਦੇ ਆ ਕਿ ਇਹ ਤਾਂ ਕੋਈ ਪੜਿਆ ਲਿਖਿਆ ਬਾਬੂ ਲੱਗਦਾ ਆ, ਉਹ ਥੋੜੀ ਜਿਹੀ ਸੋਝੀ ਰੱਖਦਾ ਹੁੰਦਾ ਬੋਲਣ ਦੀ ਤੇ ਅਸੀਂ ਉਹਦੇ ਤੋਂ ਪਤਾ ਨੀ ਕੀ ਕੀ ਉਮੀਦਾਂ ਰੱਖ ਲੈਂਦੇ ਆ ਕਿ ਹੁਣ ਉਹਨੇ ਜੋ ਸਾਨੂੰ ਕਹਿ ਦਿੱਤਾ ਤੇ ਅਸੀਂ ਉਹਦੇ ਤੇ ਨਕਸ਼ੇ ਕਦਮ ਤੇ ਚੱਲਣਾ, ਕਿਉਂਕਿ ਉਹਦਾ ਜਿਹੜਾ ਦਿਖਾਵਾ ਆ, ਉਹਦਾ ਪਹਿਰਾਵਾ ਆ, ਉਹਦੇ ਮਗਰ ਅਸੀਂ ਲੱਗ ਜਾਂਦੇ ਆ। ਅਸੀਂ ਘੋਖਮੀਆਂ ਨਜ਼ਰਾਂ ਰੱਖਦੇ ਆ ਲੇਕਿਨ ਜਦੋਂ ਟਾਈਮ ਹੁੰਦਾ ਅਸੀਂ ਕਿਤੇ ਨਾ ਕਿਤੇ ਧੋਖਾ ਖਾ ਜਾਂਦੇ ਆ। ਇਸੇ ਤਰ੍ਹਾਂ ਇਸ ਅੰਦੋਲਨ ਦੇ ਵਿੱਚ ਭਗਵੇਂ ਕੱਪੜਿਆਂ ਵਾਲੇ ਬਹੁਤ ਐਂਟਰ ਹੋ ਰਹੇ ਨੇ, ਇਹ ਨਹੀਂ ਕਿ ਸਾਰੇ ਭਗਵੇਂ ਕੱਪੜਿਆਂ ਵਾਲੇ ਚੋਰ ਹੀ ਹੋਣਗੇ, ਸਾਰੇ ਭਗਵਿਆਂ ਕੱਪੜਿਆਂ ਵਾਲੇ ਦੋਗਲੇ ਹੀ ਹੋਣਗੇ, ਸਾਰੇ ਭਗਵਿਆਂ ਕੱਪੜਿਆਂ ਵਾਲੇ RSS ਦੇ ਭੇਜੇ ਹੋਏ ਬੰਦੇ ਹੋਣਗੇ, ਇਹ ਜ਼ਰੂਰੀ ਨਹੀਂ ਹੈ, ਉਹਨਾਂ ਦੇ ਵਿੱਚੋਂ ਹਮਦਰਦੀ ਰੱਖਣ ਵਾਲੇ ਵੀ ਹੋਣਗੇ। ਪਰ ਅਸੀਂ ਉਹਨਾਂ ਦੇ ਪਿੱਛੇ ਉਹਨਾਂ ਨੂੰ ਹਵਾ ਦੇ ਦੇਣੀ ਕਿ ਭਗਵੇਂ ਕੱਪੜੇ ਵਾਲੇ ਹੁਣ ਸਾਧੂ ਵੀ ਆ ਗਏ, ਉਹਨਾਂ ਦੇ ਤੁਸੀਂ ਆਪਣੇ ਅੰਦੋਲਨ ਦੇ ਵਿੱਚ ਮੰਚ ਸਜਾ ਰਹੇ ਹੋ, ਉਹਨਾਂ ਦੇ ਭਾਸ਼ਣ ਸੁਣ ਰਹੇ ਹੋ, ਉਹ ਕਿਹੜੀ ਗੱਲ ਦੇ ਲਈ? ਹੁਣ ਤੱਕ ਜਿਹੜਾ ਕਿਸਾਨ ਮੁੱਦਾ ਆ, ਕਿਸਾਨਾਂ ਨੇ ਆਪਣੇ ਬਲਬੂਤੇ ਤੇ ਕਾਮਯਾਬ ਕੀਤਾ, ਆਪਣੀਆਂ ਸਟੇਜਾਂ ਲਾ ਲਾ ਕੇ, ਆਪਣੇ ਭਾਸ਼ਣ ਦੇ ਕੇ। ਉਦੋਂ ਤਾਂ ਕੋਈ ਸਾਧੂ ਨਹੀਂ ਆਇਆ ਸੀ, ਉਦੋਂ ਤਾਂ ਕੋਈ ਨਹੀਂ ਸੀ ਆਇਆ, ਉਦੋਂ ਇਹ ਕਿੱਥੇ ਸੀ ਸਾਧੂ? ਹੁਣ ਤੁਸੀਂ ਇਨ੍ਹਾਂ ਦੇ ਪ੍ਰਚਾਰ ਸੁਣ ਰਹੇ ਆ, ਇਨ੍ਹਾਂ ਦੇ ਨਾਲ ਇਨ੍ਹਾਂ ਦੀਆਂ ਵੀਡੀਓ ਵਾਇਰਲ ਹੋ ਰਹੀਆਂ, ਤੁਸੀਂ ਇਹ ਕਹਿ ਰਹੇ ਆ ਕਿ ਵੀ ਦੇਖੋ ਸਾਧੂ ਵੀ ਸਾਡੇ ਨਾਲ ਰਲ ਗਏ ਆ। ਬਹੁਤ ਕੁਛ ਇਹਦੇ ਪਿੱਛੇ ਹੋ ਸਕਦੀਆਂ, ਬਹੁਤ ਸਾਰੀਆਂ ਸਾਜਿਸ਼ਾਂ ਹੋ ਸਕਦੀਆਂ, ਬਹੁਤ ਸਾਰੀਆਂ ਚਾਲਾਂ ਹੋ ਸਕਦੀਆਂ। ਸੋ ਮੇਰਾ ਕਹਿਣ ਦਾ ਇਹੀ ਮਤਲਬ ਹੈਗਾ ਆ ਕਿ ਅਸੀਂ ਆਪਣੇ ਕੰਮ ਤੇ ਫੋਕਸ ਰਹੀਏ, ਸਾਡਾ ਮਿਸ਼ਨ ਕੀ ਆ, ਕੋਈ ਉਸ ਮਿਸ਼ਨ ਦੇ ਵਿੱਚ ਆ ਰਿਹਾ, ਚਾਹੇ ਕੋਈ ਭਗਵੇਂ ਕੱਪੜਿਆਂ ਵਾਲਾ, ਚਾਹੇ ਕੋਈ ਚਿੱਟੇ ਕੱਪੜਿਆਂ ਵਾਲਾ, ਕੋਈ ਹਰੇ ਕੱਪੜਿਆਂ ਵਾਲਾ, ਜਿਹੜਾ ਵੀ ਕੋਈ ਆ ਰਿਹਾ ਠੀਕ ਹੈ। ਉਹਨਾਂ ਨੂੰ ਸ਼ਾਇਦ ਹੁਣ ਸਮਾਂ ਲੱਗਾ ਹੋਵੇਗਾ ਆਉਣ ਦੇ ਲਈ। ਕਹਿੰਦੇ ਕਿ ਜਦੋਂ ਜਾਗੋ ਉਦੋਂ ਸਵੇਰਾ, ਪਰ ਇਹਦਾ ਮਤਲਬ ਇਹ ਨਹੀਂ ਕਿ ਅਸੀਂ ਆਪਣੀ ਸਾਰੀ ਮਿਸ਼ਨ ਦਾ ਜਿਹੜਾ ਸਾਡੀ ਕੰਸੈਂਟਰੇਸ਼ਨ ਆ ਅਸੀਂ ਉਹਨਾਂ ਵੱਲ ਕਰ ਦਈਏ, ਉਹਨਾਂ ਨੂੰ ਹਵਾ ਦੇ ਦੇ ਕੇ ਅਸੀਂ ਸਾਰੇ ਮੀਡੀਏ ਤੇ ਉਹਨਾਂ ਨੂੰ ਮਸ਼ਹੂਰ ਕਰ ਦਈਏ। ਸੋ ਕਈ ਆਪਣੀ ਮਸ਼ਹੂਰੀ ਦੇ ਲਈ ਆਉਂਦੇ ਆ, ਕਈ ਆਪਣੀ ਸੱਚੀ ਭਾਵਨਾ ਦੇ ਲਈ ਆਉਂਦੇ ਆ, ਔਰ ਕਈ ਸਰਕਾਰ ਦੇ ਭੇਜੇ ਹੋਏ ਵਿੱਚ ਬੰਦੇ ਵੀ ਹੋ ਸਕਦੇ ਆ ਕਿ ਜਿਹੜੇ ਸਾਨੂੰ ਦਿਸਦੇ ਹੋ ਰਿਹਾ ਤੇ ਅੰਦਰੋਂ ਕੁਛ ਹੋਰ ਹੋ ਸਕਦੇ ਆ। ਇਹਦੇ ਬਾਰੇ ਸਾਨੂੰ ਸੋਚਾਂ ਕਰਨ ਦੀ, ਵਿਚਾਰਾਂ ਕਰਨ ਦੀ ਲੋੜ ਆ। ਬਸ ਇਹੀ ਸਾਡੀਆਂ ਪ੍ਰਾਰਥਨਾਵਾਂ ਆ, ਇਹੀ ਜੋਦੜੀਆਂ, ਇਹੀ ਅਸੀਂ ਲਿਖਤਾਂ ਰਾਹੀਂ ਸੁਨੇਹੇ ਭੇਜਦੇ ਆ। ਕਿਸਾਨ ਅੰਦੋਲਨ ਦੇ ਆਗੂਆਂ ਤੱਕ ਸੁਨੇਹੇ ਸਾਡੇ ਉਪੜਦੇ ਵੀ ਆ ਕਿ ਉਹਨਾਂ ਦੀ ਤਾਕਤ ਬਣੀ ਰਵੇ, ਉਹਨਾਂ ਦੀ ਮੈਜੋਰਿਟੀ ਬਣੀ ਰਵੇ, ਉਹ ਆਪਸ ਦੇ ਵਿੱਚ ਇੱਕ ਬਣੇ ਰਹਿਣ, ਤਾਂ ਸਰਕਾਰ ਦੇ ਨਾਲ ਅੱਡਾ ਲੈ ਸਕਦੇ ਆ। ਲੇਕਿਨ ਹੈਰਾਨੀ ਵਾਲੀ ਇਹ ਗੱਲ ਹੁੰਦੀ ਹੈ ਕਿ ਹਿੰਦੁਸਤਾਨ ਦੀ ਸਰਕਾਰ, ਐਸੀ ਬਦਨੀਤੀ ਸਰਕਾਰ ਔਰ ਐਸੀ ਤਾਨਾਸ਼ਾਹੀ ਸਰਕਾਰ ਦੁਨੀਆਂ ਦੇ ਵਿੱਚ ਸ਼ਾਇਦ ਕਿਸੇ ਮੁਲਕ ਦੀ ਨਾ ਹੋਵੇ। ਇਤਿਹਾਸ ਰਚਿਆ ਜਾਵੇਗਾ ਔਰ ਆਉਣ ਵਾਲੀਆਂ ਪੀੜ੍ਹੀਆਂ ਜਦੋਂ ਇਸ ਇਤਿਹਾਸ ਨੂੰ ਪੜਨਗੀਆਂ ਬਹੁਤ ਸ਼ਰਮਸਾਰ ਹੋਣਗੀਆਂ ਕਿ ਇਹ ਕਿਸ ਤਰ੍ਹਾਂ ਦਾ ਅਸੀਂ ਸਮਾਂ ਲੰਘਾਇਆ ਸੀ, ਕਿਸ ਤਰ੍ਹਾਂ ਦਾ ਉਹ ਸਮਾਂ ਸੀ ਜਦੋਂ ਏਦਾਂ ਦੀ ਸਰਕਾਰ ਸੀ ਜਿਹਨੇ ਆਪਣੇ ਦੇਸ਼ ਦੇ ਨਾਗਰਿਕ ਇੰਨੇ ਮਹੀਨੇ ਬੱਚਿਆਂ ਦੇ ਨਾਲ ਸੜਕਾਂ ਤੇ ਰੋਲ ਦਿੱਤੇ। ਉਹ ਉਹਨਾਂ ਆਪਣੇ ਹੱਕ ਲੈਣ ਲਈ ਆਏ ਆ ਤੇ ਉਹਨਾਂ ਨੂੰ ਉਹਦੇ ਹੱਕ ਨਹੀਂ ਦਿੱਤੇ ਜਾ ਰਹੇ। ਸੋ ਦੋਸਤੋ, ਸਾਡਾ ਹਮੇਸ਼ਾ ਧਿਆਨ ਕਿਸਾਨ ਅੰਦੋਲਨ ਦੇ ਨਾਲ ਹੈਗਾ ਰਹੇਗਾ। ਜਿੰਨੀ ਦੇਰ ਜਿੱਤ ਪ੍ਰਾਪਤ ਕਰਕੇ ਅਸੀਂ ਘਰਾਂ ਨੂੰ ਨਹੀਂ ਪਰਤਦੇ, ਉਨੀ ਦੇਰ ਸਾਡੀਆਂ ਖਬਰਾਂ ਇਹਦੀ ਗੱਲ ਕਰਦੀਆਂ ਰਹਿਣਗੀਆਂ। ਅਸੀਂ ਇਸ ਵਿਸ਼ੇ ਤੇ ਗੱਲ ਕਰਦੇ ਰਵਾਂਗੇ ਤੇ ਸਾਡੀਆਂ ਸੋਚਾਂ ਵਿਚਾਰਾਂ ਤੇ ਨੀਂਦਰਾਂ ਦੇ ਵਿੱਚ ਕਿਸਾਨ ਅੰਦੋਲਨ ਹੀ ਚੱਲ ਰਿਹਾ ਆ, ਕਿਉਂਕਿ ਜਿੱਤ ਦੀ ਬਾਜੀ ਅਸੀਂ ਜਿੱਤਣ ਵਾਲੇ ਆ, ਚੜ੍ਹਦੀ ਕਲਾ ਵਾਲੇ ਆ। ਪਰ ਫਿਰ ਵੀ ਜਿਹੜੀਆਂ ਸਰਕਾਰ ਡਾਢੀ ਆ, ਜਿਸ ਤਰ੍ਹਾਂ ਉਹ ਅੜੀ ਹੋਈ ਆ, ਉਹਨੂੰ ਝੁਕਾਉਣ ਦੇ ਲਈ ਹੁਣ ਦੁਨੀਆਂ ਇੱਕ ਪਾਸੇ ਹੋਈ ਆ, ਦੁਨੀਆਂ ਦੇ ਨਾਲ ਹਰ ਇਨਸਾਨ ਖੜਾ ਆ। ਸੋ ਇਸ ਕਰਕੇ ਹੁਣ ਜਿਹੜੀ ਕਹਿੰਦੇ ਕਿ ਸਿਰ ਧੜ ਦੀ ਬਾਜੀ ਲੱਗੀ ਹੋਈ ਆ ਤੇ ਹੁਣ ਕੋਈ ਨਾ ਕੁਛ ਇਹਦਾ ਫੈਸਲਾ ਹੋਣਾ ਆ। ਇਹ ਵੀ ਯਕੀਨ ਆ ਕਿ ਫੈਸਲੇ ਸਾਡੇ ਹੱਕ ਦੇ ਵਿੱਚ ਵੀ ਹੋਣਗੇ, ਸਾਡੇ ਜਿਹੜਾ ਸਮਾਂ ਆ ਸਾਡੇ ਹੱਥ ਦੇ ਵਿੱਚ ਆ, ਫੈਸਲੇ ਸਾਡੇ ਹੱਕ ਦੇ ਵਿੱਚ ਹੋਣਗੇ। ਅਸੀਂ ਐਸੀ ਉਮੀਦ ਕਰਦੇ ਆ, ਚੜ੍ਹਦੀ ਕਲਾ ਦੀ ਅਰਦਾਸ ਕਰਦੇ ਆ। ਸੋ ਦੋਸਤੋ, ਇਹ ਪ੍ਰੋਗਰਾਮ ਨੂੰ ਅੱਗੇ ਵਧਾਉਂਦੇ ਆ। ਇਸ ਤੋਂ ਬਾਅਦ ਮੈਂ ਤੁਹਾਡੇ ਨਾਲ ਸਾਂਝੀ ਕਰਾਂਗੀ ਇੱਕ ਕਹਾਣੀ, ਕਹਾਣੀ ਤੋਂ ਬਾਅਦ ਛੋਟੀ ਮੋਟੀ ਗੱਲਬਾਤ ਤੇ ਗੀਤ ਸੰਗੀਤ ਇਸੇ ਤਰ੍ਹਾਂ ਚੱਲਦਾ ਰਹੇਗਾ। ਸੁਣਦੇ ਆ ਖੂਬਸੂਰਤ ਗੀਤ ਤੇ ਉਸ ਤੋਂ ਬਾਅਦ ਵਧਦੇ ਆ ਕਹਾਣੀ। Yeah। जी हां दोस्तो, आज जेड़ी मैं थोड़े नाल कहानी सांझी करन जा रही हां, उसका सरलेख है सरापी हवेली। ते जिसनु लिखिया है कृष्ण बेताव जी हुणा ने। जिस वेले इस शहर नु आबाद कीता जा रहा सी, उस वेले उसकी ब्योंत इस प्रकार बनाई जा रही सी कि ए शहर एक नमूने दा शहर उभर के सामने आवे। बसाया जा रहा शहर कदे एक गुमनाम जिहा छोटा जिहा कस्बा सी। अंग्रेजा नू रियासत दी राजधानी लाहौर तो दूर पैंदी सी। खास करके गर्मिया विच अंग्रेजा ले इसका दौरा करना मुसीबत तो घट नहीं सी। राजा भी अपनी जात बरादरी वालियां तो दूर सी। राजा सिख सी ते परजा हिंदू, पर हिंदू सिख उस दियां अखां विच समान सन। भेदभाव ता उस जमाने विच सोचिया भी नहीं सी हो सकता। नवी राजधानी वाली थां राजे नू बड़ी पसंद सी। धरती उपजाऊ सी ते चारे पासे हरियाली ही हरियाली सी। नक्शे बन चुके सन, उसारी आरंभ हो चुकी सी। राजधानी हौली हौली योजनाबद्ध तरीके नाल अपनी होंद वल बद रही सी। प्रजा अपने राजे नू विष्णु दा अवतार मानदी सी अते उसका हर हुक्म फरमान होया करदा सी। बाजार चौरस्ते बाग बगीचे फुहारे महल माड़िया तलाब नहरां गुरुद्वारे मंदिर मसीतां तो इलावा शाही दरबार दी इमारत शाही किला फौजियां लई छावनी तोपखाना घंटा घर अते होर अणगिणत इमारतां ते भवन जंगी पद्धर ते खुंभां वांग उभर रहे सन। अहलकार जो इमानदार सन ते जिन्हां विच समर्था नहीं सी के पुरानी राजधानी तो उजड़ के नवी राजधानी विच बस जान, उना अमीर सरदारा अते अहलकारा नू राजे ने अपने खर्चे ते कोठियां ते हवेलियां बना के दित्तियां। गेस्ट हाउस कुत्ता खाना हाथी खाना फराश खाना बग्गी खाना लस्सी खाना जलाओ खाना तोश खाना अस्तवल आदि जो राजे दियां निजी इमारतां उसारी अधीन सन। इन्हां नाल जनता लई भी शफा खाना पशुआं लई हस्पताल स्कूल कॉलेज दफ्तर कोर्ट कचहरियां ते काल पै जाण ते अनाज सांभण लई अनाज घर जतीम खाना अपाहज घर भी उसे तेजी नाल बनाए जा रहे सन। ते इस तो इलावा शहर दे बाहर बाहर परकोटा तैयार हो रही सी। चार बाजार ते चार ही बड़े जंगी दरवाजे जो रात नू बंद कर दिते जांदे सन अते शहर डब्बी वांग बंद हो जाया करदा सी। फसील ते इर्द गिर्द पानी दी नहर शहर दी सुरक्षा लई बनाई जा रही सी। नहर दे कंडे कंडे शहर वल खूबसूरत पौधे खास तौर ते लगाए जा रहे सन जो अपनी महक नाल शहरियां नू आनंद दिंदे सन। रात दी राणी मोतिया चंपा ते चमेली रात नू शहर निवासियां लई कंपोज दा काम करदियां सन जिस कारण ओ गहरी नींद दा मजा लैंदे सन ते नाल लगदे पलाटा नू कट के उन्हां दी बोली शुरू हो गई। सुई उथे आके अटक गई। उस बड़े शहर विच एक अमीर बासरूख खूबसूरत तवायफ दा कोठा सी। ਜਿਸਦਾ ਨਾਂ ਸੀ ਰੁਖਸਾਨਾ। ਸੋ ਦੋਸਤੋ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਅੰਜੂਜੀਤ ਦੇ ਨਾਲ ਲਹਿਰਾਂ ਪ੍ਰੋਗਰਾਮ। ਇਸ ਕਹਾਣੀ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰਹੇਗਾ। ਸੁਣਦੇ ਹਾਂ ਪਹਿਲਾਂ ਇੱਕ ਖੂਬਸੂਰਤ
करता है। सलामी इश्क मेरी जा जरा कबूल कर लो, सलामी इश्क मेरी जा जरा कबूल कर लो, तुम हमसे प्यार करने की जरा सी भूल कर लो। मेरा दिल बेचैन है, मेरा दिल बेचैन है हम सफर के।
तेरे दिल में थी मेरा दावा है होठों पे आ जाएगी। तू मसीहा मोहब्बत के मारों का है मसीहा। ए एक एहसान कर, एहसान कर, एक एहसान कर अपने मेहमान पर, अपने मेहमान पर एक एहसान कर। दे दुआएं, दे दुआएं तुझे उम्र भर के लिए, दे दुआएं तुझे उम्र भर के लिए।
ਰੋਟੀ ਹਜ਼ਮ ਨਹੀਂ ਹੁੰਦੀ, ਵਰਤੋ ਗੋਲਡਨ ਗ੍ਰੇਨ ਫਲੋਰ ਮਿਲਸ ਦਾ ਗਰੇਵਾਲ ਚੱਕੀ ਆਟਾ, ਤਾਜ਼ਾ ਘੱਟ ਕੈਮੀਕਲ ਦੀ ਵਰਤੋਂ ਵਾਲੀ ਕਣਕ ਜਿਹੜੀ ਕਿ ਸਿੱਧੀ ਖੇਤਾਂ ਚੋਂ ਮਿਲ ਚ ਲਿਆਈ ਜਾਂਦੀ। ਆਸਟ੍ਰੇਲੀਆ ਦਾ ਬਣਿਆ ਸ਼ੁੱਧ ਆਟਾ, ਤਾਜ਼ਾ ਖਾਓ ਤੇ ਤੰਦਰੁਸਤ ਰਹੋ। ਆਟੇ ਤੋਂ ਇਲਾਵਾ ਤਾਜ਼ਾ ਬੇਸਨ, ਲੱਡੂਆਂ ਲਈ ਸਪੈਸ਼ਲ ਬੇਸਨ, ਮਲਟੀ ਗ੍ਰੇਨ ਆਟਾ, ਕਾਬਲੀ ਛੋਲੇ, ਮਸਰਾਂ ਦੀ ਦਾਲ, ਚਨਾ ਦਾਲ, ਸੋਇਆਬੀਨ ਤੇ ਬਦਾਮ ਵੀ ਸਾਡੇ ਆਪਣੇ ਪ੍ਰੋਡਕਟ ਹਨ। ਵਧੇਰੇ ਜਾਣਕਾਰੀ ਲਈ ਵਿਜਿਟ ਕਰੋ ਗਰੇਵਾਲ ਗੋਲਡਨ ਗ੍ਰੇਨ .com.au ਜਾਂ ਫੋਨ ਕਰੋ 0428895564।
10 to 15 ਸਾਲ ਦੇ ਤਜੁਰਬੇ ਨਾਲ ਆਸਟ੍ਰੇਲੀਆ ਦੇ ਮੈਲਬਰਨ ਵਿਚ ਜੇ ਤੁਸੀਂ ਆਈਲਟਸ ਜਾਂ ਪੀਟੀਈ ਨਾਲ ਸੰਬੰਧਿਤ ਕੋਰਸਿਸ ਕਰਨਾ ਚਾਹੁੰਦੇ ਹੋ ਤਾਂ ਲਕਸ਼ਯ ਪੀਟੀਈ ਮੈਲਬਰਨ ਦੇ ਰਹੇ ਨੇ ਆਊਟਸਟੈਂਡਿੰਗ ਕੋਚਿੰਗ ਫਾਰ ਪੀਟੀਈ ਐਂਡ ਆਈਲਟਸ ਐਟ ਵੈਰੀ ਅਫੋਰਡੇਬਲ ਪ੍ਰਾਈਸਿਸ। ਲਕਸ਼ਯ ਪੀਟੀਈ ਕੋਚਿੰਗ ਇੰਸਟੀਚਿਊਟ ਪੂਰੇ ਆਸਟ੍ਰੇਲੀਆ ਵਿਚ ਆਪਣੀ ਸੇਵਾਵਾਂ ਦੇ ਰਹੇ ਨੇ। ਫੇਸ ਟੂ ਫੇਸ ਆਈਲਟਸ ਤੇ ਪੀਟੀਈ ਪ੍ਰੈਪਰੇਸ਼ਨ ਕਲਾਸਿਸ ਤੋਂ ਇਲਾਵਾ ਤੁਸੀਂ ਆਨਲਾਈਨ ਪੀਟੀਈ ਕਲਾਸਿਸ ਵੀ ਲਗਾ ਸਕਦੇ ਹੋ। ਵਧੇਰੀ ਜਾਣਕਾਰੀ ਲਈ ਕਾਲ ਕਰੋ ਸਮਿਤਾ ਸ਼ਰਮਾ 0404527518 ਜਾਂ ਵਿਜ਼ਿਟ ਕਰੋ www.lakshyaenglish.com.au। We provide the best strategies and tricks to assist you in achieving your desired score. Lakshya IELTS PTE Coaching Institute, 28 Chatter Road, Reservoir, Victoria.
ਆਪਣੇ ਕਰੀਅਰ ਨੂੰ ਨਵੀਆਂ ਉਚਾਈਆਂ ਦੇਣ ਦੇ ਲਈ ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ। ਘੱਟ ਸਮੇਂ ਚ ਸਕਿੱਲਫੁਲ ਐਜੂਕੇਸ਼ਨ ਹਾਸਲ ਕਰੋ ਗ੍ਰਿਫਿਨ ਕਾਲਜ। ਇੱਥੇ ਸਟੂਡੈਂਟਸ ਨੂੰ ਦਿੱਤਾ ਜਾਂਦਾ ਹੈ ਹੈਲਦੀ ਤੇ ਹਾਰਮੋਨੀਅਸ ਸਟੱਡਿੰਗ ਐਨਵਾਇਰਮੈਂਟ, ਲੇਟੈਸਟ ਟੈਕਨੋਲੋਜੀ, ਆਨਲਾਈਨ ਸਟੱਡੀ ਤੇ ਅਫੋਰਡੇਬਲ ਫੀਸ, ਕੁਆਲੀਫਾਈਡ ਟ੍ਰੇਨਰਸ, ਸਟੂਡੈਂਟ ਸਪੋਰਟ ਸਰਵਿਸਿਜ਼। ਅੱਜ ਹੀ ਜੁਆਇਨ ਕਰੋ ਗ੍ਰਿਫਿਨ ਕਾਲਜ, ਐਲਵਾਲ 30 ਹਰਸ਼ਲ ਸਟ੍ਰੀਟ, ਬ੍ਰਿਸਬੇਨ, QLD 4000, ਬ੍ਰਿਸਬੇਨ ਦੇ ਐਜੂਕੇਸ਼ਨ ਤੇ ਸ਼ਾਪਿੰਗ ਹੱਬ ਦੇ ਬਿਲਕੁਲ ਵਿੱਚ। ਫਾਰ ਮੋਰ ਇਨਫਾਰਮੇਸ਼ਨ ਕਾਲ 617-3106-5394।
ਆਪਣੀ ਬਿਜ਼ਨਸ ਦੀ ਤਰੱਕੀ ਲਈ ਤੁਸੀਂ ਵੀ ਹਰਮਨ ਰੇਡੀਓ ਦੀਆਂ ਸੇਵਾਵਾਂ ਹਾਸਲ ਕਰ ਸਕਦੇ ਹੋ। ਹਰਮਨ ਰੇਡੀਓ ਤੇ ਆਪਣੇ ਬਿਜ਼ਨਸ ਦੀ ਐਡ ਦੇਣ ਲਈ ਜਾਂ ਕਿਸੇ ਵੀ ਪਸੰਦੀਦਾ ਪ੍ਰੋਗਰਾਮ ਨੂੰ ਸਪਾਂਸਰ ਕਰਨ ਲਈ ਸੰਪਰਕ ਕਰੋ accounts@harmanradio.com ਜਾਂ harmanradio.com ਦੀ ਐਡਵਰਟਾਈਜ਼ਮੈਂਟ ਸੈਕਸ਼ਨ ਚ ਵਿਜ਼ਿਟ ਕਰੋ।
ਤੁਸੀਂ ਸੁਣ ਰਹੇ ਹੋ ਆਪਣਾ ਹਰਮਨ ਰੇਡੀਓ, 24 ਘੰਟੇ 7 ਦਿਨ ਆਸਟ੍ਰੇਲੀਆ ਦਾ ਪਹਿਲਾ ਪੰਜਾਬੀ ਰੇਡੀਓ ਹਰਮਨ ਰੇਡੀਓ।
ਜੀ ਹਾਂ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਤੇ ਅੱਜ ਮੈਂ ਤੁਹਾਡੇ ਨਾਲ ਕਹਾਣੀ ਸਾਂਝੀ ਕਰ ਰਹੀ ਹਾਂ ਜਿਸ ਦਾ ਸਰਲੇਖ ਹੈ ਸਰਾਪੀ ਹਵੇਲੀ ਤੇ ਜਿਸ ਨੂੰ ਲਿਖਿਆ ਹੈ ਕ੍ਰਿਸ਼ਨ ਬੇਤਾਬ ਜੀ ਹੋਣਾ ਨੇ। ਕਹਾਣੀ ਦਾ ਸਿਲਸਿਲਾ ਅਗਾਂਹ ਤੋਰਦੇ ਹਾਂ ਤੇ ਸ਼ੁਰੂ ਕਰਦੇ ਹਾਂ ਕਹਾਣੀ। ਉਸ ਖੂਬਸੂਰਤ ਤਵਾਇਫ ਦਾ ਨਾਂ ਸੀ ਰੁਖਸਾਨਾ। ਰੁਖਸਾਨਾ ਚਾਹੁੰਦੀ ਸੀ ਕਿ ਉਹ ਨਾਲ ਲੱਗਦੀ ਕੱਟੀ ਹੋਈ ਜ਼ਮੀਨ ਉੱਤੇ ਆਪਣਾ ਘਰ ਬਣਾ ਕੇ ਉੱਥੇ ਰਹਿਣਾ ਸ਼ੁਰੂ ਕਰ ਜਾਵੇ। ਇਸ ਤਰ੍ਹਾਂ ਅਮੀਰ ਜਾਦਿਆਂ ਨੂੰ ਰੁਖਸਾਨਾ ਆਸ਼ਿਆਨਾ ਵਿਚ ਆਉਣ ਜਾਣ ਦੀ ਆਸਾਨੀ ਹੋ ਜਾਵੇਗੀ। ਉਸ ਦੇ ਆਸ਼ਕਾਂ ਦਾ ਵੀ ਤਾਂ ਇਹੀ ਕਹਿਣਾ ਸੀ ਕਿ ਰੁਖਸਾਨਾ ਪਲਾਟ ਆਪ ਲੈ ਲਵੇ, ਉਸ ਨੂੰ ਸ਼ੀਸ਼ ਮਹਿਲ ਤਾਂ ਅਸੀਂ ਬਣਾ ਦੇਵਾਂਗੇ। ਰੁਖਸਾਨਾ ਦੀ ਆਵਾਜ਼ ਕੋਇਲ ਵਰਗੀ ਸੀ, ਗਾਉਂਦੀ ਤਾਂ ਚੱਲਦਾ ਪਾਣੀ ਖਲੋ ਜਾਂਦਾ। ਆਦਮੀ ਦੀ ਔਕਾਤ ਹੀ ਕੀ ਸੀ। ਸੋਹਣੀ ਇੰਨੀ ਕਿ ਪਾਣੀ ਪੀਂਦੇ ਹੋਏ ਵੀ ਗਲੇ ਚੋ ਪਾਣੀ ਲੰਘਦਾ ਵਿਖਾਈ ਦਿੰਦਾ ਸੀ। ਸਾਂਚੇ ਚ ਢਲਿਆ ਸਰੀਰ, ਅਫਸਰਾਂ ਵੀ ਕੀ ਸੀ ਉਸ ਦੇ ਮੁਕਾਬਲੇ ਵਿਚ। ਮੋਤੀਆਂ ਵਰਗੇ ਦੰਦ, ਜਦੋਂ ਹੱਸਦੀ ਤਾਂ ਅੰਬਰੋਂ ਤਾਰੇ ਟੁੱਟ ਟੁੱਟ ਡਿੱਗਦੇ। ਅੱਖਾਂ ਜਾਦੂ ਭਰੀਆਂ, ਜਿਸ ਨੂੰ ਤੱਕ ਲੈਂਦੀ ਉਸ ਨੂੰ ਕੀਲ ਕੇ ਰੱਖ ਦਿੰਦੀ। ਦਰਿਆ ਦਿਲ ਸੱਚੀ ਸੁੱਚੀ ਬੋਲਾਂ ਦੀ ਪੱਕੀ। ਪੇਸ਼ਾ ਬੇਸ਼ਕ ਤਵਾਇਫ ਦਾ ਸੀ, ਪਰ ਧੰਦੇ ਵਿਚ ਪੂਰੀ ਇਮਾਨਦਾਰ। ਹਰ ਕੋਈ ਉਸਦੀ ਸੂਰਤ ਤੇ ਸੀਰਤ ਦਾ ਦੀਵਾਨਾ ਸੀ। ਰੁਖਸਾਨਾ ਦੇ ਰੂਪ ਦੀ ਚਰਚਾ ਰਿਆਸਤ ਦੀਆਂ ਹੱਦਾਂ ਤੋਂ ਬਾਹਰ ਵੀ ਖੁਸ਼ਬੂ ਵਾਂਗ ਫੈਲੀ ਹੋਈ ਸੀ। ਅੰਦਰ ਖਾਤੇ ਵੱਡੇ ਵੱਡੇ ਪਰਹੇਜ਼ਗਾਰ ਉਸਦੇ ਮਰਦੇ ਸਨ, ਪਰ ਉਨ੍ਹਾਂ ਦਾ ਇਸ ਮਾਮਲੇ ਵਿਚ ਬਸ ਨਹੀਂ ਚੱਲਦਾ ਸੀ। ਜਦ ਰੁਖਸਾਨਾ ਆਪਣੇ ਦਾਸ ਦਾਸੀਆਂ ਤੇ ਦਰ ਪਰਦਾ ਆਸ਼ਕਾਂ ਦੇ ਝੁਰਮਟ ਵਿਚ ਘਿਰੀ ਪਲਾਟ ਤੇ ਆਈ ਤਾਂ ਉਸਦੇ ਚਿਹਰੇ ਤੇ ਨਕਾਬ ਸੀ, ਉਹ ਵੀ ਬਰੀਕ ਜਾਲਦਾ, ਜਿਸ ਰਾਹੀਂ ਉਸਦੇ ਹੁਸਨ ਦੀਆਂ ਕਿਰਨਾਂ ਮਾਹੌਲ ਨੂੰ ਨੂਰੋ ਨੂਰ ਕਰ ਰਹੀਆਂ ਸਨ। ਰੁਖਸਾਨਾ ਨੂੰ ਉਥੇ ਆਈ ਵੇਖ ਕੇ ਲੋਕ ਦੰਗ ਰਹਿ ਗਏ। ਸ਼ਹਿਰ ਦੇ ਮਹਾਜਨ, ਵਪਾਰੀ, ਬਾਬੂ, ਮੁਨਸ਼ੀ, ਤਮਾਸ਼ਬੀਨ ਇਕ ਪਾਸੇ ਤੇ ਰੁਖਸਾਨਾ ਕੱਲੀ ਇਕ ਪਾਸੇ। ਪਲਾਟ ਦੀ ਬੋਲੀ ਸ਼ੁਰੂ ਹੋ ਗਈ, ਰੁਖਸਾਨਾ ਨੂੰ ਛੱਡ ਬਾਕੀ ਸਭ ਬੋਲੀ ਲਾਉਣ ਵਾਲੇ ਬੋਲੀ ਲਾ ਲਾ ਹੰਭ ਗਏ। ਤੇ ਦੂਜੇ ਪਾਸੇ ਜਦ ਉਥੇ ਆਵਾਜ਼ ਹੋਣ ਦੇ ਚਾਹਵਾਨਾਂ ਦੀਆਂ ਪਤਨੀਆਂ ਨੇ ਵੇਖਿਆ ਕਿ ਇੱਥੇ ਤਾਂ ਮਾਮਲਾ ਹੀ ਹੋਰ ਹੈ, ਤਾਂ ਉਨ੍ਹਾਂ ਦੇ ਗੁੱਸੇ ਦੀ ਹੱਦ ਨਾ ਰਹੀ। ਉਨ੍ਹਾਂ ਦੇ ਗੁੱਸੇ ਦੀ ਲਹਿਰ ਸਾਰੇ ਸ਼ਹਿਰ ਵਿਚ ਫੈਲ ਗਈ। ਅਖੌਤੀ ਧਰਮ ਤੇ ਠੇਕੇਦਾਰਾਂ ਨੇ ਉਥੇ ਤੂਫਾਨ ਖੜਾ ਕਰ ਦਿੱਤਾ। ਉਨ੍ਹਾਂ ਦਾ ਕਹਿਣਾ ਸੀ ਕਿ ਹੁਣ ਇੱਥੇ ਸਰਕਾਰ ਰੰਡੀਖਾਨਾ ਖੋਲਣ ਜਾ ਰਹੀ ਹੈ। ਤੁਰੰਤ ਸ਼ਰੀਫ ਸ਼ਹਿਰੀਆਂ ਦਾ ਇਕ ਜਥਾ ਵਜ਼ੀਰ ਮਕਾਨ ਉਸਾਰੀ ਦੀ ਕੋਠੀ ਜਾ ਪੁੱਜਾ ਤੇ ਫਰਿਆਦ ਕੀਤੀ ਅਤੇ ਔਰਤਾਂ ਨੇ ਦੁਹਾਈ ਪਾਈ ਕਿ ਹੁਣ ਸਰਕਾਰ ਮਹੱਲਿਆਂ ਵਿਚ ਰੰਡੀਆਂ ਨੂੰ ਬਸਾਓ। ਔਰਤਾਂ ਦੀ ਪੁਕਾਰ ਸੀ ਕਿ ਸਾਡਾ ਕੀ ਹੋਊ। ਫਰਿਆਦ ਸੁਣੀ ਗਈ। ਵਜ਼ੀਰ ਸਾਹਿਬ ਨੇ ਫਰਮਾਇਆ, ਅਸੀਂ ਕਿਸੇ ਨੂੰ ਬੋਲੀ ਦੇਣ ਤੋਂ ਰੋਕ ਨਹੀਂ ਸਕਦੇ, ਬੋਲੀ ਕੋਈ ਵੀ ਦੇ ਸਕਦਾ ਹੈ। ਤੁਸੀਂ ਇੰਜ ਕਰੋ, ਸੇਠ ਧੰਨਾ ਨੂੰ ਕਹੋ ਕਿ ਵਜ਼ੀਰ ਸਾਹਿਬ ਨੇ ਕਿਹਾ ਹੈ ਉਹ ਪਲਾਟ ਕਿਸੇ ਵੀ ਕੀਮਤ ਤੇ ਆਪਣੇ ਨਾਂ ਕਰਾ ਲਵੇ। ਜਿਸ ਤੇ ਰੁਖਸਾਨਾ ਦੀ ਬੋਲੀ ਲੱਗੀ ਹੋਈ ਆ। ਧੰਨੇ ਸੇਠ ਨੇ ਚਮੜੇ ਦੀਆਂ ਥੈਲੀਆਂ ਦੇ ਮੂੰਹ ਖੋਲ ਦਿੱਤੇ, ਚਾਂਦੀ ਦੇ ਰੁਪਈਆਂ ਦੇ ਢੇਰ ਲਾ ਦਿੱਤੇ। ਅਸ਼ਰਫੀ ਗਜ਼ ਦੇ ਹਿਸਾਬ ਨਾਲ ਪਲਾਟ ਖਰੀਦਣ ਵਾਲੀ ਰੁਖਸਾਨਾ ਆਖਰ ਹਾਰ ਗਈ ਤੇ ਜਾਂਦੀ ਜਾਂਦੀ ਧੰਨੇ ਸੇਠ ਅੱਗੇ ਸ਼ਬਦ ਗੁਜ਼ਾਰਦੀ ਹੋਈ ਬੋਲੀ, ਮਾਫ਼ ਕਰਨਾ ਸੇਠ ਜੀ, ਮੈਨੂੰ ਪਤਾ ਨਹੀਂ ਸੀ ਕਿ ਇਹ ਤੁਹਾਨੂੰ ਥਾਂ ਇੰਨੀ ਪਿਆਰੀ ਹੈ, ਨਹੀਂ ਤਾਂ ਕਨੀਸ ਕਦੇ ਵੀ ਮੁਕਾਬਲੇ ਵਿਚ ਨਾ ਆਉਂਦੀ। ਇਹ ਪਲਾਟ ਆਪ ਨੂੰ ਮੁਬਾਰਕ ਹੋਵੇ। ਪਲਾਟ ਆਪਣੇ ਨਾਂ ਕਰਾ ਕੇ ਧੰਨਾ ਸੇਠ ਵਜ਼ੀਰ ਸਾਹਿਬ ਅੱਗੇ ਪੇਸ਼ ਹੋਇਆ ਤੇ ਅਰਜ ਕੀਤੀ, ਹਜ਼ੂਰ ਹੁਕਮ ਦੀ ਪੂਰਤੀ ਹੋ ਗਈ, ਹੁਕਮ ਦਿਓ ਉਸ ਪਲਾਟ ਦਾ ਹੁਣ ਕੀ ਕਰਨਾ ਹੈ। ਜੀ ਹਾਂ ਦੋਸਤੋ, ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ ਅੰਜਲੀ ਦੇ ਨਾਲ। ਇਸ ਕਹਾਣੀ ਦਾ ਅਗਲਾ ਹਿੱਸਾ ਸੁਣਦੇ ਹਾਂ ਇਸ ਖੂਬਸੂਰਤ ਗੀਤ ਤੋਂ ਬਾਅਦ।
ਜਾਨ ਲੀ बस एक बार मेरा कहा, बस एक बार मेरा कहा, मान लीजिए बस एक बार मेरा कहा, मान लीजिए दिल चीज क्या है आप मेरी जान। बस एक बार मेरा कहा,
ਜੀ ਹਾਂ ਦੋਸਤੋ, ਜੁੜਦੇ ਹਾਂ ਇਸ ਕਹਾਣੀ ਦੇ ਅਗਲੇ ਹਿੱਸੇ ਦੇ ਨਾਲ, ਜਿਸ ਦਾ ਸਿਰਲੇਖ ਹੈ ਸਰਾਪੀ ਹਵੇਲੀ। ਪਲਾਟ ਵੇਚਣ ਮਗਰੋਂ ਜਦੋਂ ਧੰਨਾ ਸੇਠ ਵਜ਼ੀਰ ਦੇ ਕੋਲ ਪਹੁੰਚਦਾ ਹੈ ਤੇ ਵਜ਼ੀਰ ਤੋਂ ਪੁੱਛਦਾ ਹੈ ਕਿ ਹਜ਼ੂਰ ਹੁਣ ਇਸ ਪਲਾਟ ਦਾ ਕੀ ਕੀਤਾ ਜਾਵੇ, ਤਾਂ ਵਜ਼ੀਰ ਨੇ ਕਿਹਾ ਕਰਨਾ ਕੀ ਹੈ, ਆਪਣੇ ਲਈ ਸ਼ਾਨਦਾਰ ਹਵੇਲੀ ਬਣਾ ਲਵੋ। ਉਧਰੋਂ ਰੁਖਸਾਨਾ ਜਦ ਬੋਲੀ ਹਾਰ ਕੇ ਆਪਣੇ ਹੁਜ਼ਰੇ ਵਿਚ ਦਾਖਲ ਹੋਈ ਤਾਂ ਇਕ ਜ਼ਖਮੀ ਔਰਤ ਵਾਂਗ ਸੀ, ਜਿਸ ਦਾ ਦਿਲ ਟੁੱਟ ਚੁੱਕਾ ਸੀ। ਸ਼ੀਸ਼ੇ ਨੂੰ ਹੀਰੇ ਦੀ ਕਣੀ ਨੇ ਵਿਚੋਂ ਚੀਰ ਕੇ ਰੱਖ ਦਿੱਤਾ ਸੀ। ਜਦੋਂ ਵੀ ਉਹ ਸਾਹ ਲੈਂਦੀ ਤਾਂ ਦਰਦ ਦੀ ਚੀਸ ਉਸਦੇ ਅੰਦਰੋਂ ਫੁੱਟ ਪੈਂਦੀ ਤੇ ਇਕ ਬਦਦਵਾ ਮੱਲੋ ਮੱਲੀ ਉਸਦੇ ਸੀਨੇ ਚੋਂ ਨਿਕਲ ਜਾਂਦੀ ਕਿ ਜਾ ਸੇਠ, ਤੈਨੂੰ ਵੀ ਉਸ ਹਵੇਲੀ ਵਿਚ ਰਹਿਣ ਦਾ ਸੁਖ ਨਸੀਬ ਨਾ ਹੋਵੇ। ਸਮਾਂ ਨਦੀ ਦੇ ਪਾਣੀ ਵਾਂਗ ਪੁਲਾਂ ਹੇਠ ਦੀ ਲੰਘਦਾ ਰਿਹਾ। ਰੁਖਸਾਨਾ ਦਾ ਧੰਦਾ ਪੁਰ ਜੋਵਨ ਤੇ ਸੀ। ਦੂਜੇ ਪਾਸੇ ਵੇਖਦੇ ਹੀ ਵੇਖਦੇ ਉਸੇ ਪਲਾਟ ਤੇ ਇਕ ਵਿਸ਼ਾਲ ਤੇ ਸ਼ਾਨਦਾਰ ਹਵੇਲੀ ਬਣ ਕੇ ਤਿਆਰ ਹੋ ਗਈ। ਹਾਲੇ ਉਸ ਹਵੇਲੀ ਦੀਆਂ ਚੁਗਾਠਾਂ ਤੇ ਅੰਬ ਦੇ ਪੱਤੇ ਬੰਨੇ ਸੁੱਕੇ ਹੀ ਨਹੀਂ ਸਨ ਕਿ ਸੇਠ ਨੂੰ ਦਿਲ ਦੇ ਦੌਰੇ ਕਾਰਨ ਉਸਦੀ ਮੌਤ ਹੋ ਗਈ। ਕਈਆਂ ਦਾ ਕਹਿਣਾ ਸੀ ਕਿ ਸੇਠ ਦੀ ਮੌਤ ਦਾ ਕਾਰਨ ਰੁਖਸਾਨਾ ਦੀਆਂ ਦੁਰ ਅਸੀਸਾਂ ਦਾ ਹੀ ਨਤੀਜਾ ਹੈ। ਰੁਖਸਾਨਾ ਨੂੰ ਸੱਚਮੁੱਚ ਸੇਠ ਦੇ ਮਰਨ ਦਾ ਬੜਾ ਦੁੱਖ ਹੋਇਆ। ਅੰਦਰੋਂ ਉਸ ਨੂੰ ਲੱਗਾ ਜਿਵੇਂ ਰੱਬ ਨੇ ਬੜੇ ਨੇੜੇ ਹੋ ਕੇ ਉਸਦੀ ਸੁਣੀ ਹੈ। ਜਾਤ ਦੀ ਤਵਾਇਫ ਸੀ, ਸਮਾਜ ਵਿਚ ਆਪਣੀ ਹੈਸੀਅਤ ਤੇ ਪਛਾਣ ਰੱਖਦੀ ਸੀ। ਬੇਸ਼ੱਕ ਅੰਦਰੋਂ ਲੋਕੀ ਉਸਤੇ ਮਰਦੇ ਸਨ, ਰੁਖਸਾਨਾ ਨੂੰ ਪਿਆਰ ਵੀ ਕਰਦੇ ਸਨ, ਪਰ ਇਕ ਲਛਮਣ ਰੇਖਾ ਵੀ ਸੀ ਜਿਸ ਕਾਰਨ ਉਹ ਮਜਬੂਰ ਸਨ। ਇਸੇ ਤਰ੍ਹਾਂ ਰੁਖਸਾਨਾ ਵੀ ਸੇਠ ਦੇ ਘਰ ਸ਼ੋਕ ਪ੍ਰਗਟ ਕਰਨਾ ਜਾਣਾ ਚਾਹੁੰਦੀ ਸੀ, ਪਰ ਜਾ ਨਾ ਸਕੀ। ਸਮਾਂ ਭਲਾ ਕਦੋਂ ਰੋਕੇ ਤੋਂ ਰੁਕਦਾ ਹੈ। ਕਾਲ ਦਾ ਚੱਕਰ ਆਪਣੀ ਚਾਲ ਚੱਲਦਾ ਰਿਹਾ। ਸਮੇਂ ਨੇ ਕਰਵਟ ਲਈ ਤੇ ਅੱਖ ਝਮਕਦੇ ਵਿਚ ਹੀ ਕੁਝ ਦਾ ਕੁਝ ਹੋ ਗਿਆ। ਦੇਸ਼ ਦੇ ਦੋ ਟੁਕੜੇ ਹੋ ਗਏ। ਇਸ ਵੰਡ ਨੇ ਵੇਖਦੇ ਹੀ ਵੇਖਦੇ ਸਭ ਕੁਝ ਉਲਟਾ ਪੁਲਟਾ ਕਰ ਦਿੱਤਾ। ਆਬਾਦੀ ਦੀ ਅਦਲਾ ਬਦਲੀ ਵਿਚ ਗਰੀਬਾਂ ਤੇ ਬੇਗੁਨਾਹਾਂ ਦਾ ਘਾਣ ਹੋ ਗਿਆ। ਜਨੂਨੀ ਲੋਕਾਂ ਨੇ ਇਨਸਾਨੀਅਤ ਨੂੰ ਉਸ ਵੇਲੇ ਆਲੇ ਵਿਚ ਰੱਖ ਦਿੱਤਾ ਤੇ ਤਲਵਾਰਾਂ ਹੱਥ ਵਿਚ ਫੜ ਕੇ ਮਾਸੂਮਾਂ ਔਰਤਾਂ ਅਤੇ ਬੱਚਿਆਂ ਨੂੰ ਗਾਜਰ ਮੂਲੀ ਵਾਂਗ ਵੱਢ ਕੇ ਰਾਵੀ ਤੇ ਸਤਲੁਜ ਦਾ ਪਾਣੀ ਲਾਲ ਕਰ ਦਿੱਤਾ। ਉਸ ਦੁਖਾਂਤ ਵਿਚ ਰੁਖਸਾਨਾ ਵੀ ਨਾ ਬਚ ਸਕੀ। ਉਹ ਰੁਖਸਾਨਾ ਜਿਸ ਨੇ ਕਦੇ ਜ਼ਮੀਨ ਤੇ ਪੈਰ ਨਹੀਂ ਸੀ ਰੱਖਿਆ, ਲਹੂ ਲਹਾਨ ਪੈਰਾਂ ਨਾਲ ਪਾਕਿਸਤਾਨ ਵਿਚ ਆਪਣੇ ਇਕ ਆਸ਼ਿਕ ਨੂੰ ਲੈ ਕੇ ਦਾਖਲ ਹੋਈ। ਇਸ ਰਾਜ ਪਲਟੇ ਵਿਚ ਜੋ ਲੋਕ ਫਕੀਰ ਸਨ ਸ਼ਾਹ ਬਣ ਗਏ, ਜੋ ਸ਼ਾਹ ਸਨ ਭਿਖਾਰੀ ਬਣ ਗਏ। ਰਿਆਸਤਾਂ ਟੁੱਟ ਗਈਆਂ, ਹਕੂਮਤ ਆਮ ਲੋਕਾਂ ਦੇ ਹੱਥ ਵਿਚ ਆ ਗਈ। ਪਿਆਦਿਆਂ ਨੇ ਸ਼ਾਹ ਨੂੰ ਮਾਤ ਦੇ ਦਿੱਤੀ। ਸ਼ਤਰੰਜ ਦੀ ਬਿਸਾਤ ਪਲਟ ਦਿੱਤੀ ਗਈ। ਜਦੋਂ ਤੱਕ ਟਿਕ ਟਕਾ ਹੋਇਆ ਉਦੋਂ ਤੱਕ ਬਹੁਤ ਕੁਝ ਬਦਲ ਚੁੱਕਾ ਸੀ। ਰਿਆਸਤ ਵਿਚ ਰੰਡੀ ਖਾਨੇ ਬੰਦ ਹੋ ਚੁੱਕੇ ਸਨ। ਰੌਲਾ ਤਾਂ ਇਹ ਵੀ ਸੀ ਕਿ ਸ਼ਰਾਬ ਤੇ ਅਫੀਮ ਦੇ ਠੇਕੇ ਬੰਦ ਹੋ ਜਾਣਗੇ, ਪਰ ਸ਼ਰਾਬ ਦੇ ਠੇਕੇ ਹੁਣ ਤੱਕ ਬੰਦ ਨਾ ਹੋ ਸਕੇ। ਅਫੀਮ ਦੇ ਠੇਕੇ ਜ਼ਰੂਰ ਬੰਦ ਹੋ ਗਏ ਸਨ। ਕੋਠੇ ਖਾਲੀ ਪਿੰਜਰਿਆਂ ਵਾਂਗ ਵੀਰਾਨ ਹੋ ਗਏ ਸਨ। ਹਾਂ, ਘੁੰਗਰੂਆਂ ਤੇ ਸਾਜਾਂ ਦੀ ਗੁੰਜਾਰ ਦਾ ਭੁਲੇਖਾ ਜ਼ਰੂਰ ਪੈਂਦਾ ਸੀ। ਸੇਠ ਧੰਨੇ ਦੇ ਚਲਾਣਾ ਕਰ ਜਾਣ ਮਗਰੋਂ ਕੁਝ ਸਮੇਂ ਤੱਕ ਉਹ ਹਵੇਲੀ ਸੁਨਸਾਨ ਪਈ ਰਹੀ। ਹੁਣ ਛੋਟੇ ਸਾਹਿਬ ਹੁਣਾਂ ਦਾ ਉਹ ਦਬਦਬਾ ਨਹੀਂ ਸੀ ਜੋ ਉਸਦੇ ਪਿਤਾ ਦਾ ਸੀ। ਕੁਸ਼ਾਮਦੀਆਂ ਨੇ ਵਿਗੜੇ ਇਕਲੌਤੇ ਪੁੱਤਰ ਨੂੰ ਆਪਣੇ ਹੱਥਾਂ ਵਿਚ ਬੋਝ ਲਿਆ। ਨਾ ਤਜਰਬੇਕਾਰੀ ਕਰਕੇ ਦੌਲਤ ਉਸਦੇ ਹੱਥਾਂ ਵਿਚੋਂ ਰੇਤ ਵਾਂਗ ਨਿਕਲ ਗਈ। ਖਰਚੇ ਜ਼ਿਆਦਾ, ਆਮਦਨ ਘੱਟ, ਖਾਂਦੇ ਪੀਂਦੇ ਤਾਂ ਖੂਹ ਵੀ ਖਾਲੀ ਹੋ ਜਾਂਦੇ ਨੇ। ਨੌਬਤ ਇੱਥੇ ਤੱਕ ਆ ਗਈ ਕਿ ਉਹ ਪਿਤਾ ਪੁਰਖੀ ਸ਼ਾਨਦਾਰ ਹਵੇਲੀ ਉਸਨੂੰ ਕਿਰਾਏ ਤੇ ਚੜਾਉਣੀ ਪੈ ਗਈ। ਸਵੱਬ ਨਾਲ ਕਿਰਾਏਦਾਰ ਵੀ ਅਜਿਹਾ ਵਿਅਕਤੀ ਮਿਲ ਗਿਆ ਜਿਸਨੇ ਮੂੰਹ ਮੰਗਿਆ ਕਿਰਾਇਆ ਦੇ ਦਿੱਤਾ। ਉਹ ਸ਼ਖਸ ਸੀ ਨਵਾਂ ਉਭਰ ਰਿਹਾ ਸ਼ਰਾਬ ਦਾ ਠੇਕੇਦਾਰ। ਪਹਿਲਾਂ ਅਫੀਮ ਦਾ ਠੇਕੇਦਾਰ ਸੀ। ਅਫੀਮ ਦੇ ਠੇਕੇ ਸਰਕਾਰ ਵੱਲੋਂ ਬੰਦ ਕਰ ਦਿੱਤੇ ਜਾਣ ਮਗਰੋਂ ਉਹ ਸ਼ਰਾਬ ਦਾ ਠੇਕਾ ਖੋਲ ਕੇ ਉਸ ਮਕਾਨ ਵਿਚ ਰਹਿਣ ਲੱਗਾ। ਸ਼ਰਾਬ ਅਤੇ ਸ਼ਬਾਬ ਦਾ ਉਹ ਰਸੀਆ ਸੀ। ਰੋਜ ਨਵੀਂ ਕੁੜੀ ਭਾਲਦਾ, ਜੂਏ ਦੀ ਆਦਤ ਕਰਕੇ ਦੂਰੋਂ ਦੂਰੋਂ ਖਿਲਾੜੀ ਬਰੀਫ ਕੇਸ ਨੋਟਾਂ ਦੇ ਭਰ ਕੇ ਰੋਜ ਹਵੇਲੀ ਵਿਚ ਆਉਂਦੇ ਤੇ ਖਾਲੀ ਹੱਥ ਉਥੋਂ ਜਾਂਦੇ। ਆਖਰ ਹਰ ਚੀਜ਼ ਦੀ ਹੱਦ ਹੁੰਦੀ ਏ। ਇਕ ਰਾਤ ਜੂਏ ਦੀ ਹਾਰ ਜਿੱਤ ਤੇ ਦਿੱਲੀ ਤੋਂ ਆਏ ਇਕ ਵਪਾਰੀ ਨਾਲ ਉਸਦਾ ਇੰਨਾ ਝਗੜਾ ਹੋਇਆ ਕਿ ਨੌਬਤ ਹੱਥੋਂ ਪਾਈ ਦੀ ਆ ਗਈ। ਉਸੇ ਹੱਥੇ ਪਾਈ ਵਿਚ ਠੇਕੇਦਾਰ ਦੇ ਹੱਥੋਂ ਉਸਦੇ ਪਿਸਤੌਲ ਦੀ ਗੋਲੀ ਨਾਲ ਵਪਾਰੀ ਦੀ ਮੌਤ ਹੋ ਗਈ। ਜਦੋਂ ਪੁਲਿਸ ਆਈ ਤਾਂ ਚੁਰਸਤੇ ਵਿਚ ਠੇਕੇਦਾਰ ਦਾ ਭਾਂਡਾ ਫੁੱਟ ਗਿਆ। ਹਵੇਲੀ ਚੋਂ 5 ਕੁਆਰੀਆਂ ਮਟਿਆਰਾਂ ਮਿਲੀਆਂ ਜਿਨ੍ਹਾਂ ਦੇ ਜਿਸਮ ਫਰੋਸ਼ੀ ਦਾ ਧੰਦਾ ਕਰਾਇਆ ਜਾਂਦਾ ਸੀ ਤੇ ਵੱਡੇ ਵੱਡੇ ਸਰਕਾਰੀ ਅਫਸਰਾਂ ਤੋਂ ਅੜੇ ਕੰਮ ਕਢਵਾਏ ਜਾਂਦੇ ਸਨ। ਇਸ ਘਟਨਾ ਦੇ ਉਪਰੰਤ ਲੋਕ ਬੜੇ ਖੁਸ਼ ਅਤੇ ਸੁਖੀ ਮਹਿਸੂਸ ਕਰ ਰਹੇ ਸਨ ਤੇ ਹੁਣ ਇਸ ਹਵੇਲੀ ਨੂੰ ਤਾਲਾ ਲੱਗ ਚੁੱਕਾ ਸੀ। ਉਹ ਲੋਕ ਜਿਹੜੇ ਉਸ ਵੇਲੇ ਰੁਖਸਾਨਾ ਨੂੰ ਉਥੇ ਪਲਾਟ ਨਹੀਂ ਸੀ ਲੈਣ ਦਿੰਦੇ ਉਹ ਵੀ ਉਨ੍ਹਾਂ ਵਿਚ ਹਾਲੇ ਜਿਉਂਦੇ ਸਨ। ਉਹ ਸਾਰੇ ਇਸ ਕਾਂਡ ਮਗਰੋਂ ਇਕੱਠੇ ਹੋਏ ਅਤੇ ਆਪਸ ਵਿਚ ਚਰਚਾ ਕਰਨ ਲੱਗੇ। ਉਨ੍ਹਾਂ ਚੋਂ ਇਕ ਨੇ ਕਿਹਾ, ਤਾਇਆ ਤੂੰ ਹੀ ਸੀ ਜਿਸਨੇ ਰੁਖਸਾਨਾ ਦਾ ਘੋਰ ਵਿਰੋਧ ਕੀਤਾ ਸੀ ਤੇ ਉਸਨੂੰ ਇਥੋਂ ਪਲਾਟ ਲੈਣ ਲਈ ਮਨਾ ਕੀਤਾ ਸੀ। ਹਾਂ ਭਾਈ, ਮੈਂ ਹੀ ਸੀ, ਪਰ ਅੱਜ ਮੈਨੂੰ ਰੁਖਸਾਨਾ ਦੀ ਬੜੀ ਯਾਦ ਆ ਰਹੀ ਹੈ। ਬੇਸ਼ੱਕ ਤਵਾਇਫ ਸੀ ਪਰ ਸੀ ਅਸੂਲਾਂ ਦੀ ਤੇ ਬੋਲਾਂ ਦੀ ਪੱਕੀ। ਅੱਜ ਵੇਖ ਲਓ, ਹਵੇਲੀ ਵੱਲ ਇਸ਼ਾਰਾ ਕਰਦਿਆਂ ਉਸਨੇ ਕਿਹਾ, ਇੱਕ ਨਹੀਂ 5-5 ਕੁੜੀਆਂ ਬਰਾਮਦ ਹੋਈਆਂ ਇਸ ਹਵੇਲੀ ਵਿਚੋਂ। ਜਾਪਦਾ ਹੈ ਅੱਜ ਦੀ ਤਰੀਕ ਵਿਚ ਹਰ ਘਰ ਰੰਡੀ ਖਾਨਾ ਬਣਿਆ ਹੋਇਆ ਹੈ। ਰੁਖਸਾਨਾ ਬੇਸ਼ੱਕ ਧੰਦਾ ਕਰਦੀ ਸੀ ਪਰ ਉਸ ਦੀਆਂ ਅੱਖਾਂ ਵਿਚ ਸ਼ਰਮ ਲਿਹਾਜ ਸੀ। ਜਦ ਵੀ ਬਾਹਰ ਨਿਕਲਦੀ ਉਸਦੇ ਚਿਹਰੇ ਤੇ ਨਕਾਬ ਹੁੰਦਾ ਸੀ। ਸੱਚੇ ਦੀ ਰੱਬ ਜ਼ਰੂਰ ਸੁਣਦਾ ਹੈ ਭਾਵੇਂ ਦੇਰ ਹੋ ਜਾਵੇ। ਜਦੋਂ ਦੀ ਇਹ ਹਵੇਲੀ ਬਣੀ ਹੈ ਕਿਸੇ ਨੇ ਸੁੱਖ ਦਾ ਸਾਹ ਨਹੀਂ ਲਿਆ ਤੇ ਭਵਿੱਖ ਵਿਚ ਕੋਈ ਵੀ ਨਹੀਂ ਰਹੇਗਾ ਇਸ ਸਰਾਪੀ ਹੋਈ ਹਵੇਲੀ ਦੇ ਵਿਚ। ਜੀ ਹਾਂ ਦੋਸਤੋ, ਇਹ ਸੀ ਕਹਾਣੀ ਸਰਾਪੀ ਹਵੇਲੀ, ਜਿਸ ਦੇ ਲੇਖਕ ਸਨ ਕ੍ਰਿਸ਼ਨ ਬੇਤਾਬ ਜੀ, ਜਿਸ ਨੂੰ ਮੈਂ ਤੁਹਾਡੇ ਨਾਲ ਹਰਮਨ ਰੇਡੀਓ ਰਾਹੀਂ ਸਾਂਝੇ ਕੀਤਾ। ਸੁਣਦੇ ਆ ਇਹ ਖੂਬਸੂਰਤ ਗੀਤ।
ਤੋ ਮੈਂ ਜ਼ਿੰਦਗੀ ਭਰ ਕਭੀ ਨਹੀਂ ਚੁੱਕਾਂਗਾ, ਨਹੀਂ ਸਾਥੇਗੀ, ਠੀਕ ਹੈ, ਤੂੰ ਨਹੀਂ ਤਾਂ ਕੋਈ ਹੋਰ ਸਹੀ।
शराब की बोतल तोड़ दी बसंती।
हर बंदे दे अंदर है कला हुंदी, जगाउन दी है उसनू लोड़ पेंदी। की तुसी कलाकार हो, की तुसी अदाकार हो, की तुसी पंजाबियत लई कुछ करना चाहते हो, तो हुणे संपर्क करो हरमन रेडियो नू।
जरा सुन के जी, जरा सुन के जी, जरा सुन के जी। ਜ਼ਰਾ ਸੁਣ ਕੇ ਜੀ,
ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ,
ਜ਼ਰਾ ਸੁਣ ਕੇ ਜੀ,
ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ, ਜ਼ਰਾ ਸੁਣ ਕੇ ਜੀ,
ਜ਼ਰਾ ਸੁਣ ਕੇ ਜੀ।
ਜੀ ਹਾਂ ਦੋਸਤੋ, ਮੈਂ ਹੰਜੂਜੀਤ ਤੇ ਤੁਸੀਂ ਸੁਣ ਰਹੇ ਹੋ ਹਰਮਨ ਰੇਡੀਓ ਲਹਿਰਾਂ ਪ੍ਰੋਗਰਾਮ। ਦੋਸਤੋ, ਅੱਜ ਇੱਕ ਵਿਸ਼ਾ ਮੇਰੇ ਦਿਮਾਗ ਦੇ ਵਿੱਚ ਚੱਲ ਰਿਹਾ ਸੀ ਕਈ ਦਿਨਾਂ ਤੋਂ, ਤੇ ਮੈਂ ਕੋਈ ਨਿਊਜ਼ ਦੇਖੀ ਸੀ ਆਪਣੇ ਇੰਡੀਅਨ ਚੈਨਲ ਦੇ ਉੱਤੇ, ਪੁਰਾਣੀ ਸੀ ਨਿਊਜ਼, ਤੇ ਜਿਹੜੀ ਮੈਂ ਦੇਖਦੇ ਦੇਖਦਿਆਂ ਤੇ ਮੇਰਾ ਧਿਆਨ ਉਹਦੇ ਤੇ ਚਲੇ ਗਿਆ, ਤੇ ਮੈਂ ਉਸ ਨੂੰ ਜਦੋਂ ਦੇਖਿਆ ਤੇ ਉਹ ਸੀ ਨਿਊਜ਼ ਜਿਹਦੇ ਵਿੱਚ ਕਾਫੀ ਹੱਲਾ ਗੁੱਲਾ ਹੋ ਰਿਹਾ ਸੀ, ਮਾਰ ਕਟਾਈ ਹੋ ਰਹੀ ਸੀ, ਗਲੀ ਮੁਹੱਲੇ ਦੇ ਵਿੱਚ ਮਾਰ ਕਟਾਈ ਹੋ ਰਹੀ ਸੀ, ਤੇ ਬਹੁਤ ਕੁਛ ਪੁਲਿਸ ਵਾਲੇ ਆ ਰਹੇ ਸੀ, ਖੂਨ ਖਰਾਬਾ, ਮਤਲਬ ਕਿ ਦੇਖੀ ਨਾ ਜਾਣ ਵਾਲੇ ਉਹ ਹਾਲਾਤ ਸੀ, ਔਰ ਬਹੁਤ ਸਾਰੀਆਂ ਗਾਲੀ ਗਲੋ ਚੁੱਕੇ ਹੋ ਰਹੀਆਂ ਸੀ। ਉਸ ਲੜਾਈ ਦਾ ਕਾਰਨ ਕੀ ਸੀ ਕਿ ਉਸ ਮੁਹੱਲੇ ਦੇ ਵਿੱਚ ਇੱਕ ਤਵਾਇਫ ਰਹਿ ਰਹੀ ਸੀ ਜਿਹੜਾ ਕਿ ਆਪਣੇ ਜਿਸਮ ਦਾ ਧੰਦਾ ਕਰ ਰਹੀ ਸੀ। ਗਲੀ ਮੁਹੱਲੇ ਵਾਲਿਆਂ ਨੂੰ ਕੁਛ ਦੇਰ ਤਾਂ ਪਤਾ ਨਾ ਲੱਗਾ ਕਿ ਇਸ ਔਰਤ ਦਾ ਅਸਲ ਧੰਦਾ, ਅਸਲ ਕਾਰੋਬਾਰ ਕੀ ਆ। ਥੋੜੀ ਦੇਰ ਬਾਅਦ ਉਸਦੇ ਚਰਚੇ ਗਲੀ ਮੁਹੱਲੇ ਤੇ ਪੂਰੇ ਪਿੰਡ ਦੇ ਵਿੱਚ ਤੇ ਲਾਗੇ ਦੇ ਪਿੰਡਾਂ ਤੇ ਸ਼ਹਿਰਾਂ ਦੇ ਵਿੱਚ ਹੋਣ ਲੱਗੇ। ਹੌਲੀ ਹੌਲੀ ਜਦੋਂ ਉਹ ਔਰਤ ਸਮਾਜ ਦੇ ਸਾਹਮਣੇ ਆ ਗਈ ਤੇ ਉਹਦੇ ਘਰ ਚ ਦੱਸਣ ਵਾਲੇ ਦੱਸ ਰਹੇ ਨੇ ਕਿ ਮਰਦਾਂ ਦੀਆਂ ਲਾਈਨਾਂ ਲੱਗਣੀਆਂ ਸ਼ੁਰੂ ਹੋ ਗਈਆਂ, ਸ਼ਰੇਆਮ ਉਹ ਧੰਦਾ ਕਰਨਾ ਸ਼ੁਰੂ ਹੋ ਗਈ। ਹੁਣ ਉਸ ਸਮਾਜ ਦੇ ਵਿੱਚ, ਉਸ ਗਲੀ ਮੁਹੱਲੇ ਦੇ ਵਿੱਚ ਸ਼ਰੀਫ ਲੋਕ ਵੀ ਰਹਿ ਰਹੇ ਨੇ, ਆਮ ਲੋਕ ਰਹਿ ਰਹੇ ਨੇ ਤੇ ਇੱਕ ਤਵਾਇਫ ਵੀ ਰਹਿ ਰਹੀ ਆ। ਇਹ ਮੈਂ ਨਹੀਂ ਕਹਿ ਰਹੀ, ਸ਼ਰੀਫ ਤੇ ਤਵਾਇਫ ਮੇਰੇ ਲਫ਼ਜ਼ ਨਹੀਂ, ਇਹ ਉਹਨਾਂ ਲੋਕਾਂ ਦੇ ਨੇ ਜਿਨ੍ਹਾਂ ਨੇ ਮੀਡੀਆ ਤੇ ਰਿਪੋਰਟ ਕੀਤੀ ਹੈ। ਜਿਸ ਹਾਦਸੇ ਨੂੰ, ਜਿਸ ਖਬਰ ਨੂੰ ਮੀਡੀਆ ਕਵਰ ਕਰ ਰਿਹਾ ਸੀ, ਇਹ ਉਹਨਾਂ ਦੇ ਅਲਫਾਜ਼ ਨੇ ਕਿ ਸਾਡੇ ਮੁਹੱਲੇ ਦੇ ਵਿੱਚ ਸ਼ਰੀਫ ਲੋਕ ਰਹਿੰਦੇ ਨੇ, ਅਸੀਂ ਸ਼ਰੀਫਾਂ ਦੀ ਬਸਤੀ ਆ, ਸਾਡੇ ਬੱਚੇ ਨੇ, ਸਾਡੀਆਂ ਕੁੜੀਆਂ ਨੇ, ਸਾਡੇ ਬਜ਼ੁਰਗ ਨੇ, ਤੇ ਇੱਕ ਜਿਸਮ ਵੇਚਣ ਵਾਲੀ ਔਰਤ ਸਾਡੇ ਮੁਹੱਲੇ ਦੇ ਵਿੱਚ ਕਿਸ ਤਰ੍ਹਾਂ ਰਹਿ ਸਕਦੀ ਹੈ, ਅਸੀਂ ਇਸ ਨੂੰ ਬਰਦਾਸ਼ਤ ਨਹੀਂ ਕਰ ਸਕਦੇ, ਅਸੀਂ ਇਸ ਨੂੰ ਕਿਸੇ ਨਾ ਕਿਸੇ ਤਰ੍ਹਾਂ ਇਸ ਮੁਹੱਲੇ ਚੋਂ ਕੱਢਣ ਦੇ ਲਈ ਤਿਆਰ ਆ। ਤੇ ਇੱਥੇ ਤੱਕ ਕਿ ਉਹਨਾਂ ਲੋਕਾਂ ਦੇ ਅੰਦਰ ਇੰਨਾ ਆਕਰੋਸ਼ ਸੀ ਕਿ ਸ਼ਾਇਦ ਉਸ ਔਰਤ ਦਾ ਕਤਲ ਵੀ ਉਹ ਕਰ ਦੇਣ, ਜਿਸ ਤਰ੍ਹਾਂ ਉਹ ਬੋਲ ਰਹੇ ਸੀ। ਆਖਰ ਚ ਉਸ ਔਰਤ ਤੋਂ ਪੁੱਛਿਆ ਗਿਆ ਕਿ ਕੀ ਇਹ ਗੱਲ ਸੱਚੀ ਆ ਕਿ ਜੋ ਤੇਰੇ ਤੇ ਇਲਜ਼ਾਮ ਲਾਇਆ ਜਾ ਰਿਹਾ। ਉਸ ਔਰਤ ਨੇ ਕਿਹਾ ਕਿ ਹਾਂ, ਮੈਂ ਧੰਦਾ ਕਰਦੀ ਆ, ਮੈਂ ਜਿਸਮ ਵੇਚਦੀ ਆ, ਕਾਰੋਬਾਰ ਕਰਦੀ ਆ, ਰੋਜੀ ਰੋਟੀ ਦਾ ਗੁਜ਼ਾਰਾ ਮੇਰਾ ਇਸ ਕੰਮ ਤੇ ਆ ਚੱਲ ਰਿਹਾ ਆ, ਮੈਂ ਆਪਣੇ ਬੱਚੇ ਪਾਲਦੀ ਆ ਤੇ ਮੈਨੂੰ ਹੋਰ ਕਿਤੇ ਜਗ੍ਹਾ ਨਹੀਂ ਮਿਲੀ ਤੇ ਮੈਂ ਇਸ ਮੁਹੱਲੇ ਦੇ ਵਿੱਚ ਮਕਾਨ ਲਿਆ ਤੇ ਮੈਂ ਰਹਿ ਰਹੀ ਆ। ਹੁਣ ਮੁਹੱਲੇ ਵਾਲੇ ਸਾਰੇ ਇੱਕ ਪਾਸੇ ਕਿ ਇਹ ਹੁਣ ਘਰ ਖਾਲੀ ਕਰਕੇ ਜਾਵੇ, ਕੱਲੀ ਉਹ ਔਰਤ ਆਪਣੇ ਦੋ ਛੋਟੇ ਬੱਚਿਆਂ ਨੂੰ, ਇੱਕ ਉਸ ਦੀ ਬੇਟੀ ਸੀ ਤੇ ਇੱਕ ਲੜਕਾ ਜਿਹੜਾ ਉਮਰ ਚ ਲੜਕੀ ਨਾਲੋਂ ਵੱਡਾ ਲੱਗ ਰਿਹਾ ਸੀ, ਉਹਨਾਂ ਨੂੰ ਲੈ ਕੇ ਉਹ ਆਪਣੇ ਮੈਲੇ ਕੁਚੈਲੇ ਉਸਨੇ ਕੱਪੜੇ ਪਾਏ ਹੋਏ, ਜਿਸ ਤਰ੍ਹਾਂ ਦੀ ਵੀ ਉਹਦੇ ਹਾਲਾਤ ਸਨ, ਹਾਲਾਤ ਉਸਦੇ ਗਰੀਬੀ ਪ੍ਰਗਟਾ ਰਹੇ ਸਨ, ਮਜਬੂਰੀ ਦੱਸ ਰਹੇ ਸਨ ਕਿ ਕਿਸੇ ਮਜਬੂਰੀ ਵਸ ਪੈ ਕੇ ਇਹ ਔਰਤ ਆਪਣੇ ਜਿਸਮ ਨੂੰ ਵੇਚ ਰਹੀ ਆ, ਤੇ ਉਹ ਔਰਤ ਕੁਛ ਨਹੀਂ ਸੀ ਬੋਲ ਰਹੀ। ਆਖਰ ਉਹਨਾਂ ਮੁਹੱਲੇ ਵਾਲਿਆਂ ਦੇ ਵਿੱਚੋਂ ਇੱਕ ਬਜ਼ੁਰਗ ਇਨਸਾਨ, ਇੱਕ ਬਜ਼ੁਰਗ ਉਸ ਔਰਤ ਦੇ ਸਾਹਮਣੇ ਆਇਆ ਤੇ ਉਸਨੂੰ ਵਾਰਨਿੰਗ ਦਿੱਤੀ ਕਿ ਤੂੰ ਜਲਦੀ ਤੋਂ ਜਲਦੀ ਆਪਣੇ ਬੱਚਿਆਂ ਨੂੰ ਲੈ ਕੇ ਸਾਡਾ ਮੁਹੱਲਾ ਕੀ ਸਾਡਾ ਪਿੰਡ ਛੱਡ ਕੇ ਦੂਰ ਕਿੱਥੇ ਦੂਰ ਚਲੇ ਜਾ, ਜਿੱਥੇ ਅਸੀਂ ਤੈਨੂੰ ਦੇਖ ਨਾ ਸਕੀਏ ਤੇ ਤੂੰ ਇਸ ਪਿੰਡ ਵੱਲ ਨਾ ਦੇਖ ਸਕੇ। ਹੁਣ ਉਸ ਔਰਤ ਕੱਲੀ ਦਾ ਘਰ ਛੱਡ ਕੇ, ਪਿੰਡ ਛੱਡ ਕੇ, ਬੱਚਿਆਂ ਨੂੰ ਲੈ ਕੇ ਸੜਕ ਤੇ ਜਾਣਾ ਤੁਸੀਂ ਸਮਝ ਸਕਦੇ ਹੋ। ਸੋ ਉਸ ਖਬਰ ਨੂੰ ਦੇਖਦੇ ਦੇਖਦੇ ਮੇਰੇ ਮਨ ਦੇ ਵਿੱਚ ਦੋ ਸਵਾਲ ਆਏ। ਉਹ ਸਵਾਲ ਸਨ ਜੋ ਉਹਨਾਂ ਨੇ ਉਠਾਏ ਕਿ ਇਹ ਸ਼ਰੀਫਾਂ ਦਾ ਮਹੱਲਾ ਹੈ, ਇੱਥੇ ਅਸੀਂ ਸ਼ਰੀਫ ਲੋਕ ਰਹਿੰਦੇ ਹਾਂ। ਮੈਂ ਪੁੱਛਣਾ ਚਾਹੁੰਦੀ ਹਾਂ ਕਿ ਸ਼ਰੀਫ ਦੀ ਉਦਾਹਰਣ ਕੀ ਆ, ਸ਼ਰੀਫ ਲੋਕ ਕਿਸ ਤਰ੍ਹਾਂ ਦੇ ਦਿਸਦੇ ਹੁੰਦੇ ਆ, ਸ਼ਰੀਫ ਲੋਕ ਕਿਸ ਤਰ੍ਹਾਂ ਬਹਿੰਦੇ ਉੱਠਦੇ ਤੇ ਖਾਂਦੇ ਪੀਂਦੇ ਨੇ, ਸ਼ਰੀਫ ਲੋਕ ਕਿਸ ਤਰ੍ਹਾਂ ਦੀਆਂ ਸੋਚਾਂ ਸੋਚਦੇ ਨੇ, ਸ਼ਰੀਫ ਲੋਕ ਇਕੱਲੇਪਨ ਦੇ ਵਿੱਚ ਕੀ ਕੀ ਕਰਦੇ ਨੇ। ਇਹ ਉਹ ਸ਼ਰੀਫ ਲੋਕ ਜੋ ਆਪਣੇ ਬਾਰੇ ਛਾਤੀ ਠੋਕ ਠੋਕ ਕੇ ਦੱਸ ਰਹੇ ਸਨ। ਉਹਨਾਂ ਵਿੱਚ ਔਰਤਾਂ ਵੀ ਸਨ ਤੇ ਮਰਦ ਵੀ ਸੀ। ਇਹ ਔਰਤ ਜੋ ਗੁਨਾਹਗਾਰ ਔਰਤ ਸੀ ਚੁੱਪ ਕਰਕੇ ਆਪਣਾ ਗੁਨਾਹ ਕਬੂਲ ਰਹੀ ਸੀ ਕਿ ਹਾਂ ਮੈਂ ਧੰਦਾ ਕਰਦੀ ਹਾਂ, ਮਜਬੂਰੀ ਆ ਮੇਰੀ, ਮਜਬੂਰੀ ਦੇ ਕਾਰਨ ਮੈਂ ਧੰਦਾ ਕਰਦੀ ਹਾਂ। ਸੋ ਦੋਸਤੋ, ਕਦੇ ਕਦੇ ਮਨ ਦੇ ਵਿੱਚ ਖਿਆਲ ਆਉਂਦੇ ਆ ਕਿ ਅਸੀਂ ਜੋ ਆਪਣੇ ਆਪ ਨੂੰ ਕਹਿ ਦਿੰਨੇ ਆ ਕਿ ਅਸੀਂ ਸ਼ਰੀਫ ਲੋਕ ਆ, ਕੀ ਅਸੀਂ ਕਦੇ ਸੋਚਿਆ ਕਿ ਅਸੀਂ ਕਿੰਨੇ ਸ਼ਰੀਫ ਹਾਂ? ਅਸੀਂ ਸਮਾਜ ਦੇ ਮੋਹਰੇ ਸ਼ਰੀਫ ਹੋ ਸਕਦੇ ਆ, ਸੂਟ ਬੂਟ ਪਾ ਕੇ ਬੈਠਣ ਉੱਠਣ ਦਾ ਸਾਨੂੰ ਢੰਗ ਆ ਸਕਦਾ, ਅਸੀਂ ਕੁਛ ਦੇਰ ਲਈ ਬਨਾਵਟੀ ਖੇਡ ਖੇਡ ਸਕਦੇ ਆ, ਕੁਛ ਦੇਰ ਤੱਕ ਗੇਮੀਆਂ ਚੁਣਵੀਆਂ ਨਾਪ ਤੋਲ ਵਾਲੀਆਂ ਗੱਲਾਂ ਸਮਾਜ ਦੇ ਮੋਹਰੇ ਕਰ ਸਕਦੇ ਆ, ਪਰ ਸਾਡੀ ਮਨ ਦੀ ਕੀਲੀ ਦੇ ਉੱਤੇ ਜੋ ਨੰਗੇਜ ਸੋਚਾਂ, ਜੋ ਬਲਾਤਕਾਰ ਭਰੀਆਂ ਸੋਚਾਂ, ਉਹਨਾਂ ਦਾ ਕਿੱਥੇ ਅਸੀਂ ਹਿਸਾਬ ਦੇਣਾ? ਉਹ ਕਿਸ ਤਰ੍ਹਾਂ ਦੀਆਂ ਸੋਚਾਂ ਨੇ? ਇਸ ਦੁਨੀਆਂ ਦੇ ਵਿੱਚ, ਅੱਜ ਦੇ ਟਾਈਮ ਦੇ ਵਿੱਚ ਕੋਈ ਵੀ ਸਾਧੂ ਜਾਂ ਸ਼ਰੀਫ ਨਹੀਂ ਹੈ। ਇਹ ਨਹੀਂ ਕਿ ਸ਼ਰਾਫਤ ਖਤਮ ਹੋ ਗਈ ਆ, ਭਗਤੀ ਭਾਵਨਾ ਖਤਮ ਹੋ ਗਈ ਆ, ਸ਼ਾਇਦ ਜਿਹੜੀ ਸ਼ਰੀਫ ਪੁਣਾ ਆ, ਸਾਧੂ ਭਗਤੀ ਪੁਣਾ, ਉਸ ਦੇ ਦਮ ਤੇ ਹੀ ਇਹ ਦੁਨੀਆ ਖੜੀ ਆ। ਕੋਈ ਸਾਧੂ ਐਸਾ ਹੈ, ਤਪਸਵੀ ਐਸਾ ਹੈ ਜਿਹਦੀ ਤਪੱਸਿਆ ਕਬੂਲੀ ਜਾ ਰਹੀ ਆ, ਔਰ ਇਹ ਧਰਤੀ ਅਡੋਲ ਖੜੀ ਆ। ਜਿਸ ਤਰ੍ਹਾਂ ਦੇ ਅੱਜ ਦੇ ਧਰਤੀ ਦੇ ਹਾਲਾਤ ਬਣੇ ਹੋਏ ਨੇ, ਪਾਪਾਂ ਦੀ ਭਰੀ ਹੋਈ ਇਹ ਧਰਤੀ ਆ, ਜਿੱਥੇ ਕੁਛ ਨਾ ਕੁਛ ਅਚੰਭੇ ਭਰੀਆਂ ਦੁਰਘਟਨਾਵਾਂ ਹੁੰਦੀਆਂ ਨੇ, ਤੇ ਅਸੀਂ ਕੁਛ ਇਸ ਤਰ੍ਹਾਂ ਦੇ ਬਲਾਤਕਾਰੀ ਲੋਕ ਦੇਖਦੇ ਆ, ਛੋਟੀਆਂ ਛੋਟੀਆਂ ਬੱਚੀਆਂ ਦੇ ਨਾਲ ਬਲਾਤਕਾਰ ਹੋ ਰਿਹਾ, ਮਾਵਾਂ ਦਾ ਗਲਾ ਘੁੱਟਿਆ ਜਾ ਰਿਹਾ, ਬਜ਼ੁਰਗ ਮਾਤਾਵਾਂ ਦੇ ਨਾਲ ਬਲਾਤਕਾਰ ਹੋ ਰਿਹਾ। ਇਹ ਧਰਤੀ ਕਦੋਂ ਦੀ ਗਰਕ ਜਾਣੀ ਸੀ? ਸ਼ਾਇਦ ਇਹ ਸਾਧੂ ਲੋਕ ਜਿਹੜੇ ਤਪੱਸਵੀ ਲੋਕ ਕੁਛ ਕੁ ਹਨ ਜਿਨ੍ਹਾਂ ਦੀ ਤਪੱਸਿਆ ਤੁਰ ਦਰਗਾਹ ਦੇ ਵਿੱਚ ਕਬੂਲੀ ਜਾ ਰਹੀ ਆ ਤੇ ਅਸੀਂ ਧਰਤੀ ਤੇ ਰਹਿ ਰਹੇ ਹਾਂ, ਪਰ ਬਹੁਤ ਵੱਡੀ ਗਿਣਤੀ ਦੇ ਵਿੱਚ ਮੈਂ, ਤੁਸੀਂ, ਅਸੀਂ ਸਾਰੇ, ਤੁਹਾਡੇ ਚੋਂ ਬਹੁਤ ਸਾਰਿਆਂ ਨੂੰ ਕੱਢ ਕੇ, ਤਕਰੀਬਨ ਦੇ ਤਕਰੀਬਨ ਅਸੀਂ ਆਪਣੇ ਇਕੱਲੇਪਨ ਦੇ ਵਿੱਚ ਜੋ ਸ਼ਰਮਨਾਕ ਸੋਚਾਂ ਸੋਚਦੇ ਹਾਂ, ਕਿ ਕਦੇ ਸੋਚਿਆ ਕਿ ਉਹ ਸ਼ਰੀਫ ਭਰੀਆਂ ਨੇ, ਉਹ ਸ਼ਰਾਫਤ ਭਰੀਆਂ ਸੋਚਾਂ ਨੇ? ਨਹੀਂ, ਅਸੀਂ ਆਪਣੀਆਂ ਸੋਚਾਂ ਦੇ ਬਹਿਣ ਦੇ ਵਿੱਚ ਕਦੇ ਕਦੇ ਇਦਾਂ ਦੇ ਖਿਆਲ ਆਪਣੇ ਅੰਦਰ ਭਰ ਲੈਂਦੇ ਹਾਂ ਕਿ ਸਾਨੂੰ ਕਦੇ ਕਦੇ ਆਪਣੇ ਆਪ ਤੇ ਸ਼ਰਮ ਆਉਣ ਲੱਗਦੀ ਆ, ਨਫ਼ਰਤ ਭਰੇ, ਗੁੱਸੇ ਭਰੇ, ਆਕਰੋਸ਼ ਭਰੇ। ਕਦੇ ਕਦੇ ਤਾਂ ਇਹ ਦਿਲ ਕਰਦਾ ਕਿ ਅਸੀਂ ਕਿਸੇ ਆਪਣਾ ਪਿਸਤੌਲ ਚੱਕੀਏ ਜਾਂ ਕੁਛ ਚੱਕੀਏ, ਕਿਸੇ ਦਾ ਖੂਨ, ਕਿਸੇ ਦਾ ਕਤਲ ਕਰ ਦਈਏ, ਜਾਂ ਕੋਈ ਔਰਤ ਕਿਸੇ ਮਰਦ ਨੂੰ ਦੇਖ ਲੈਂਦੀ ਆ, ਉਹਦੇ ਬਾਰੇ ਖਿਆਲ ਘੜਦੀ ਆ, ਨੰਗੇ ਖਿਆਲ ਘੜਦੀ ਆ, ਤੇ ਇੱਕ ਮਰਦ ਔਰਤ ਨੂੰ ਦੇਖਦਾ ਤੇ ਉਹਦੇ ਲਈ ਨੰਗੇ ਖਿਆਲ ਘੜਦਾ, ਕਿ ਇਹ ਸ਼ਰਾਫਤ ਭਰੀਆਂ ਗੱਲਾਂ ਨੇ? ਇੱਕ ਔਰਤ ਨੂੰ ਬਹੁਤ ਸਾਰੀ ਮਜਬੂਰੀਆਂ ਹੋ ਸਕਦੀਆਂ ਨੇ, ਉਹਦੇ ਕੋਲ ਧੰਦਾ ਕਰਨ ਦਾ ਹੋਰ ਕੰਮ ਨਹੀਂ, ਤੇ ਉਹਦੇ ਕੋਲ ਆਪਣਾ ਜਿਸਮ ਇੱਕ ਕਾਰਖਾਨਾ ਜੋ ਉਹਨੇ ਵੇਚਿਆ ਤੇ ਰੋਟੀ ਆਪਣੇ ਘਰ ਪੱਕਦੀ ਕਰ ਰਹੀ ਹੈ। ਇਹ ਵੀ ਗੱਲ ਸੱਚੀ ਆ ਕਿ ਸਾਡੇ ਸਮਾਜ ਦੇ ਵਿੱਚ ਇਸ ਤਰ੍ਹਾਂ ਦੇ ਜਿਹੜੇ ਕੰਮ ਆ ਉਹਨਾਂ ਨੂੰ ਅਕਸੈਪਟ ਨਹੀਂ ਕੀਤਾ ਜਾਂਦਾ। ਚੋਰਾਂ ਨੂੰ, ਕਾਤਲਾਂ ਨੂੰ, ਜਿਸਮ ਦੇ ਧੰਦੇ ਵਾਲਿਆਂ ਨੂੰ ਅਕਸੈਪਟ ਨਹੀਂ ਕੀਤਾ ਜਾਂਦਾ। ਅਸੀਂ ਉਹਨਾਂ ਨੂੰ ਇੱਕ ਹੋਰ ਦੁਨੀਆ ਦੇ ਵਾਸੀ ਸਮਝਦੇ ਹਾਂ, ਉਹਨਾਂ ਲਈ ਫਤਵੇ ਜਾਰੀ ਕਰ ਦਿੰਦੇ ਹਾਂ, ਉਹਨਾਂ ਦਾ ਉਹਨਾਂ ਤੋਂ ਕਾਰਨ ਪੁੱਛੇ ਬਗੈਰ ਕਿ ਕਾਰਨ ਕੀ ਹੈ। ਚੋਰ ਆ ਉਹ ਹਰ ਦੁਨੀਆ ਦੇ ਵਿੱਚ, ਹਰ ਦੁਨੀਆ ਦੇ ਹਰ ਮੁਲਕ ਦੇ ਵਿੱਚ ਚੋਰ ਚੋਰ ਹੀ ਹੈ, ਉਹਦੀਆਂ ਸਜ਼ਾਵਾਂ ਨੇ, ਉਹਨੂੰ ਜੁਰਮਾਨੇ ਨੇ। ਕਾਤਲ ਲਈ ਸਜ਼ਾਵਾਂ ਨੇ, ਫਾਂਸੀਆਂ ਨੇ, ਕਿਉਂਕਿ ਉਹ ਕਿਸੇ ਦੀ ਮੌਤ ਦਾ ਕਾਰਨ ਬਣਦਾ ਆ। ਲੇਕਿਨ ਜਿਹੜੀ ਇੱਕ ਤਵਾਇਫ ਆ ਉਹ ਕਿਸ ਕਾਰਨ ਤਵਾਇਫ ਬਣਦੀ ਆ ਅਸੀਂ ਇਹ ਨਹੀਂ ਜਾਣਦੇ। ਸਾਨੂੰ ਜਾਣਨ ਦੀ ਜ਼ਰੂਰਤ ਹੀ ਨਹੀਂ ਹੁੰਦੀ, ਕਿਉਂਕਿ ਸਾਡੇ ਸਮਾਜ ਦੇ ਵਿੱਚ ਸਿਖਾਇਆ ਜਾਂਦਾ ਆ ਕਿ ਔਰਤ ਆਪਣੇ ਘਰ ਪਰਿਵਾਰ ਦੇ ਵਿੱਚ ਚਾਰ ਦੀਵਾਰੀ ਚ ਰਹੇ ਤੇ ਮਰਦ ਬਾਹਰ ਕੰਮ ਕਰੇ। ਸਾਡਾ ਸਮਾਜ ਇਹੀ ਸਾਨੂੰ ਦੱਸਦਾ ਆ, ਪਰ ਸਾਡੇ ਸਮਾਜ ਨੂੰ ਇਹ ਯਾਦ ਨਹੀਂ, ਜਾਂ ਸਾਡੇ ਸਮਾਜ ਨੂੰ ਦਾ ਇਹ ਵੀ ਇੱਕ ਹਿੱਸਾ ਆ ਕਿ ਬਹੁਤ ਸਾਰੀਆਂ ਹਿੱਸਿਆਂ ਦੇ ਵਿੱਚ, ਬਹੁਤ ਸਾਰੇ ਹਿੱਸਿਆਂ ਦੇ ਵਿੱਚ ਭਾਰਤ ਦੇ ਵਿੱਚ ਇੱਦਾਂ ਦੇ ਸ਼ਹਿਰ, ਪਿੰਡ, ਕਸਬੇ ਵੀ ਨੇ ਜਿੱਥੇ ਔਰਤ ਆਪਣੇ ਦਮ ਤੇ ਆਪਣੀ ਰੋਜੀ ਰੋਟੀ ਕਮਾ ਰਹੀ ਹੈ। ਇਹ ਨਹੀਂ ਕਿ ਉਹ ਆਪਣੇ ਜਿਸਮ ਦਾ ਧੰਦਾ ਕਰ ਰਹੀਆਂ ਨੇ, ਦਫਤਰਾਂ ਚ ਜਾ ਰਹੀਆਂ ਨੇ, ਕੋਈ ਕੋਈ ਨੌਕਰੀ ਕਰ ਰਹੀਆਂ, ਕੋਈ ਮਿਹਨਤਾਂ ਕਰ ਰਹੀਆਂ, ਆਪਣੇ ਪਰਿਵਾਰ ਦੇ ਵਿੱਚ ਆ ਰਹੀਆਂ, ਲੇਕਿਨ ਜਦੋਂ ਉਹਦੀ ਕਿਸੇ ਪਾਸੇ ਵਾਹ ਨਹੀਂ ਚੱਲਦੀ ਤੇ ਜਿਸਮ ਦਾ ਧੰਦਾ ਵੀ ਉਹ ਕਰ ਰਹੀ ਹੈ। ਸੋ ਸਾਡੇ ਸਮਾਜ ਦਾ ਇਹੀ ਦੁਖਾਂਤ ਆ ਕਿ ਅਸੀਂ ਕਿਸੇ ਦੀ ਮਦਦ ਕਰਨ ਦੀ ਬਜਾਏ, ਉਸਦਾ ਦੁੱਖ ਸਮਝਣ ਦੀ ਬਜਾਏ, ਉਹ ਕਿਉਂ ਇਸ ਪਾਸੇ ਗਈ ਹੈ ਸਮਝਣ ਦੀ ਬਜਾਏ, ਅਸੀਂ ਇਕੱਠੇ ਹੁੰਦੇ ਹਾਂ ਔਰ ਉਹਨੂੰ ਗਲੀ ਮਹੱਲਾ ਛੱਡਣ ਦੇ ਫਤਵੇ ਜਾਰੀ ਕਰ ਦਿੰਦੇ ਹਾਂ, ਸਜ਼ਾਵਾਂ ਦੇ ਦਿੰਦੇ ਹਾਂ, ਉਹਨੂੰ ਪਤਾ ਨਹੀਂ ਕਿਹੜੀ ਦੁਨੀਆ, ਕਿਹੜੇ ਨਰਕ ਦਾ ਵਾਸੀ ਉਹਨੂੰ ਦੱਸਦੇ ਹਾਂ। ਸੋ ਦੋਸਤੋ, ਜੇ ਵੈਸੇ ਇਹਦੇ ਵਿੱਚ ਜਿਹੜੀ ਤਵਾਇਫ ਦੇ ਬਾਰੇ ਚ ਸਾਡੇ ਸਮਾਜ ਦੇ ਵਿੱਚ ਬਹੁਤ ਘੱਟ ਗੱਲ ਹੁੰਦੀ ਆ, ਜਦੋਂ ਵੀ ਗੱਲ ਹੋਈ ਆ ਤੇ ਇਸੇ ਤਰ੍ਹਾਂ ਗੱਲ ਕੀਤੀ ਗਈ ਆ ਕਿ ਜਿਸ ਤਰ੍ਹਾਂ ਇੱਕ ਸੜਿਆਣ ਦੇ ਵਿੱਚੋਂ ਸੜਿਆਣ ਆਉਂਦੀ ਹੋਵੇ, ਜਿਸ ਵਿਸ਼ੇ ਦੇ ਵਿੱਚੋਂ ਨੱਕ ਤੇ ਰੁਮਾਲ ਰੱਖਿਆ ਜਾਂਦਾ ਆ ਕਿ ਪਤਾ ਨਹੀਂ ਹੁਣ ਇਹਦੀ ਬਦਬੂ ਸਾਡੇ ਨੱਕ ਤੇ ਸਾਡੇ ਦਿਮਾਗ ਤੱਕ ਚੜੇਗੀ, ਇਹਦੇ ਬਾਰੇ ਨਾ ਹੀ ਗੱਲ ਕੀਤੀ ਜਾਵੇ। ਸੋ ਤਵਾਇਫ ਸਾਡੇ ਸਮਾਜ ਦਾ ਇੱਕ ਹਿੱਸਾ ਆ, ਸਾਡੇ ਸਮਾਜ ਦਾ ਇੱਕ ਹਿੱਸਾ ਰਹੀ ਆ। ਤਵਾਇਫ ਨੂੰ ਅੱਜ ਬਹੁਤ ਮਾੜੇ ਸ਼ਬਦਾਂ ਦੇ ਵਿੱਚ ਅਸੀਂ ਦੇਖ ਰਹੇ ਹਾਂ, ਸੋਚ ਰਹੇ ਹਾਂ, ਉਹਦਾ ਮਿਆਰ ਬਹੁਤ ਮਾੜਾ ਬਣਾ ਰਹੇ ਹੈਗੇ ਆ, ਲੇਕਿਨ ਜਦੋਂ ਅਸੀਂ ਤਵਾਇਫ ਦੀ ਹਿਸਟਰੀ ਪੜ੍ਹਦੇ ਹਾਂ ਤੇ ਸਾਨੂੰ ਪਤਾ ਲੱਗਦਾ ਕਿ ਤਵਾਇਫ ਦੀ ਉਸ ਵੇਲੇ ਉਹਦੀ ਸ਼ਖਸੀਅਤ ਕੀ ਸੀ, ਕਿਸ ਤਰ੍ਹਾਂ ਲੋਕ ਉਹਨੂੰ ਉਸ ਵੇਲੇ ਦੇਖਦੇ ਸਨ ਔਰ ਕਿਸ ਤਰ੍ਹਾਂ ਇਹ ਖਾਨਦਾਨੀ ਤਵਾਇਫਾਂ ਜਿਹੜੀਆਂ ਸੀਗੀਆਂ ਆਪਣੇ ਕੋਠਿਆਂ ਨੂੰ ਚਲਾਉਂਦੀਆਂ ਸਨ ਤੇ ਇਹਨਾਂ ਦੇ ਕਿਹੜੇ ਕਿਹੜੇ ਅਸੂਲ ਸਨ, ਆਪਣੇ ਅਸੂਲਾਂ ਦੀਆਂ ਪਾਬੰਦ ਸਨ। ਸੋ ਇਹਨਾਂ ਦੇ ਬਾਰੇ ਚ ਅੱਜ ਬਰੀਫਲੀ ਗੱਲਬਾਤ ਕਰਾਂਗੇ ਤੇ ਉਸ ਤੋਂ ਬਾਅਦ ਫਿਰ ਸਮੇਂ ਦੇ ਜਿਹੜੇ ਹਾਲਾਤ ਨੇ ਉਹਨਾਂ ਬਾਰੇ ਚ ਵੀ ਗੱਲ ਕਰਾਂਗੇ। ਸੁਣਦੇ ਆ ਖੂਬਸੂਰਤ ਗੀਤ ਤੇ ਉਸ ਤੋਂ ਬਾਅਦ ਜੁੜਦੇ ਆ ਇਸੇ ਵਿਸ਼ੇ ਦੇ ਨਾਲ।
बजता ही रहा हूँ मैं घुंघरू की तरह, बजता ही रहा हूँ मैं, कभी इस पग में कभी उस पग में बजता ही रहा हूँ मैं, घुंघरू की तरह बजता ही रहा।
कभी तोड़ा गया, सौ बार मुझे फिर जोड़ा गया, कभी टूट गया कभी तोड़ा गया, सौ बार मुझे फिर जोड़ा गया, यूं ही लूट लूट के और मिट मिट के बनता ही रहा घुंघरू की तरह, बजता ही रहा हूँ मैं। बजता ही रहा हूँ मैं, बजता ही रहा हूँ।
जी हाँ दोस्तों, आखिर दे विच मैं यही कहांगी कि कोई की कुछ कर रहा सानू ओदे नाल इन्ना कोई मैटर नहीं करदा, असी की कर रहे हैं ये जरूरी है। सानू दूसरे दियां घरां दियां खिड़कियां राही देखण दी कोई लोड़ नहीं, सानू अपने मन दी खिड़की विच देखण दी जरूरत है। कोई किस तरह अपनी रोजी रोटी दा जुगाड़ कर रहा ते ओ कर रहा, हर कोई अपने जीण दे लई कुछ ना कुछ हाथ पैर मार रहा। जेड़े हाथ पैर मारने आ, कोशिश करने आ, दिन रात एक करना आ, किसी भी तरह का करना आ, ओदे विच एक मेहनत लगी हुंदी आ, ओदे विच रिस्क हुंदा आ, अपनी जिंदगी दा अपना रिस्क हुंदा आ, ओ उस रिस्क च पा के अपनी जिंदगी नूं रिस्क च पा के जे अपने घर रोटी पकदी कोई करदा आ, अपने बच्चियां दा फिकर करदा, अपने आने वाले भविख दा फिकर करदा, ते फिर ओह एक मेहनती इंसान आ। चाहे ओह एक तवाइफ आ, चाहे ओह रेड एरिए दी कोई भी औरत आ, ए उन्हां नूं पता कि उन्हां दियां जिंदगियां ते की बीतदा आ। हां ए गल है कि असी ए साडे समाज दे विच, दुनिया दा कोई भी समाज आ, यूरोप दी जे गल कर लईए, चाहे जिन्ना मर्जी एह एडवांस लोक ने, इन्हां दे विच काफी खुल्लापन है, किते ना किते एह भी गल करदे इस जिहड़े समाज नूं एह थोड़ा संकोच के गल करनगे, साडी गल तां फिर है ही बहुत दूर दी आ, पर ए किसे नूं किसे दे खिलाफ किसे दी इंसल्ट नहीं करदे कि एह इंसान कोई इस तरह दी कोई इस तरह दा धंधा कर रहा जां किस तरह कर रहा, इन्हां दा कोई नहीं हैगा, ओह हर कोई कर रहा अपनी मेहनत कर रहा, रिस्पैक्ट आ ओहदी, ओह कर रहा ठीक आ ओके आ। क्योंकि जदों असी किसे दी रोटी दे लई किसे दा ढिड भरन दे लई असी अपने कोलों हैल्प नहीं कर सकते, किसी दे हालात असी बेहतर नहीं कर सकते, ते फिर साडा कोई हक भी नहीं कि असी किसी दी जिंदगी दे लई किंतु परंतु करिए, नक चढ़ा के गल करिए, ते उन्हां नूं समाज दा कोई ऐसा भद्दा शब्द बोलिए कह के कि समाज दे लई कलंक आ, समाज दे लई जे ते समाज लई वो। क्योंकि असी लोग जिहड़े अपने आप नूं असी शरीफ कह दिंदे आ, असी अपनी शराफत दे थले असी की कुछ कर जाने आ, शायद जे उस गल्लां दा उस पर्दीदारी दा समाज नूं पता लगे ते शायद असी भी उस कतार दे विच खड़ जाइए। ਸੋ ਇਸ ਦੁਨੀਆਂ ਦੇ ਵਿੱਚ ਦੁੱਧ ਦਾ ਤੋਤਾ ਕੋਈ ਵੀ ਨਹੀਂ ਹੈਗਾ, ਕੋਈ ਵੀ ਨਹੀਂ ਹੈਗਾ ਦੁੱਧ ਦਾ ਤੋਤਾ ਹੋਇਆ। ਹਰ ਕਿਸੇ ਨੇ ਗੁਨਾਹ ਕੀਤੇ ਆ, ਗੁਨਾਹਾਂ ਤੋਂ ਬਾਅਦ ਦੇਵਤਾ ਬਣਿਆ ਆ। ਦੇਵਤੇ ਵੀ ਆ ਜਿਹੜੇ, ਉਹਨਾਂ ਨੇ ਵੀ ਗੁਨਾਹ ਕੀਤੇ ਨੇ। ਹੁਣ ਦੇਵੀ ਦੇਵਤਿਆਂ ਦੀ ਗੱਲ ਕਰ ਲਓ, ਉਹਨਾਂ ਦੇ ਵਿੱਚ ਕਿੰਨਾ ਛਲ ਕਪਟ ਸੀ, ਕਿੰਨਾ ਕੁਛ ਉਹਨਾਂ ਦੇ ਅੰਦਰ ਕਾਮ ਵਾਸਨਾ ਸੀ, ਕਿੰਨਾ ਕੁਛ ਉਹਨਾਂ ਦੇ ਅੰਦਰ ਜਿਹੜੀਆਂ ਜਾਦੂਮਈ ਕੀ ਕਹਿੰਦੇ ਹੁੰਦੇ ਆ ਉਹ ਕਲਾ ਸੀਗੀ। ਕਿਤੇ ਉੜ ਕੇ ਕਿਤੇ ਚਲੇ ਗਿਆ, ਕਿਸੇ ਦੇ ਨਾਲ ਕਿਸੇ ਛਲ ਕਪਟ ਕਰ ਲਿਆ। ਇੰਦਰ ਦੇਵਤੇ ਦੀਆਂ ਕਿੰਨੀਆਂ ਗੱਲਾਂ ਨੇ, ਸਾਖੀਆਂ ਸਾਡੇ ਕੋਲ ਨੇ। ਔਰ ਉਹ ਜਿਹੜੇ ਛਲ ਕਪਟ ਦੇ ਲਈ ਉਹ ਸਭ ਤੋਂ ਜ਼ਿਆਦਾ ਦੇਵੀ ਦੇਵਤਿਆਂ ਦੇ ਵਿੱਚੋਂ ਸੀਗਾ। ਇਸ ਤੋਂ ਇਲਾਵਾ ਹੋਰ ਕੋਈ ਕ੍ਰੋਧੀ ਸੀ, ਕੋਈ ਸਰਾਪ ਦੇਣ ਵਾਲਾ ਸੀ, ਇਸ ਤਰ੍ਹਾਂ ਦਾ ਸੀ ਨਾ। ਸੋ ਇਹ ਮੈਂ ਉਸ ਵੇ ਤੇ ਕਹਿ ਰਹੀ ਹਾਂ, ਰੱਬ ਨੂੰ ਛੱਡ ਕੇ, ਰੱਬ ਜਿਹੜੀ ਸੁਪਰੀਮ ਪਾਵਰ ਆ ਉਹਨੂੰ ਛੱਡ ਕੇ, ਅਸੀਂ ਤੁਸੀਂ ਚਾਹੇ ਦੇਵੀ ਦੇਵਤੇ ਵੀ ਆ, ਅਸੀਂ ਕੋਈ ਵੀ ਦੁੱਧ ਦੇ ਧੋਤੇ ਨਹੀਂ ਹੈਗੇ। ਸੋ ਸਾਡਾ ਕਿਸੇ ਦਾ ਇਹ ਹੱਕ ਨਹੀਂ ਬਣਦਾ ਕਿ ਅਸੀਂ ਕਿਸੇ ਦੇ ਖਿਲਾਫੀ ਗੱਲ ਕਰੀਏ। ਤੇ ਇਹ ਵੀ ਜਿਹੜੇ ਵਿਸ਼ੇ ਨੇ ਜਿਹੜੇ ਅਸੀਂ ਟੋਹਦੇ ਆ, ਛੂਹਦੇ ਆ, ਜਿਨ੍ਹਾਂ ਬਾਰੇ ਸੋਚਦੇ ਆ, ਸਾਡੇ ਸਮਾਜ ਦਾ ਇੱਕ ਵਿਸ਼ਾ ਆ, ਇਹ ਸਾਡੇ ਸਮਾਜ ਦਾ ਇੱਕ ਅੰਗ ਆ, ਇਸ ਤਰ੍ਹਾਂ ਹੋ ਰਿਹਾ ਆ। ਸਾਡੇ ਸਮਾਜ ਦੇ ਵਿੱਚ ਸਾਰਾ ਕੁਛ ਚੱਲ ਰਿਹਾ ਆ, ਪਾਠ ਪੂਜਾ ਵੀ ਚੱਲ ਰਹੀ ਆ, ਚੋਰੀ ਡਾਕੇ ਵੀ ਚੱਲ ਰਹੇ ਨੇ, ਇੱਥੇ ਧਰਮ ਕਰਮ ਦੀਆਂ ਗੱਲਾਂ ਹੋ ਰਹੀਆਂ ਨੇ, ਬਹੁਤ ਸਾਰੇ ਫਰਿਸ਼ਤੇ ਵੀ ਆ। ਇੱਕ ਦੂਸਰੇ ਨੂੰ ਅਸੀਂ ਖੁਸ਼ੀਆਂ ਵੀ ਦਿੰਦੇ ਆ, ਕਿਸੇ ਨੂੰ ਗਮ ਵੀ ਦਿੰਦੇ ਆ, ਉਦਾਸ ਵੀ ਕਰਦੇ ਆ। ਸੋ ਇਸੇ ਤਰ੍ਹਾਂ ਦਾ ਇਹ ਵੀ ਇੱਕ ਸਮਾਜ ਆ, ਕਿਸੇ ਨੂੰ ਕਿਸੇ ਤਰ੍ਹਾਂ ਆਪਣੀ ਰੋਜੀ ਰੋਟੀ ਉਹ ਕਮਾ ਰਿਹਾ, ਕੋਈ ਕਿਸੇ ਤਰ੍ਹਾਂ ਕਰ ਰਿਹਾ। ਸੋ ਦੋਸਤੋ, ਆਪਣੇ ਕੰਮ ਤੱਕ ਸਾਨੂੰ ਮਤਲਬ ਰੱਖਣਾ ਚਾਹੀਦਾ। 12 ਘੰਟੇ ਦੀ ਜਿਹੜੇ ਸਾਡੇ ਕੋਲ ਟਾਈਮ ਹੁੰਦਾ ਦਿਨ ਦਾ, 12-14 ਘੰਟੇ, ਜੇ 8-9 ਘੰਟੇ ਸਾਡੀਆਂ ਡਿਊਟੀਆਂ ਤੇ ਕੰਮਾਂ ਤੇ ਨਿਕਲ ਜਾਂਦੇ, ਬਾਕੀ ਕੁਛ ਕੁ ਜਿਹੜੇ ਬਚੇ ਘੰਟੇ ਆ ਉਹ ਸਾਡਾ ਆਪਣੇ ਲਈ ਹੁੰਦਾ, ਪਰਿਵਾਰ ਦੇ ਲਈ ਹੁੰਦਾ। ਜੇ ਅਸੀਂ ਉਹ ਵੀ ਫਾਲਤੂ ਟਾਈਮ ਸਮਾਜ ਦੀਆਂ ਫਿਕਰਾਂ ਕਰ ਕਰਕੇ, ਚੰਗੀ ਕੁਛ ਸੇਧ ਦੇਣ ਦੀ ਬਜਾਏ ਸਮਾਜ ਨੂੰ ਕੁਛ ਮਾੜੀਆਂ ਸੋਚਾਂ ਦਿੱਤੀਆਂ, ਨਕੋਚਾਂ ਕੱਢੀਆਂ ਸਮਾਜ ਦੇ ਵਿੱਚ, ਸਮਾਜ ਵੱਲੋਂ ਉਂਗਲੀਆਂ ਕਰ ਕਰਕੇ ਗੱਲਾਂ ਕੀਤੀਆਂ, ਤੇ ਉਹਦੇ ਵਿੱਚ ਆਪਣਾ ਵੀ ਟਾਈਮ ਵੇਸਟ ਹੈਗਾ ਤੇ ਸਮਾਜ ਨੂੰ ਫਿਰ ਸਾਡੀ ਕੋਈ ਦੇਣ ਵੀ ਨਹੀਂ ਹੈਗੀ। ਜਿੰਨਾ ਵੀ ਟਾਈਮ ਹੈ ਆਪਣੇ ਪਰਿਵਾਰ ਦੇ ਨਾਲ, ਆਪਣੇ ਨਾਲ ਖੁਸ਼ ਰਿਹਾ ਕਰੋ, ਆਪਣੇ ਆਪ ਵਿੱਚ ਮਸਤ ਰਿਹਾ ਕਰੋ। ਜਿੱਦਾਂ ਕਹਿੰਦੇ ਆ ਨਾ ਕਿ ਜਿਹੜੀਆਂ ਖੁਸ਼ੀਆਂ ਤੇ ਤੰਦਰੁਸਤੀਆਂ ਤੇ ਮਸਤੀਆਂ, ਇਹ ਤੰਦਰੁਸਤ ਜੀਵਨ ਦੀਆਂ ਨਿਸ਼ਾਨੀਆਂ ਨੇ। ਸੀਰੀਅਸ ਤੇ ਬਿਮਾਰ ਲੋਕਾਂ ਦੇ ਨਾਲ ਤਾਂ ਵੈਸੇ ਹੀ ਹਸਪਤਾਲ ਭਰੇ ਪਏ ਨੇ। ਇਸੇ ਕਰਕੇ ਜਿਹੜੇ ਖੁਸ਼ ਰਹਿੰਦੇ ਆ, ਤੰਦਰੁਸਤ ਰਹਿੰਦੇ ਆ, ਮਸਤੀਆਂ ਦੇ ਵਿੱਚ ਰਹਿੰਦੇ ਆ, ਉਹ ਜ਼ਿੰਦਗੀ ਜਿਉਂਦੇ ਨੇ। ਨਹੀਂ ਤਾਂ ਫਿਰ ਕਈ ਮਜਬੂਰੀ ਚ ਜ਼ਿੰਦਗੀ ਜਿਉਂਦੇ ਨੇ। ਸੋ ਦੋਸਤੋ, ਜ਼ਿੰਦਗੀ ਨੂੰ ਮਜਬੂਰੀ ਨਾ ਬਣਾਵੋ, ਕਿਉਂਕਿ ਇਹਦੀ ਜਿੰਨੀ ਵੀ 70-80 ਸਾਲ ਅਸੀਂ ਜੀਣੇ ਹੁੰਦੇ ਆ, 90 ਸਾਲ ਜੀਣੇ ਹੁੰਦੇ ਆ, ਤੇ ਫਿਰ ਉੱਥੇ ਤੱਕ ਜਾਣਾ ਬੜਾ ਔਖਾ ਹੋ ਜਾਊਗਾ, ਉਸ ਹੰਦਿਆਂ ਤੱਕ ਹੱਥ ਲਾਉਣਾ ਬੜਾ ਔਖਾ ਹੋ ਜਾਊਗਾ। ਸੋ ਹੱਸਦੇ ਵਾਸਤੇ ਰਿਹਾ ਕਰੋ, ਖੁਸ਼ ਰਿਹਾ ਕਰੋ, ਸਮਾਜ ਦੇ ਚੰਗੇ ਕੰਮਾਂ ਦੇ ਵਿੱਚ ਯੋਗਦਾਨ ਪਾਇਆ ਕਰੋ। ਮਾੜੇ ਜਿਹੜੇ ਤੁਹਾਨੂੰ ਕੁਛ ਦਿਸਦਾ ਉਹਦਾ ਅਸੀਂ ਸੁਧਾਰ ਕਰਨਾ ਹੁੰਦਾ, ਨਾ ਕਿ ਮਾੜੇ ਨੂੰ ਹੋਰ ਮਾੜਾ ਕਰਕੇ ਸਮਾਜ ਦੇ ਵਿੱਚ ਅਸੀਂ ਉਹਦੀ ਬਦਬੂ ਫਲਾਉਣੀ ਹੁੰਦੀ ਆ। ਇਸ ਕਰਕੇ ਜਿਹੜੇ ਯੂਰਪ ਦੇ ਸਮਾਜ ਆ ਉਹ ਕਾਮਯਾਬ ਨੇ, ਆਪਣੇ ਵਿੱਚ ਉਹ ਮਸਤ ਰਹਿੰਦੇ ਨੇ, ਸਮਾਜ ਦੇ ਚੰਗੇ ਕੰਮਾਂ ਦੇ ਵਿੱਚ ਯੋਗਦਾਨ ਪਾਉਂਦੇ ਨੇ, ਸਮਾਜ ਦੇ ਵਿੱਚ ਜੋ ਮਾੜਾ ਹੋ ਰਿਹਾ ਹੁੰਦਾ ਉਹਦੇ ਵਿੱਚ ਉਹਦੇ ਬਾਰੇ ਬੈਠ ਕੇ ਵਿਚਾਰਾਂ ਕਰਦੇ ਨੇ, ਤੇ ਫਿਰ ਉਹਦੀ ਮਦਦ ਕਰਦੇ ਨੇ ਉਹਨੂੰ ਸੁਧਾਰਨ ਦੇ ਲਈ, ਤੇ ਮਾੜੀਆਂ ਚੀਜ਼ਾਂ ਨੂੰ ਉਹ ਵਿਚਾਰਾਂ ਕਰਕੇ ਉੱਥੇ ਛੱਡ ਕੇ ਉਹਦੇ ਵਿੱਚੋਂ ਇੱਕ ਨਵਾਂ ਵਿਚਾਰ ਤੇ ਚੜ੍ਹਦੀ ਕਲਾ ਦਾ ਵਿਚਾਰ ਪੈਦਾ ਕਰਦੇ ਨੇ, ਉਹਨੂੰ ਉਠਾਲਦੇ ਨੇ ਬਾਰ ਬਾਰ। ਇਸੇ ਕਰਕੇ ਇਹ ਲੋਕ ਇਕਜੁੱਟ ਹੋ ਕੇ ਤੁਰਦੇ ਨੇ ਤੇ ਇਹਨਾਂ ਦੇ ਸਮਾਜ ਤੇ ਸੋਚ ਤੇ ਸੇਧ ਕਾਮਯਾਬੀ ਵਾਲੀ ਆ। ਸੋ ਦੋਸਤੋ, ਇਹ ਸੀ ਅੱਜ ਦਾ ਪ੍ਰੋਗਰਾਮ ਜਿਹੜਾ ਮੈਂ ਕੀਤਾ ਤੁਹਾਡੇ ਨਾਲ ਸਾਂਝਾ, ਅੱਜ ਤਰੀਕ 10 ਯੂਰਪ ਦੀ, ਫਰਵਰੀ ਦੀ 10 ਤਰੀਕ, ਤੇ ਤੁਹਾਡੇ ਆਸਟ੍ਰੇਲੀਆ ਦੀ 11 ਤਰੀਕ ਫਰਵਰੀ ਦੀ ਵੀਰਵਾਰ ਦੀ ਸਵੇਰ। ਅੱਜ ਮੈਂ ਤੁਹਾਡੇ ਨਾਲ ਸਾਂਝ ਪਾਈ ਆ ਆਪਣੀ ਇਹ ਛੋਟੀ ਜਿਹੀ ਕਹਾਣੀ ਜਿਹੜੀ ਲਿਖੀ ਹੋਈ ਸੀਗੀ ਕ੍ਰਿਸ਼ਨ ਬੇਤਾਬ ਜੀ ਹੁਣਾਂ ਦੀ ਉਸ ਦੀ ਸਾਂਝ ਪਾਈ ਹੈ। ਆਉਣ ਵਾਲੇ ਪ੍ਰੋਗਰਾਮ ਦੇ ਵਿਚ ਆਪਾਂ ਇਸੇ ਤਰ੍ਹਾਂ ਗੱਲਾਂ ਬਾਤਾਂ ਦੀ ਸਾਂਝ ਪਾਉਂਦੇ ਰਹਾਂਗੇ, ਚੜ੍ਹਦੀ ਕਲਾ ਦੀਆਂ ਗੱਲਾਂ ਕਰਦੇ ਰਹਾਂਗੇ, ਚੜ੍ਹਦੀ ਕਲਾ ਦੀ ਸੋਚ ਹਮੇਸ਼ਾ ਸੋਚਦੇ ਰਹਾਂਗੇ। ਇਹ ਸਾਡਾ ਮਿਸ਼ਨ ਵੀ ਹੈ ਤੇ ਇਹ ਸਾਡੀ ਇਕ ਆਦਤ ਵੀ ਹੋਣੀ ਚਾਹੀਦੀ ਹੈ। ਤੁਹਾਡੇ ਸਭ ਦੀਆਂ ਸੁੱਖਾਂ ਖੈਰਾਂ ਮੰਗਦੀ ਹੋਈ ਪ੍ਰੋਗਰਾਮ ਨੂੰ ਇੱਥੇ ਵਿਸ਼ਰਾਮ ਦਿੰਦੀ ਹਾਂ। ਅਗਲੇ ਹਫ਼ਤੇ ਇਸੇ ਥਾਂ ਤੇ ਇਸੇ ਜਗ੍ਹਾ ਤੇ ਇਸੇ ਰੇਡੀਓ ਸਟੇਸ਼ਨ ਤੇ ਫਿਰ ਮਿਲਾਂਗੇ। ਤਦ ਤੱਕ ਤੁਸੀਂ ਰੱਖਿਓ ਆਪਣਾ ਖਿਆਲ, ਅਸੀਂ ਰੱਖਾਂਗੇ ਆਪਣਾ ਖਿਆਲ, ਤੇ ਸੋਚਾਂ ਖਿਆਲਾਂ ਦੇ ਵਿਚ ਅਸੀਂ ਰੱਖਾਂਗੇ ਇਕ ਦੂਜੇ ਦਾ ਖਿਆਲ। ਸੋ ਦੋਸਤੋ, ਜਿਉਂਦੇ ਵਾਸਤੇ ਰਹੋ, ਖੁਸ਼ ਰਹੋ, ਜ਼ਿੰਦਗੀ ਜਿੰਦਾਬਾਦ।
कुछ कहूं कभी सोचता हूं कि मैं चुप रहूं। आदमी जो कहता है, आदमी जो सुनता है, जिंदगी भर वो सदाएं पीछा करती है। आदमी जो कहता है, जिंदगी भर वो सदाएं पीछा करती है। आदमी जो देता है, आदमी जो लेता है, जिंदगी भर वो दुआएं पीछा करती है। में फिर वफाएं पीछा करती है। कभी मन धूप के कारण तरसता है, कभी कभी मन धूप के कारण तरसता है, कभी कभी फिर झूम के सावन बरसता है, पलक झपके यहाँ मौसम बदल जाए, प्यास कभी मिटती नहीं एक बूंद भी मिलती नहीं, और कभी रिमझिम घटाएं पीछा करती है, आदमी जो कहता है आदमी जो सुनता है, जिंदगी भर वो सदाएं पीछा करती है, आदमी जो देता करती है।